की चेते रखिए की सुनिए सुनाइए और रल मिले इस मिट्टी ते एक पंजाब वसाइए।
इस जज्बे ते जज्बात ना मैं सुखप्रीत तुहानू सब नू सद्दा दिनी आ हरमन रेडियो दे वेड़े लहरा लाउण लई प्रोग्राम लहरा विच जिथे सांझे करांगे अपने जज्बात गीत संगीत तुहाडी ते मेरी पसंदता कुछ मुद्दे ते ताज़ा तरीन खबरां ते नाल ही करांगे सफर उना यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां लहरां।
चढ़दी सवेर दूर होया है हनेर पौना ठंडिया तरेल च लुकाई लुकी है पंछियां दी ची ची ने गाया कोई गीत रात चुप सी ते चुपी ओदी हुण मुक्की है। दिन बुधवार लैके सब दा प्यार लहरां वाली गड्डी टैम नाल आन टुकी है। भाजी सरबजीत पटियाले तो तैयार भैन सुख थोड़ी रेडूए ते पहुंच चुकी है। करो ना जी देर यादा वाली है सवेर वेल यादा वाली थोड़े बिना बस सुकी है। दिन बुधवार लेके सब दा प्यार लहरां वाली गड्डी टैम नाल आन टुकी है। तो बुधवार दी सवेर हरमन रेडियो प्रोग्राम लहरां मैं तुहाडी यादा दा गीत ते रूह दी मीत सुखप्रीत एडिलेड स्टूडियो तो पहुंच गई हां जी अपनियां यादां वाले संदूक दे नाल। सो हरमन रेडियो दे वेड़े डालो मंजे खिंच लो पीढ़ियां ते चुक लियो कुर्सियां ते आओ फिर रल के खोलिए बुधवार दियां लहरां वाला संदूक ते लवाइए धुप अपनियां यादां नूं जो बहुत देर तों दिल दे दलां च बंद पईआं सलाब गईआं ने। सो आप सब दा प्रोग्राम दे विच बहुत बहुत स्वागत खुश आमदीद ते प्यार भरी सत श्री अकाल। 6 June 2018 दी इस सवेर सारी दुनिया ते खुशियां दे पैगाम लैके आए। खुश रहो जी हसदे हसाउंदे रहो ते अपने घर परिवार अपने आलिया दे विच इसे तरह चहकते रहो तुसी। ते चलो जी फिर इस सवेर दी शुरुआत करदे आ इक वड्डी वाली समाइल दे नाल, है ना। चीटिंग किसे ने नहीं करनी हुण, सारिया दे चेहरे ते इक समाइल आ जानी चाहीदी आ, ओह वी वड्डी वाली, ठीक है। ते चलो जी फिर इस समाइल दे नाल ते दिल विच चढ़दी कला दे जज्बे दे नाल गुरफतेह सांझी करदे आ। वाहिगुरु जी का खालसा वाहिगुरु जी की फतेह। सो अज दी बड़ी प्यारी जी सवेर जड़ी है ऑस्ट्रेलिया दे विच चढ़ चुकी है। सो एडिलेड दी गल करां ते बहुत ही प्यारा जिहा दिन चढ़िया है जी, नीला आसमान और चढ़दी धुप जड़ी है चांदी दीआं किरणां इस जिथे तरेल पई लुकाई दे उत्ते पै रही है ते बड़ा ही सोहना जिहा समां जिहड़ा बज्जा होया है। सो सर्दियां दी रुत्त जड़ी चल रही है जी, ऑफिशियली जड़ियां सर्दियां आ ओह आस्ट्रेलिया दे विच शुरू हो गईयां ने, पर बहुत ही प्यारे जे दिन लग रहे आ। सो कदी असी हुण अज कल मीह दा आनंद लैने आ, कदी धुंद पै जांदी आ ते कदी धुप वी चढ़े आउंदी आ। सो अज जिहड़ा एडिलेड दे विच मौसम बड़ा प्यारा जी, धुप चढ़ी होई आ। सो सर्दियां दी रुत्त दे विच धुप निकली होवे इस तों वध होर की चाहीदा, है ना। सो तुसी किहो जिहे मौसम नूं किहो जिहे रुत्त नूं माण रहे हो मेरे नाल जरूर सांझा करियो। सो टाइम हो गया जी इस वेले एडिलेड दी घड़ी दे उत्ते 7:33 ते सिडनी समय मुताबिक आस्ट्रेलिया विच इस वेले 8:03 दा समां जिहड़ा हो गया। सो पंजाब दे विच वड्डा तड़का चल रहा है जी, ते पछमी देशां दे विच अजे तक मंगलवार दी दुपहर जिहड़ी आ ओह टल रही होवेगी ते यूरोप दे देशां दे विच कोई अद्धी रात दा जिहड़ा वेला होवेगा। सो एक ही धरती जी वख वख समां वख वख रुत्तां, किते तारिया नाल बातां पै रही है, किते अजे सवेर दा वेला उठ के कम ते जाण दीआं तैयारियां हो रही है ते किते शाम दे थके हरे जिहड़े आ घरां नूं वापस परत रहे होणे आ। सो जिथों कितों वी तुसीं जिस वी मिजाज दे नाल जिस वी अंदाज दे नाल प्रोग्राम दे नाल सांझ पाई बैठे हो बहुत बहुत स्वागत है जी। प्रोग्राम तुहाडा अपना है ते हुण तों कोई 2 घंटे दा साथ जिहड़ा साडा रहना है प्रोग्राम लहरां दे विच तुहाडे नाल। ਤੇ ਇਸ ਸਾਥ ਨੂੰ ਤੁਸੀਂ ਸਾਂਝ ਵਿੱਚ ਬਦਲ ਸਕਦੇ ਹੋ ਜੀ, ਆਪਣੇ ਸੁੱਖ ਸੁਨੇਹੇ ਸਾਡੇ ਤੱਕ ਪਹੁੰਚਾ ਕੇ request@harmanradio.com ਈਮੇਲ ਦਾ ਪਤਾ ਹੈ। ਇਸ ਰਾਹੀਂ ਤੁਸੀਂ ਆਪਣੀਆਂ ਈਮੇਲਸ ਪਹੁੰਚਾ ਸਕਦੇ ਹੋ ਤੇ ਤੁਹਾਡੇ ਵਿਚਾਰ, ਤੁਹਾਡੀ ਜਿਹੜੀਆਂ ਗੱਲਾਂ ਬਾਤਾਂ ਹੈ ਮੈਂ ਸਾਰਿਆਂ ਦੇ ਨਾਲ ਸਾਂਝੀਆਂ ਕਰ ਸਕਦੀ ਹਾਂ। ਇਸ ਤੋਂ ਇਲਾਵਾ @harmanradio ਇਹ ਹੈ ਜੀ ਸਰਨਾਵਾਂ ਸਾਡੇ ਟੈਲੀਗ੍ਰਾਮ ਦਾ, ਸੋ ਇਸ ਸਰਨਾਵੇ ਤੇ ਵੀ ਚਿੱਠੀਆਂ ਤੁਸੀਂ ਸਾਨੂੰ ਪਾ ਸਕਦੇ ਹੋ। ਸੋ ਪ੍ਰੋਗਰਾਮ ਤੁਹਾਡੇ ਜਿਹੜੇ ਪ੍ਰੋਗਰਾਮ ਦੀਆਂ ਰੌਣਕਾਂ ਹੁੰਦੀਆਂ ਤੁਹਾਡੇ ਸੁੱਖ ਸੁਨੇਹਾ ਨਾਲ ਹੀ ਲੱਗਦੀਆਂ। ਇਸ ਤੋਂ ਇਲਾਵਾ ਤੁਸੀਂ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ ਜੀ 02-85-98-28-11 ਤੇ। ਸੋ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਕੀ ਯਾਦਾਂ ਤਾਜ਼ੀਆਂ ਕਰਨੀਆਂ, ਹੈ ਨਾ। ਮੈਂ ਪਿਛਲੇ ਹਫਤੇ ਵੀ ਤੁਹਾਡੇ ਨਾਲ ਵਾਅਦਾ ਕਰਕੇ ਗਈ ਸੀ ਵੀ ਸਰਦੀਆਂ ਆ ਗਈਆਂ, ਸਰਦੀਆਂ ਦੀ ਠੁਰ ਠੁਰ ਸ਼ੁਰੂ ਹੋ ਗਈ ਹੈ, ਮਹੀਨਾ ਭਾਵੇਂ ਜੇਠ ਤਾਂ ਚੱਲ ਰਿਹਾ ਜੀ, ਪਰ ਯਾਦਾਂ ਜਿਹੜੀਆਂ ਉਹ ਪੋਹ ਮਾਘ ਵਾਲੀਆਂ ਤਾਜ਼ਾ ਹੋ ਜਾਂਦੀਆਂ ਇਸ ਠੰਡ ਦੇ ਨਾਲ, ਹਨਾ। ਸੋ ਅੱਜ ਅਸੀਂ ਉਹੀ ਪੋਹ ਮਾਘ ਵਾਲੀਆਂ ਆਪਣੀਆਂ ਯਾਦਾਂ ਤਾਜ਼ਾ ਕਰਨੀਆਂ, ਕਿਹੋ ਜਿਹੀਆਂ ਸਰਦੀਆਂ ਹੰਢਾਈਆਂ ਸੀ ਬਚਪਨ ਦੇ ਵਿੱਚ, ਤੇ ਉਹ ਸਾਰੀਆਂ ਯਾਦਾਂ ਨੂੰ ਅੱਖਾਂ ਅੱਗੇ ਲੈ ਕੇ ਆਉਣਾ। ਸੋ ਮੂੰਹ ਦੇ ਵਿੱਚੋਂ ਨਿਕਲਦਾ ਧੂੰਆਂ ਜਿਹੜਾ ਹੈ ਨਾ, ਉਹੀ ਸਾਰਾ ਕੁਝ ਸਵੇਰੇ ਸਵੇਰੇ ਯਾਦ ਕਰਾ ਦਿੰਦਾ, ਉਹ ਧੂੰਆਂ ਹੀ ਏਦਾਂ ਫਲੈਸ਼ ਬੈਕ ਚ ਲੈ ਜਾਂਦਾ ਸਾਨੂੰ, ਤੇ ਉਹ ਸਾਰੀਆਂ ਯਾਦਾਂ ਇੱਕ ਵਾਰੀ ਫੇਰ ਤੋਂ ਤਾਜ਼ੀਆਂ ਹੋ ਜਾਂਦੀਆਂ। ਸੋ ਉਹੀ ਯਾਦਾਂ ਮੈਂ ਅੱਜ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਬਰਾੜ ਸਾਹਿਬ ਪ੍ਰੋਗਰਾਮ ਦੇ ਵਿੱਚ ਅੱਜ ਵੀ ਜਿਹੜੀ ਸ਼ਿਰਕਤ ਨਹੀਂ ਕਰਨਗੇ, ਉਹਨਾਂ ਦੀ ਗੈਰ ਮੌਜੂਦਗੀ ਤੁਹਾਡੇ ਵਾਂਗੂ ਮੈਨੂੰ ਵੀ ਖਲ ਰਹੀ ਹੈ ਜੀ ਪਿਛਲੇ ਹਫਤੇ ਤੋਂ ਹੀ, ਪਰ ਜਲਦੀ ਹੀ ਉਹ ਪ੍ਰੋਗਰਾਮ ਦੇ ਵਿੱਚ ਦੁਬਾਰਾ ਸਾਂਝ ਪਾਉਣਗੇ, ਔਰ ਕੋਸ਼ਿਸ਼ ਹੈ ਅਗਲੇ ਹਫਤੇ ਤੋਂ ਉਹ ਜ਼ਰੂਰੀ ਪ੍ਰੋਗਰਾਮਾਂ ਦੇ ਨਾਲ ਆਪਣੇ ਵਿਚਾਰ ਜਿਹੜੇ ਆ ਤੁਹਾਡੇ ਤੱਕ ਪਹੁੰਚਾ ਸਕਣ। ਸੋ ਅੱਜ ਦਾ ਪ੍ਰੋਗਰਾਮ ਪੂਰੀ ਤੇ ਪੂਰੀ ਤਰ੍ਹਾਂ ਯਾਦਾਂ ਨੂੰ ਸਮਰਪਿਤ ਕਰਾਂਗੇ ਅਸੀਂ। ਇਸ ਤੋਂ ਇਲਾਵਾ ਮੇਰੇ ਨਾਲ ਐਡੀਲੇਟ ਤੋਂ ਹੀ ਕੋਈ ਪੇਰੈਂਟਸ ਆਏ ਹੋਏ ਆ, ਔਰ ਬੜੇ ਹੀ ਪਿਆਰੇ, ਬੜੇ ਹੀ ਸੁਲਝੇ ਹੋਏ ਅੰਕਲ ਨੇ ਉਹ, ਤੇ ਉਹਨਾਂ ਦੇ ਨਾਲ ਉਹਨਾਂ ਦੀ ਜ਼ਿੰਦਗੀ ਤੇ ਵੀ ਗੱਲਬਾਤ ਕਰਾਂਗੇ ਤੇ ਕੀ ਚੇਂਜਿਸ ਦੇਖ ਰਹੇ ਆ ਉਹ, ਹੈ ਨਾ, ਕਿਉਂਕਿ ਉਹਨਾਂ ਦੀ ਯਾਦਾਂ ਦੀ ਪਹੁੰਚ ਜਿਹੜੀ ਆ ਉਹ ਮੇਰੀ ਪਹੁੰਚ ਤੋਂ ਵੀ ਪਰੇ ਤੱਕ ਦੀ ਹੋਣੀ ਆ। ਸੋ ਬਸ ਮੈਨੂੰ ਤੇ ਆਪ ਲਾਹਾ ਹੁੰਦਾ ਹੈ ਕਿ ਬਸ ਮੈਂ ਵੀ ਸੁਣ ਲਵਾਂ ਕਿਸੇ ਤੋਂ, ਹੈ ਨਾ। ਸੋ ਅੱਜ ਉਹਨਾਂ ਦੇ ਤਜਰਬੇ ਵੀ ਅਸੀਂ ਜ਼ਰੂਰ ਨਾਲ ਪ੍ਰੋਗਰਾਮ ਦੇ ਵਿੱਚ ਸੁਣਨੇ ਆ। ਇਸ ਤੋਂ ਇਲਾਵਾ ਹੋਣਾ ਹੈ ਜੀ ਗੀਤ ਸੰਗੀਤ ਵੀ, ਕੁਝ ਤੁਹਾਡੀ ਪਸੰਦ ਦਾ ਤੇ ਕੁਝ ਮੈਂ ਆਪਣੀ ਪਸੰਦ ਦਾ ਚਲਾਵਾਂਗੀ, ਤੇ ਕੁਝ ਸਰਬਜੀਤ ਭਾਜੀ ਨੇ ਆਪਣੀ ਪਸੰਦ ਦਾ ਚਲਾਉਣਾ। ਸੋ ਸਰਬਜੀਤ ਭਾਜੀ ਵੀ ਪਟਿਆਲਾ ਸਟੂਡੀਓ ਤੋਂ ਸਾਡੇ ਨਾਲ ਸਾਂਝ ਪਾਈ ਬੈਠੇ ਨੇ, ਸੋ ਉਹਨਾਂ ਦਾ ਧੰਨਵਾਦ। ਤੇ ਸ਼ੁਰੂ ਕਰੀਏ ਫਿਰ ਪ੍ਰੋਗਰਾਮ, ਸੁਣਦੇ ਹਾਂ ਜੀ ਪ੍ਰੋਗਰਾਮ ਦਾ ਪਹਿਲਾ ਗੀਤ ਤੇ ਕਰਦੇ ਹਾਂ ਕੁਝ ਯਾਦਾਂ ਤਾਜ਼ੀਆਂ। ਗੀਤ ਸੁਣ ਕੇ ਦੇਖੋ ਕੀ ਯਾਦ ਆ ਰਿਹਾ ਤੁਹਾਨੂੰ ਜੀ, ਕਿਉਂਕਿ ਫੁਰਸਤ ਕੇ ਹੈ ਫਿਰ ਬਣੇ। ਜੀ ਭੁਪਿੰਦਰ ਤੇ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਜੀ, ਦਿਲ ਢੂੰਡਦਾ ਹੈ ਫਿਰ ਵੀ। ਬਹੁਤ ਹੀ ਪਿਆਰਾ ਜਿਹਾ ਨਗਮਾ, ਉਮੀਦ ਕਰਦੀ ਹਾਂ ਤੁਸੀਂ ਸਾਰਿਆਂ ਨੇ ਜ਼ਰੂਰ ਪਸੰਦ ਕੀਤਾ ਹੋਣਾ। ਸੋ ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾਂ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ, ਮੈਂ ਸੁਖਪ੍ਰੀਤ ਐਡੀਲੇਡ ਸਟੂਡੀਓ ਤੋਂ। ਬੁੱਧਵਾਰ ਦੀ ਸਵੇਰ ਹਮੇਸ਼ਾ ਦੀ ਤਰ੍ਹਾਂ ਯਾਦਾਂ, ਜੀ ਹਾਂ, ਕੁਝ ਯਾਦਾਂ ਸਾਂਝੀਆਂ ਕਰਨੀਆਂ ਅਸੀਂ ਅੱਜ ਪ੍ਰੋਗਰਾਮ ਦੇ ਵਿੱਚ, ਤੇ ਨਾਲ ਹੀ ਨਾਲ ਹੋਰ ਗੱਲਾਂ ਬਾਤਾਂ ਵੀ ਕਰਾਂਗੇ, ਕੁਝ ਵਿਚਾਰ ਕਰਾਂਗੇ, ਔਰ ਇਸ ਤੋਂ ਇਲਾਵਾ ਇੱਕ ਅਸੀਂ ਬਜ਼ੁਰਗਾਂ ਦੇ ਨਾਲ ਵੀ ਅਸੀਂ ਸਾਂਝ ਪਾਉਣੀ ਹੈ ਪ੍ਰੋਗਰਾਮ ਦੇ ਵਿੱਚ। ਸੋ ਸੋਚ ਰਹੀ ਸੀਗੀ ਕਿ ਹਰ ਮਹੀਨੇ ਯਾਨੀ ਮਹੀਨੇ ਦੇ ਵਿੱਚ ਘੱਟੋ ਘੱਟ ਇੱਕ ਵਾਰ ਅਸੀਂ ਕਿਸੇ ਜੋ ਵੀ ਮਾਪੇ ਇੱਥੇ ਆਏ ਹੋਏ ਆ ਉਹਨਾਂ ਨੂੰ ਜ਼ਰੂਰ ਪ੍ਰੋਗਰਾਮ ਦੇ ਵਿੱਚ ਲਿਆ ਕਰੀਏ, ਉਹਨਾਂ ਦੇ ਤਜਰਬੇ, ਉਹਨਾਂ ਦੀਆਂ ਫੀਲਿੰਗਸ ਜੋ ਇੱਥੇ ਆ ਕੇ ਉਹਨਾਂ ਨੂੰ ਔਕੜਾਂ ਪੇਸ਼ ਆਉਂਦੀਆਂ ਆ, ਉਹਨਾਂ ਦੇ ਬਾਰੇ ਗੱਲਬਾਤ ਕਰ ਸਕਿਆ ਕਰੀਏ, ਹਨਾ। ਕਿਉਂਕਿ ਜ਼ਿੰਮੇਦਾਰੀ ਹੈ ਜੀ ਸਾਡੇ ਮਾਪੇ ਵੀ ਸਾਡੀ ਹੁਣ, ਤੇ ਉਹਨਾਂ ਦੀਆਂ ਜਿਹੜੀਆਂ ਫੀਲਿੰਗਸ ਆ, ਉਹਨਾਂ ਦੇ ਜਜ਼ਬਾਤ ਆ, ਉਹਨਾਂ ਦਾ ਧਿਆਨ ਰੱਖਣਾ ਵੀ ਸਾਡਾ ਫਰਜ਼ ਬਣਦਾ ਹੈ। ਸੋ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦੇ ਜਿਹੜੇ ਮੈਸੇਜ ਆ ਉਹ ਆ ਰਹੇ ਆ ਜੀ, ਤੇ ਮੇਰੇ ਕੋਲ ਬਚਿੱਤਰ ਸਿੰਘ ਮੋਰ ਹੁਣਾਂ ਨੇ ਫਿਰੋਜ਼ਪੁਰ ਤੋਂ ਸਭ ਤੋਂ ਪਹਿਲਾਂ ਮੈਸੇਜ ਕੀਤਾ ਸੀ ਜੀ। ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ ਸਾਰੇ ਹਰਮਨ ਪਰਿਵਾਰ ਨੂੰ। ਸਤਿ ਸ੍ਰੀ ਅਕਾਲ ਭਾਜੀ ਤੇ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਬਹੁਤ ਬਹੁਤ ਤੁਸੀਂ ਵੀ ਦੇਖ ਲਓ ਹੈ ਬੜੇ ਤੜਕੇ ਉੱਠ ਕੇ ਪ੍ਰੋਗਰਾਮ ਦੇ ਨਾਲ ਸਾਂਝ ਬਣਾਉਂਦੇ ਹੋ। ਸੋ ਦੇਖ ਲਓ ਜੀ ਦਿਲਾਂ ਦੀਆਂ ਤਾਰਾਂ ਕਿੱਥੇ ਕਿੱਥੇ ਤੱਕ ਜੁੜੀਆਂ ਹੁੰਦੀਆਂ ਨੇ। ਤੇ ਚਹਿਲ ਸਾਹਿਬ ਹੁਣੀ ਵੀ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਉਹਨਾਂ ਨੇ ਜੁਆਇਨ ਕਰ ਲਿਆ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਸਾਰਿਆਂ ਨੂੰ ਤੇ ਆਪਣੇ ਅੰਦਾਜ਼ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਉਹਨਾਂ ਨੇ ਸਾਡੇ ਨਾਲ ਕੁਝ ਖਬਰਾਂ ਜਿਹੜੀਆਂ ਸਾਂਝੀਆਂ ਕੀਤੀਆਂ, ਤੇ ਲਓ ਜੀ ਉਹਨਾਂ ਦੇ ਜਿਹੜੇ ਹੈਡਿੰਗਸ ਆ ਉਹ ਮੈਂ ਤੁਹਾਡੇ ਨਾਲ ਸਾਰੇ ਜ਼ਰੂਰ ਸਾਂਝੇ ਕਰਾਂਗੀ, ਕਿਉਂਕਿ ਉਹਨਾਂ ਦਾ ਵਿਸ਼ਲੇਸ਼ਣ ਕਰਨਾ ਮੇਰੇ ਬਸ ਦੀ ਗੱਲ ਨਹੀਂ ਹੈਗੀ, ਮਿੰਟੂ ਵੜਾੜਪਾ ਜੀ ਹੈ ਨਹੀਂ ਅੱਜ, ਤੇ ਪਰ ਕੋਈ ਨੀ ਜੀ ਖਬਰਾਂ ਮੈਂ ਤੁਹਾਡੇ ਲਈ ਜ਼ਰੂਰ ਪੜ੍ਹ ਦਿੰਦੀ ਹਾਂ। ਇੱਕ ਇਹਨਾਂ ਨੇ ਜਿਹੜੀ ਸਾਂਝੀ ਕੀਤੀ ਉਹਦੇ ਵਿੱਚ ਹੈ ਕਿ ਫੈਮਿਲੀ ਵੀਜ਼ਾ ਐਪਲੀਕੇਸ਼ਨ ਪ੍ਰੋਸੈਸਿੰਗ ਟੇਕਿੰਗ ਅਪ ਟੂ 50 ਈਅਰਸ। ਵਾਹ ਜੀ ਵਾਹ, ਇਹ ਤਾਂ ਬੜੀ ਅਜੀਬ ਜਿਹੀ ਗੱਲ ਹੈ ਨਾ ਕਿ 50 ਸਾਲ ਦੇ ਲਈ ਤੁਸੀਂ ਪ੍ਰੋਸੈਸਿੰਗ ਦੇ ਵਿੱਚ ਜਿਹੜੀ ਐਪਲੀਕੇਸ਼ਨ ਆ ਉਹ ਪਾ ਦਿੰਦੇ ਆ। ਸੋ ਉਸ ਤੋਂ ਬਾਅਦ ਹੈ ਜੀ ਕਿ ਅਗਲੇ ਮਹੀਨੇ ਤੋਂ ਹੋਵੇਗੀ ਤੁਹਾਡੀ ਤਨਖਾਹ ਵਿੱਚ ਵਾਧਾ, ਫੇਅਰ ਵਰਕ ਕਮਿਸ਼ਨ ਦੇ ਫੈਸਲੇ ਨਾਲ ਆਸਟ੍ਰੇਲੀਆ ਦੇ ਘੱਟੋ ਘੱਟ ਤਨਖਾਹ ਲੈਣ ਵਾਲੇ ਕਾਮਿਆਂ ਨੂੰ ਅਗਲੇ ਮਹੀਨੇ ਜੁਲਾਈ ਤੋਂ ਪ੍ਰਤੀ ਹਫ਼ਤਾ $24 ਵੱਧ ਦਿੱਤੇ ਜਾਣਗੇ। ਲਓ ਜੀ ਗੁਡ ਨਿਊਜ਼ ਆ ਗਏ ਹੁੰਦੇ ਹੈ, ਠੀਕ ਹੈ। ਉਸ ਤੋਂ ਬਾਅਦ ਕੀਤਾ ਜੀ ਇਹਨਾਂ ਨੇ ਇੱਕ ਹੋਰ ਖਬਰ ਸਾਂਝੀ ਕਿ ਭਾਰਤੀ ਵਿਦਿਆਰਥੀ ਦੇ ਸ਼ੋਸ਼ਣ ਦੇ ਦੋਸ਼ੀ ਨੂੰ $2 ਲੱਖ ਦਾ ਜੁਰਮਾਨਾ। ਬ੍ਰਿਸਬੇਨ ਵਿੱਚ ਇੱਕ 7-11 ਸਟੋਰ ਤੇ ਕੰਮ ਕਰਨ ਵਾਲੇ ਦੋ ਭਾਰਤੀਆਂ ਨੂੰ ਸਰਕਾਰ ਵੱਲੋਂ ਮਿੱਥੇ ਮਿਹਨਤਾਨੇ ਤੋਂ ਘੱਟ ਅਦਾਇਗੀ ਕਰਨ ਦੇ ਦੋਸ਼ੀ ਵਿਅਕਤੀ ਜੋ ਕਿ ਸਟੋਰ ਵਿੱਚ ਹਿੱਸੇਦਾਰ ਵੀ ਹੈ ਨੂੰ ਅਦਾਲਤ ਵੱਲੋਂ ਜਿਹੜਾ ਤਕਰੀਬਨ 2 ਲੱਖ ਦਾ ਜਿਹੜਾ ਜੁਰਮਾਨਾ ਕੀਤਾ ਗਿਆ ਹੈ। ਸੋ ਬਿਲਕੁਲ ਜੀ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਅਸੀਂ ਕਈ ਵਾਰੀ ਜਿਹੜੇ ਜੁਗਾੜ ਇਹੋ ਜਿਹੇ ਹੁੰਦੇ ਆ ਆਦਤਾਂ ਪਈਆਂ ਹੁੰਦੀਆਂ ਸਾਨੂੰ ਪੁਰਾਣੀਆਂ, ਪਰ ਜਿਸ ਦੇਸ਼ ਦੇ ਵਿੱਚ ਹੁਣ ਅਸੀਂ ਰਹਿੰਦੇ ਹਾਂ ਉੱਥੋਂ ਅਸੀਂ ਕਹਿੰਦੇ ਹੁੰਦੇ ਆ ਵੀ ਥੋੜੀ ਜਿਹੀ ਵੀ ਹੁਣ ਤਾਂ ਉੱਪਰ ਨੀਚੇ ਨਹੀਂ ਕਰ ਸਕਦੇ, ਸੋ ਬਾਲ ਦੀ ਖੱਲ ਜਿਹੜੀ ਆ ਉਹ ਕੱਢ ਲੈਂਦੇ ਆ। ਤੇ ਲਓ ਜੀ ਨਾਲ ਇਹਨਾਂ ਨੇ ਇੱਕ ਚੁਟਕਲਾ ਸਾਨੂੰ ਭੇਜਿਆ ਹੈ, ਲਿਖਿਆ ਕਿ ਟੀਚਰ ਕਹਿੰਦਾ ਵੀ 15 ਫਲਾਂ ਦੇ ਨਾਮ ਦੱਸੋ, ਸਟੂਡੈਂਟ ਕਹਿੰਦਾ ਅੰਬ, ਟੀਚਰ ਸ਼ਾਬਾਸ਼, ਸਟੂਡੈਂਟ ਅਮਰੂਦ, ਟੀਚਰ ਕਹਿੰਦਾ ਗੁੱਡ, ਸਟੂਡੈਂਟ ਸੇਬ, ਟੀਚਰ ਕਹਿੰਦਾ ਵੈਰੀ ਗੁੱਡ, 3 ਹੋ ਗਏ, ਬਾਕੀ ਦੇ 12 ਹੋਰ ਦੱਸੋ, ਸਟੂਡੈਂਟ ਕਹਿੰਦਾ 1 ਦਰਜਨ ਕੇਲੇ। ਠੀਕ ਹੈ, ਬਹੁਤ ਵਧੀਆ ਹੈ ਨਾ, ਏਦਾਂ ਦਾ ਮਾਇੰਡ ਹੀ ਹੋਣਾ ਚਾਹੀਦਾ ਮੈਨੂੰ ਲੱਗਦਾ ਕਿ ਜੇ ਤੁਸੀਂ ਇੰਨੇ ਹਾਜ਼ਰ ਜਵਾਬ ਹੋ, ਇੰਨੇ ਕੋਨਫੀਡੈਂਟ ਹੋ ਨਾ, ਤੇ ਫੇਰ ਤੁਹਾਨੂੰ ਭਾਵੇਂ ਨੌਲੇਜ ਭਾਵੇਂ ਜ਼ਿਆਦਾ ਨਹੀਂ ਹੈਗੀ ਜ਼ਿੰਦਗੀ ਜੇ ਤੁਸੀਂ ਜਿਹੜੀ ਮਾਰ ਨਹੀਂ ਖਾਂਦੇ। ਸੋ ਬਹੁਤ ਬਹੁਤ ਸ਼ੁਕਰੀਆ ਚਾਲ ਸਾਹਿਬ। ਤੇ ਉਸ ਤੋਂ ਬਾਅਦ ਵਰਿੰਦਰ ਚੀਮਾ ਹੁਣਾਂ ਨੇ ਵੀ ਮਲਡੂਰਾ ਤੋਂ ਸਾਡੇ ਨਾਲ ਸਾਂਝ ਬਣਾ ਲਈ ਹੈ, ਗੁੱਡ ਮਾਰਨਿੰਗ ਕਹਿ ਰਹੇ ਨੇ, ਤੇ ਨਾਲ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਤੁਕ ਸਾਡੇ ਨਾਲ ਸਾਂਝੀ ਕੀਤੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸੀਤਲ ਹੁਆ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਬਹੁਤ ਬਹੁਤ ਸ਼ੁਕਰੀਆ ਜੀ। ਤੇ ਨਾਲ ਇਹਨਾਂ ਨੇ ਸ਼ੁਕਰ ਕੀਤਾ ਉਸ ਪਰਮੇਸ਼ਵਰ ਦਾ, ਇਸ ਸਵੇਰ ਦੇ ਲਈ ਤੇਰਾ ਸ਼ੁਕਰ ਹੈ। ਸੋ ਬਿਲਕੁਲ ਜੀ, ਹਰ ਸਵੇਰ ਇਸੇ ਅੰਦਾਜ਼ ਦੇ ਵਿੱਚ ਸਾਨੂੰ ਉੱਠਣਾ ਚਾਹੀਦਾ, ਇਸੇ ਸ਼ੁਕਰਾਨੇ ਦੇ ਨਾਲ ਉੱਠਣਾ ਚਾਹੀਦਾ ਕਿ ਜ਼ਿੰਦਗੀ ਦੇ ਵਿੱਚ ਜਿਹੜੀ ਇੱਕ ਸਵੇਰ ਉਹਨਾਂ ਨੇ ਪਰਮਾਤਮਾ ਨੇ ਦਿਖਾਈ ਹੈ ਉਹਦੇ ਲਈ ਕੋਟ ਕੋਟ ਧੰਨਵਾਦ, ਔਰ ਕੋਸ਼ਿਸ਼ ਕਰੀਏ ਕਿ ਜਿਹੜੀ ਨਵੀਂ ਨਰੋਈ ਜਿਹੀ ਸਵੇਰ ਇੱਕ ਸਾਨੂੰ ਰੋਜ਼ ਮਿਲਦੀ ਹੈ, ਇੱਕ ਨਵਾਂ ਦਿਨ ਮਿਲਦਾ ਹੈ, ਉਹਦੇ ਉੱਤੇ ਕੁਝ ਚੰਗਾ ਕੁਝ ਵਧੀਆ ਲਿਖ ਸਕੀਏ ਅਸੀਂ, ਤਾਂ ਕਿ ਸਾਡੀਆਂ ਯਾਦਾਂ ਦੇ ਵਿੱਚ ਉਹ ਜਿਹੜਾ ਵਰਕਾ ਆ ਉਹ ਜੁੜ ਜਾਵੇ, ਤੇ ਅਸੀਂ ਕਿਤੇ ਅੱਗੇ ਜਾ ਕੇ ਵੀ ਆਪਣੇ ਪਿਛੋਕੜ ਵੱਲ ਝਾਤ ਮਾਰੀਏ ਤੇ ਦੇਖ ਕੇ ਖੁਸ਼ ਹੋ ਸਕੀਏ। ਤੇ ਬਿੱਟੂ ਮਲਡੂਰਾ ਹੁਣਾਂ ਨੇ ਹਮੇਸ਼ਾ ਦੀ ਤਰ੍ਹਾਂ ਜੀ ਮਲਡੂਰੇ ਦਾ ਜਿਹੜਾ ਤਾਪਮਾਨ ਹੈ ਉਹ ਸਾਡੇ ਨਾਲ ਸਾਂਝਾ ਕੀਤਾ ਹੈ ਤੇ ਅੱਜ 19 ਡਿਗਰੀ ਸੈਲਸੀਅਸ ਜਿਹੜਾ ਤਾਪਮਾਨ ਰਹਿਣਾ ਹੈ ਤੇ ਧੁੱਪ ਜਿਹੜੀ ਹੈ ਚੜੀ ਹੋਈ ਹੈ ਮਲਡੂਰੇ ਦੇ ਵਿੱਚ ਵੀ ਸੋ ਅੱਜ ਜੀ ਧੁੱਪ ਸੇਕਣੀ ਹੈ ਸਾਰਿਆਂ ਨੇ ਵਧੀਆ ਜੀ ਵਧੀਆ ਤੇ ਲਓ ਜੀ ਜਗਤਾਰ ਗਿੱਲ ਭਾਜੀ ਵੀ ਹਾਂਗਕਾਂਗ ਤੋਂ ਸਾਡੇ ਨਾਲ ਸਾਂਝ ਬਣਾ ਚੁੱਕੇ ਨੇ ਹਮੇਸ਼ਾ ਦੀ ਤਰ੍ਹਾਂ ਆਪਣੇ ਅੰਦਾਜ਼ ਦੇ ਵਿੱਚ ਉਹਨਾਂ ਨੇ ਸ਼ੁਭ ਸਵੇਰ ਕਹੀ ਹੈ ਪਹਿਲਾਂ ਤਾਂ ਮੈਂ ਤੁਹਾਨੂੰ ਫੋਟੋ ਦੱਸ ਦਵਾਂ ਜਿਹੜੀ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਅੱਜ ਬੜੀ ਹੀ ਪਿਆਰੀ ਜਿਹੀ ਫੋਟੋ ਹੈ ਜੀ ਇੱਕ ਵੇਲ ਹੈ ਕੋਈ ਤੇ ਉਹਨੂੰ ਕਰੂਬਲਾਂ ਜਿਹੜੀਆਂ ਫੁੱਟ ਰਹੀਆਂ ਨਵੇਂ ਨਕੋਰ ਜਿਹੇ ਪਾਤਲੇ ਤੇ ਨਾਲ ਹੀ ਫੁੱਲ ਜਿਹੜੇ ਉਹਨਾਂ ਦੇ ਵਿੱਚੋਂ ਨਿਕਲ ਰਹੇ ਨੇ ਤੇ ਨਾਲ ਹੀ ਤਾਰੀ ਨਾਲ ਲਿਖਿਆ ਹੈ ਕਿ ਜ਼ਿੰਦਗੀ ਚ ਇੱਕ ਦੁਸ਼ਮਣ ਨੂੰ ਦੋਸਤ ਬਣਨ ਲਈ ਚਾਹੇ ਲੱਖ ਮੌਕੇ ਦੇ ਪਰ ਇੱਕ ਸੱਚੇ ਦੋਸਤ ਨੂੰ ਦੁਸ਼ਮਣ ਬਣਨ ਦਾ ਇੱਕ ਮੌਕਾ ਵੀ ਨਾ ਦਿਓ ਕਿਉਂਕਿ ਸੱਚੇ ਦੋਸਤ ਆਸਾਨੀ ਨਾਲ ਨਹੀਂ ਮਿਲਦੇ ਸੋ ਇਸ ਅੰਦਾਜ਼ ਦੇ ਵਿੱਚ ਸ਼ੁਭ ਸਵੇਰ ਕਹੀ ਹੈ ਜਗਤਾਰ ਗਿੱਲ ਭਾਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਨੀ ਆ ਜੀ ਸਰਦੀਆਂ ਦੀ ਰੁੱਤ ਦੀ ਸੁਣਾਓ ਪਈ ਕਿਵੇਂ ਦੀਆਂ ਚੱਲ ਰਹੀਆਂ ਜਿਹੜੇ ਲਿਸਨਰਸ ਸਾਡੇ ਨਾਲ ਜਿਨ੍ਹਾਂ ਨੇ ਪੰਜਾਬ ਇੰਡੀਆ ਜਾਂ ਹੋਰ ਕਿਸੇ ਜਗ੍ਹਾ ਤੋਂ ਸਾਂਝ ਪਾਈ ਹੈ ਸ਼ਾਇਦ ਉਹ ਸਾਡੀ ਠੰਡ ਨੂੰ ਮਹਿਸੂਸ ਨਾ ਕਰ ਸਕਣ ਉਹਨਾਂ ਲਈ ਥੋੜਾ ਜਿਹਾ ਅਜੀਬ ਲੱਗੇ ਕਿ ਇੰਨੀ ਗਰਮੀ ਦੇ ਵਿੱਚ ਠੰਡ ਦੀਆਂ ਗੱਲਾਂ ਕਰੀ ਜਾਂਦੇ ਨੇ ਸੋ ਚਲੋ ਜੀ ਸ਼ਾਇਦ ਸਾਡੀਆਂ ਗੱਲਾਂ ਦੇ ਨਾਲ ਕੁਝ ਠੰਡ ਦੀਆਂ ਠੰਡੇ ਝੋਕੇ ਤੁਹਾਡੇ ਵੱਲ ਵੀ ਆ ਜਾਣ ਸੋ ਉਹਨਾਂ ਦੇ ਵਿੱਚੋਂ ਸਰਬਜੀਤ ਭਾਜੀ ਵੀ ਇੱਕ ਆ ਕਹਿੰਦੇ ਹੁਣੇ ਫੇਰ ਦੱਸ ਮੈਂ ਏਸੀ ਚਲਾ ਕੇ ਬੈਠਾ ਤੇ ਇਹ ਆਪਣੀ ਠੰਡ ਲੈ ਕੇ ਬੈਠ ਗਈ ਅੱਜ ਪਰ ਆਸਟ੍ਰੇਲੀਆ ਦੇ ਵਿੱਚ ਬਿਲਕੁਲ ਜੀ ਸਰਦੀਆਂ ਦਾ ਮੌਸਮ ਹੈ ਸਰਦੀਆਂ ਦੀ ਰੁੱਤ ਨੂੰ ਅਸੀਂ ਮਾਣ ਰਹੇ ਹਾਂ ਤੇ ਉਹਨਾਂ ਦੀਆਂ ਯਾਦਾਂ ਨੂੰ ਅੱਜ ਅਸੀਂ ਤਾਜ਼ਾ ਜਿਹੜਿਆ ਜ਼ਰੂਰ ਕਰਨਾ ਸੋ ਤੁਸੀਂ ਵੀ ਆਪਣੀਆਂ ਯਾਦਾਂ ਦੀ ਸਾਂਝ ਜਿਹੜੀ ਬਣਾ ਸਕਦੇ ਹੋ ਸੋ ਜੇ ਸਰਦੀਆਂ ਦੀ ਗੱਲ ਕਰਾਂ ਤੇ ਇੱਕ ਗੱਲ ਜਿਹੜੀ ਮੈਨੂੰ ਆਪਣੇ ਪੰਜਾਬੀ ਵਿਰਸੇ ਦੀ ਬੜੀ ਪਿਆਰੀ ਲੱਗਦੀ ਹੈ ਨਾ ਕਿ ਅਸੀਂ ਪੰਜਾਬੀ ਹਰ ਇੱਕ ਰੁੱਤ ਦਾ ਹਰ ਇੱਕ ਚੇਂਜ ਦਾ ਅਸੀਂ ਬੜੀ ਦਿਲ ਖੋਲ ਕੇ ਸਵਾਗਤ ਕਰਦੇ ਹਾਂ ਔਰ ਬੜੀ ਵਧੀਆ ਤਰ੍ਹਾਂ ਉਸ ਰੁੱਤ ਦਾ ਅਸੀਂ ਸਵਾਗਤ ਕਰਦੇ ਹਾਂ ਹਨਾ ਚਾਹੇ ਉਹ ਸਪਰਿੰਗ ਸੀਜ਼ਨ ਹੋਵੇ ਤੇ ਅਸੀਂ ਬਸੰਤ ਦੇ ਵਿੱਚ ਉਸ ਅੰਦਾਜ਼ ਦੇ ਨਾਲ ਉਹਦਾ ਜਿਹੜਾ ਵੈਲਕਮ ਕਰੀਏ ਗਰਮੀਆਂ ਤੋਂ ਪਹਿਲਾਂ ਜਿਸ ਤਰ੍ਹਾਂ ਕਹਿ ਲਓ ਕਿ ਵਿਸਾਖੀ ਆ ਜਾਂਦੀ ਹੈ ਤੇ ਸਰਦੀਆਂ ਦੀ ਸ਼ੁਰੂਆਤ ਤੋਂ ਪਹਿਲਾਂ ਦੀਵਾਲੀ ਹੁੰਦੀ ਹੈ ਹਨਾ ਸੋ ਦੀਵਾਲੀ ਤੋਂ ਪਹਿਲਾਂ ਤੋਂ ਹੀ ਜਿਹੜੀ ਆ ਸਰਦੀਆਂ ਦੀ ਜਿਹੜੀ ਆ ਉਹ ਭਗਤ ਜਿਹੀ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਸਰਦੀਆਂ ਦੇ ਕਹਿੰਦੇ ਵੀ ਹੁੰਦੇ ਸੀ ਬਜ਼ੁਰਗ ਵੀ ਪਏ ਆਈ ਦੀਵਾਲੀ ਨਾਲੇ ਲੈ ਕੇ ਠੰਡ ਹਨਾ ਪਾਓ ਕੱਪੜਿਆਂ ਦੀ ਪੰਡ ਸੋ ਦੀਵਾਲੀ ਦੇ ਨਾਲ ਹੀ ਜਿਹੜੀਆਂ ਸਰਦੀਆਂ ਉਹ ਆਪਣੇ ਪੈਰ ਜਿਹੜੇ ਪਸਾਰਨੇ ਸ਼ੁਰੂ ਕਰ ਦਿੰਦੀਆਂ ਸੋ ਹੌਲੀ ਹੌਲੀ ਉਹ ਜਿਹੜੇ ਸਰਦੀਆਂ ਦੀ ਰੁੱਤ ਕਿੱਦਾਂ ਜਾਂਦੀ ਹੈ ਤੇ ਅਸੀਂ ਉਹਨਾਂ ਦੇ ਵਿੱਚੋਂ ਕਿੱਦਾਂ ਗੁਜ਼ਰੀਦਾ ਹੁੰਦਾ ਸੀ ਔਰ ਕਿੱਦਾਂ ਥੋੜਾ ਜਿਹਾ ਫਰਕ ਪੈ ਗਿਆ ਉਹਨਾਂ ਠੰਡਾਂ ਨੂੰ ਉਹਨਾਂ ਸਰਦੀਆਂ ਨੂੰ ਜਿਹੜਾ ਉਸ ਨਿੱਘ ਨੂੰ ਮਾਨਣ ਦੇ ਅੰਦਾਜ਼ ਦੇ ਵਿੱਚ ਉਸ ਬਾਰੇ ਜ਼ਰੂਰ ਗੱਲ ਕਰਨੀ ਹੈ ਜੀ ਮੈਂ ਤੁਹਾਡੇ ਨਾਲ ਜੱਗਾ ਸਹਿਦੋ ਕੇ ਮੈਲਬਨ ਤੋਂ ਉਹਨਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਪਾ ਲਈ ਹੈ ਗੁੱਡ ਮਾਰਨਿੰਗ ਬੁਲਾ ਰਹੇ ਨੇ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਨਾਈਸ ਚੱਲ ਰਿਹਾ ਹੈ ਜੀ ਕਹਿੰਦੇ ਅੱਜ ਮੇਰੇ ਸਨ ਗੁਰਬਾਜ ਸਿੰਘ ਧਾਰੀਵਾਲ ਦਾ ਸੈਕਿੰਡ ਬਰਥਡੇ ਹੈ ਜੀ ਵਾਹ ਜੀ ਵਾਹ ਬਹੁਤ ਬਹੁਤ ਮੁਬਾਰਕਾਂ ਸਾਡੇ ਸਾਰੇ ਹਰਮਨ ਪਰਿਵਾਰ ਵੱਲੋਂ ਤੁਹਾਨੂੰ ਤੇ ਪਰਮਾਤਮਾ ਬੱਚੇ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਹਮੇਸ਼ਾ ਆਪਣੇ ਮਾਂ ਬਾਪ ਦਾ ਆਗਿਆਕਾਰੀ ਸਪੁੱਤਰ ਬਣ ਕੇ ਰਹੇ ਜੀ ਸੋ ਬੜਾ ਹੀ ਪਿਆਰੀ ਫੋਟੋ ਹੈ ਜੀ ਜਿਹੜੀ ਇਹਨਾਂ ਨੇ ਗੁਰਬਾਜ ਸਿੰਘ ਦੀ ਸਾਡੇ ਨਾਲ ਸਾਂਝੀ ਕੀਤੀ ਹੈ ਬੜਾ ਹੀ ਪਿਆਰਾ ਜਿਹਾ ਬੱਚਾ ਹੱਸਦਾ ਮੁਸਕਰਾਉਂਦਾ ਔਰ ਇਹਦੀ ਇਹ ਇਨੋਸੈਂਟ ਜਿਹੜੀ ਸਮਾਈਲ ਹੈ ਇਸੇ ਤਰ੍ਹਾਂ ਬਣੀ ਰਹੇ ਸਾਰੀ ਉਮਰ ਬਹੁਤ ਬਹੁਤ ਸ਼ੁਕਰੀਆ ਆਪਣੀ ਖੁਸ਼ੀ ਸਾਡੇ ਨਾਲ ਸਾਂਝੀ ਕਰਨ ਦੇ ਲਈ ਤੇ ਮੈਨੂੰ ਲੱਗਦਾ ਇੱਕ ਗੀਤ ਸੁਣਦੇ ਆ ਤੇ ਉਸ ਤੋਂ ਬਾਅਦ ਬਸ ਫਿਰ ਮੈਂ ਨੋਨ ਸਟੋਪ ਆਪਣੀਆਂ ਯਾਦਾਂ ਵਾਲੀ ਗੱਡੀ ਫੜਨੀ ਆ ਸੋ ਇੱਕ ਗੀਤ ਤੋਂ ਬਾਅਦ ਸ਼ੁਰੂ ਕਰਦੇ ਹਾਂ ਅਸੀਂ ਆਪਣੀਆਂ ਯਾਦਾਂ ਦਾ ਸਫ਼ਰ ਜੀ
ਚੋਰੀ 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 ਚੋਰੀ
ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ ਤੇ ਮੈਂ ਸੁਖਪ੍ਰੀਤ ਅਰੀਲੇਟ ਸਟੂਡੀਓ ਤੋਂ ਕਰ ਰਹੇ ਹਾਂ ਜੀ। ਅੱਜ ਅਸੀਂ ਲਹਿਰਾਂ ਦੇ ਵਿੱਚ ਲਾਉਣੀਆਂ ਲਹਿਰਾਂ ਕੁਝ ਯਾਦਾਂ ਦੀਆਂ, ਯਾਦਾਂ ਸਾਡੇ ਸਰਦੀਆਂ ਦੇ ਨਾਲ ਜੁੜੀਆਂ ਹੋਈਆਂ। ਸੋ ਬਸ ਜੀ ਹੁਣ ਚਲੋ ਫਿਰ ਚੱਲਦੇ ਹਾਂ ਅਸੀਂ ਆਪਣੇ ਫਲੈਸ਼ਬੈਕ ਦੇ ਵਿੱਚ ਤੇ ਕਰਦੇ ਹਾਂ ਯਾਦ ਉਹਨਾਂ ਦਿਨਾਂ ਨੂੰ, ਹੈ ਨਾ, ਜਦੋਂ ਪੰਜਾਬ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਉਹਨਾਂ ਗਲੀਆਂ ਦੇ ਵਿੱਚ ਠੁਰ ਠੁਰ ਕਰਦੇ ਹੁੰਦੇ ਸੀ, ਕਿੱਦਾਂ ਠੁਰ ਠੁਰ ਕਰਦੇ ਸਕੂਲਾਂ ਨੂੰ ਜਾਈਦਾ ਹੁੰਦਾ ਸੀ, ਉਹ ਰਾਤਾਂ, ਉਹ ਸਵੇਰ, ਉਹ ਕੋਰਾ, ਉਹ ਪਾਲਾ, ਉਹ ਧੁੰਦਾ, ਸਭ ਕੁਝ ਯਾਦ ਆ ਜਾਣਾ ਜੀ ਅੱਜ। ਸੋ ਉਹ ਬਲਦੀਆਂ ਧੂਣੀਆਂ, ਹੈ ਨਾ, ਤੇ ਜਿਨ੍ਹਾਂ ਤੇ ਬੈਠ ਕੇ ਹੱਥ ਸੇਕੀ ਦੇ ਸੀ। ਚਲੋ ਜੀ ਅੱਜ ਉਹ ਭਾਵੇਂ ਕੁਝ ਨਹੀਂ ਹੈਗਾ, ਪਰ ਫਿਰ ਵੀ ਉਹੀ ਠੰਡ ਹੈ, ਉਹੀ ਮੌਸਮ ਹੈ, ਉਹੀ ਰੁੱਤ ਹੈ। ਸੋ ਉਹਨਾਂ ਯਾਦਾਂ ਨੂੰ ਯਾਦ ਕਰਨਾ ਤੇ ਬਣਦਾ ਹੈ ਨਾ। ਸੋ ਉਥੋਂ ਸ਼ੁਰੂ ਕਰਦੀ ਆ ਜੀ, ਜਦੋਂ ਅਸੀਂ ਸਰਦੀਆਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਜਿਹੜੇ ਟਰੰਕਾਂ ਦੇ ਵਿੱਚ ਜਾਂ ਸੰਦੂਕਾਂ ਦੇ ਵਿੱਚ ਜਿਹੜੇ ਕੱਪੜੇ ਰਜਾਈਆਂ ਜਿਹੜੇ ਰੱਖ ਲਏ ਜਾਂਦੇ ਸੀਗੇ ਗਰਮੀਆਂ ਦੇ ਆਉਣ ਤੇ, ਉਹਨਾਂ ਨੂੰ ਕੱਢ ਕੇ ਧੁੱਪ ਲਵਾਈ ਜਾਂਦੀ ਸੀ, ਹੈਨਾ। ਸੋ ਉਹ ਜਦੋਂ ਧੁੱਪ ਲਵਾਉਣੀ ਹੁੰਦੀ ਸੀ ਤੇ ਕੱਢਣੀਆਂ ਹੁੰਦੀਆਂ ਸੀ ਤੇ ਯਾਦ ਹੈ ਟਰੰਕਾਂ ਦੇ ਵਿੱਚ ਨਾਲ ਫਰਨੈਲ ਦੀਆਂ ਗੋਲੀਆਂ ਪਾ ਦਿੰਦੇ ਹੁੰਦੇ ਸੀ, ਰਾਖੀ ਦੀਆਂ ਹੁੰਦੀਆਂ ਸੀਗੀਆਂ, ਜਦੋਂ ਕੱਪੜੇ ਰੱਖ ਲਈਦੇ ਹੁੰਦੇ ਸੀ ਸਾਂਭ ਕੇ, ਤੇ ਜਦੋਂ ਫਿਰ ਉਹਨਾਂ ਨੂੰ ਕੱਢਣਾ, ਉਹਨਾਂ ਦੇ ਵਿੱਚ ਉਹ ਫਰਨੈਲ ਦੀ ਖੁਸ਼ਬੂ ਆਉਂਦੀ ਹੁੰਦੀ ਸੀਗੀ, ਯਾਦ ਹੈ ਤੁਹਾਨੂੰ ਸਾਰਿਆਂ ਨੂੰ। ਤੇ ਉਸ ਤੋਂ ਬਾਅਦ ਉਹਨਾਂ ਕੱਪੜਿਆਂ ਨੂੰ ਫਿਰ ਜਾਂ ਰਜਾਈਆਂ ਨੂੰ ਧੁੱਪ ਲਵਾਈ ਜਾਂਦੀ ਹੁੰਦੀ ਸੀਗੀ ਤੇ ਫਿਰ ਬਸ ਤਿਆਰ ਕਰ ਲਈਦੇ ਹੁੰਦੇ ਸੀ ਸਰਦੀਆਂ ਦੇ ਲਈ। ਅੱਜ ਜਿੰਨੇ ਕੱਪੜੇ ਕਿੱਥੇ ਹੁੰਦੇ ਸੀ ਜੀ, ਪੂਰੇ ਟੱਬਰ ਸੁੱਖ ਨਾਲ, ਕਿੰਨਾ ਵੱਡਾ ਟੱਬਰ ਹੁੰਦਾ ਸੀ ਤੇ ਇੱਕ ਦੋ ਟਰੰਕਾਂ ਦੇ ਵਿੱਚ ਹੀ ਸਾਰੇ ਕੱਪੜੇ ਆਏ ਹੁੰਦੇ ਸੀਗੇ, ਹੈਨਾ। ਤੇ ਹੁਣ ਇੱਕ ਦੋ ਜੀ ਹੁੰਦੇ ਆ ਘਰ ਦੇ ਤੇ ਪਤਾ ਨੀ ਪੁੱਛੋ ਨਾ ਘਰ ਦੇ ਵਿੱਚ ਕਿੰਨੀਆਂ ਕਲਮਾਰੀਆਂ ਹੁੰਦੀਆਂ, ਸਾਰੀਆਂ ਭਰੀਆਂ ਹੁੰਦੀਆਂ ਆ, ਹੈਨਾ। ਸੋ ਜ਼ਰੂਰਤਾਂ ਬਹੁਤ ਵਧਾ ਲਈਆਂ ਜੀ ਅਸੀਂ। ਤੇ ਚਲੋ ਉਸ ਤੋਂ ਬਾਅਦ ਸਰਦੀਆਂ ਦੀ ਗੱਲ ਕਰ ਰਹੀ ਸੀ ਤੇ ਮੈਨੂੰ ਯਾਦ ਹੈ ਵੀ ਇਹਨਾਂ ਸਰਦੀਆਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਫਿਰ ਭਾਵੇਂ ਘਰ 'ਚ ਜਿੰਨੀਆਂ ਮਰਜ਼ੀ ਰਜਾਈਆਂ ਤਲਾਈਆਂ ਪਈਆਂ ਹੁੰਦੀਆਂ ਸੀ, ਪਰ ਹਰ ਸਾਲ ਦਾਦੀ ਜੀ ਨੇ ਕੋਈ ਨਾ ਕੋਈ ਰਜਾਈ ਜਿਹੜੀ ਹੈ ਨਾ ਉਹ ਜ਼ਰੂਰ ਨਿਗੰਦਣੀ ਹੁੰਦੀ ਸੀਗੀ, ਤੇ ਭਾਵੇਂ ਪੁਰਾਣੀ ਰਜਾਈ ਦਾ ਜਿਹੜਾ ਰੂੰ ਕੱਢ ਕੇ ਉਹਨੂੰ ਪੰਜਾ ਕੇ ਦੁਬਾਰਾ ਉਹਨੂੰ ਹੀ ਦੁਬਾਰਾ ਨਿਗੰਦ ਲੈਣਾ, ਤੇ ਫਿਰ ਉਹ ਪੋਲੀ ਪੋਲੀ ਜੇ ਰਜਾਈ ਦੇਖ ਕੇ ਹਾਏ ਸਾਡੇ ਮੂੰਹ ਚ ਪਾਣੀ ਆਉਣਾ ਤੇ ਅਸੀਂ ਫਿਰ ਹੱਥ ਜਿਹਾ ਜੋੜਨੇ, ਹਾਏ ਇਸ ਸਾਲ ਫਿਆਰ ਜਾਈ ਮੈਂ ਲਵਾਂ ਮੈਂ ਲੈਣੀ ਆ, ਤੇ ਉਹਨਾਂ ਨੇ ਸਾਨੂੰ ਹਮੇਸ਼ਾ ਇਹ ਕਹਿ ਦੇਣਾ ਵੀ ਨਹੀਂ ਇਹ ਜਿਹੀ ਇਹ ਰਜਾਈਆਂ ਆਏ ਗਏ ਲਈ ਰੱਖਣੀਆਂ। ਸੋ ਪਤਾ ਨੀ ਆਏ ਗਏ ਸਾਰੇ ਬੜੇ ਸਿੰਪਲ ਜਿਹੇ ਬੜੇ ਸਿੱਧੇ ਸਾਦੇ ਜਿਹੇ ਲੋਕ ਹੁੰਦੇ ਸੀ ਤੇ ਸਾਨੂੰ ਲੱਗਦਾ ਹੁੰਦਾ ਸੀ ਵੀ ਇਹ ਪਤਾ ਨੀ ਇਹਨਾਂ ਨੇ ਕਿਹੜੇ ਆਏ ਗਏ ਲਈ ਰੱਖਣੀਆਂ, ਹਨਾ। ਸੋ ਬਿਲਕੁਲ ਜੀ ਉਹ ਰਜਾਈਆਂ, ਉਹ ਤਲਾਈਆਂ, ਉਹ ਖੇਸੀਆਂ, ਉਹ ਦਰੀਆਂ ਅੱਜ ਵੀ ਪਿੰਡ ਦੇ ਘਰ ਦੇ ਵਿੱਚ ਕਿਸੇ ਪੇਟੀ ਚ ਬੰਦ ਪਈਆਂ ਹੋਣੀਆਂ, ਹੈਨਾ, ਉਡੀਕ ਰਹੀਆਂ ਹੋਣੀਆਂ ਵੀ ਕੋਈ ਆਵੇ ਤੇ ਮੈਨੂੰ ਕੱਢਣ, ਪਰ ਹੁਣ ਤੇ ਉਹਨਾਂ ਨੂੰ ਧੁੱਪ ਵੀ ਨੀ ਲੱਗਦੀ ਜੀ। ਸੋ ਸਮੇਂ ਸਮੇਂ ਦੀ ਗੱਲ ਹੈ ਜੀ। ਚਲੋ ਫਿਰ ਗੱਲ ਕਰ ਰਹੇ ਸੀ ਦੀਵਾਲੀ ਦੀ, ਹੈਨਾ, ਦੀਵਾਲੀ ਨਾਲ ਠੰਡ ਲੈ ਕੇ ਆਉਂਦੀ ਹੈ ਤੇ ਹੁੰਦਾ ਵੀ ਏਦਾਂ ਹੀ ਸੀ, ਦੀਵਾਲੀ ਦੇ ਨਿਕਲਦੀਆਂ ਜਿਹੜੀਆਂ ਹਵਾਵਾਂ ਹੁੰਦੀਆਂ ਸੀਗੀਆਂ ਉਹ ਕੁਝ ਠੰਡੀਆਂ ਹੋ ਜਾਂਦੀਆਂ ਹੁੰਦੀਆਂ ਸੀ। ਤੇ ਅੱਛਾ ਸਾਡੇ ਘਰ ਨਾ ਇੱਕ ਰਿਵਾਜ ਹੁੰਦਾ ਸੀਗਾ ਭਾਈ ਦੀਵਾਲੀ ਜਦੋਂ ਨਿਕਲ ਜਾਂਦੀ ਸੀ ਉਸ ਤੋਂ ਬਾਅਦ ਫਿਰ ਠੰਡਾ ਪਾਣੀ ਨੀ ਪੀਂਦੇ ਹੁੰਦੇ ਸੀ, ਸਾਨੂੰ ਰੋਟੀ ਦੇ ਨਾਲ ਗਰਮ ਪਾਣੀ ਹੀ ਮਿਲਦਾ ਹੁੰਦਾ ਸੀ। ਸੋ ਚੁੱਲ੍ਹੇ ਦੇ ਨਾਲ ਬਲਦੀ ਲੂੰਬੀ ਤੇ ਗਰਮ ਪਾਣੀ ਦੀ ਜਿਹੜੀ ਪਤੀਲੀ ਆ ਉਹ ਧਰੀ ਰਹਿੰਦੀ ਹੁੰਦੀ ਸੀ। ਇਹਨਾਂ ਦਿਨਾਂ ਵਿੱਚ ਹੀ ਘਰਦਿਆਂ ਦੀ ਇੱਕ ਨਸੀਹਤ ਜਿਹੜੀ ਆ ਉਹ ਮੈਨੂੰ ਅੱਜ ਤੱਕ ਨੀ ਭੁੱਲਦੀ। ਉਹਨਾਂ ਨੇ ਕਹਿਣਾ ਭਾਰਾ ਕੱਪੜਾ ਪਾ ਲਓ, ਠੰਡ ਆਉਂਦੀ ਵੀ ਮਾੜੀ ਤੇ ਜਾਂਦੀ ਵੀ ਮਾੜੀ। ਤੇ ਸਾਨੂੰ ਉਦੋਂ ਉਹ ਨਸੀਹਤਾਂ ਸਮਝ ਨੀ ਆਉਂਦੀਆਂ ਹੁੰਦੀਆਂ ਸੀ, ਪਰ ਉਹੀ ਨਸੀਹਤਾਂ ਹੁਣ ਅਸੀਂ ਅੱਜ ਆਪਣੇ ਬੱਚਿਆਂ ਨੂੰ ਦਿੰਦੇ ਹਾਂ, ਹੈਨਾ, ਕਿ ਠੰਡ ਜਿਹੜੀ ਆ ਆਉਂਦੀ ਵੀ ਮਾੜੀ ਹੁੰਦੀ ਹੈ ਤੇ ਜਾਂਦੀ ਵੀ ਮਾੜੀ ਹੁੰਦੀ ਹੈ। ਸੋ ਬਜ਼ੁਰਗਾਂ ਦੀਆਂ ਕਈਆਂ ਗੱਲਾਂ, ਉਹਨਾਂ ਦੇ ਕਹਾਣ, ਅਖਾਣ, ਮੁਹਾਵਰੇ ਜਾਂ ਉਹਨਾਂ ਦੇ ਹੰਢਾਏ ਹੋਏ ਜਿਹੜੇ ਤਜੁਰਬੇ ਹੁੰਦੇ ਸੀਗੇ ਉਹ ਬੜੇ ਹੀ ਸੱਚੇ ਹੁੰਦੇ ਸੀ। ਸੋ ਇਸੇ ਲਈ ਕਹਿੰਦੇ ਆ ਜੀ ਔਲਿਆਂ ਦਾ ਖਾਧਾ ਤੇ ਬਜ਼ੁਰਗਾਂ ਦਾ ਕਿਆ ਬਾਅਦ ਚ ਹੀ ਪਤਾ ਚੱਲਦਾ। ਸੋ ਹੋਰ ਅੱਗੇ ਸਰਦੀਆਂ ਦੀ ਗੱਲ ਕਰਾਂ ਤੇ ਐਤਵਾਰ ਨੂੰ ਸਿਰ ਨਹਾ ਕੇ ਉਹ ਧੁੱਪ ਸਿੱਕਣੀ, ਗੰਨੇ ਚੂਪਣੇ, ਧੁੱਪ ਚ ਬੈਠ ਕੇ ਸੰਤਰੇ ਖਾਣੇ, ਮੂਲੀਆਂ ਖਾਣੀਆਂ, ਹਨਾ। ਤੇ ਜਿਸ ਚੁੱਲ੍ਹੇ ਤੋਂ ਗਰਮੀਆਂ ਵਿੱਚ ਸਾਰੇ ਭੱਜਦੇ ਹੁੰਦੇ ਸੀ ਉਹਦੇ ਅੱਗੇ ਬੈਠਣ ਲਈ ਫਿਰ ਸਾਡੀ ਆਪਸ ਚ ਲੜਾਈ ਹੋਣ ਲੱਗ ਜਾਂਦੀ ਹੁੰਦੀ ਸੀ ਵੀ ਮੈਂ ਇੱਥੇ ਬੈਠ ਕੇ ਰੋਟੀ ਖਾਣੀ ਆ, ਅੱਜ ਮੈਂ ਚੁੱਲ੍ਹੇ ਅੱਗੇ ਬੈਠ ਕੇ ਰੋਟੀ ਖਾਣੀ ਆ। ਸੋ ਸਰਦੀਆਂ ਦੇ ਵਿੱਚ ਸਾਗ, ਗੋਭੀ, ਗਾਜਰਾਂ ਇਹ ਸਬਜ਼ੀਆਂ ਦੇ ਉੱਤੇ ਮੱਖਣ ਦਾ ਪੇੜਾ ਰੱਖ ਕੇ ਰੋਟੀ ਖਾਣ ਦਾ ਜੋ ਸਵਾਦ ਚੁੱਲ੍ਹੇ ਅੱਗੇ ਬੈਠ ਕੇ ਆਉਂਦਾ ਸੀ ਨਾ, ਉਹ ਬਸ ਉਹ ਤੇ ਅੱਜ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ ਉਹ ਵਾਲਾ ਸਵਾਦ ਨੀ ਲੱਭਣਾ ਜੀ। ਤੇ ਹਾਂ ਅੱਗੇ ਇਹ ਵੀ ਆ ਭਈ ਜਿਹੜੀਆਂ ਸਬਜ਼ੀਆਂ ਹੁੰਦੀਆਂ ਸੀਗੀਆਂ ਜਾਂ ਫਲ ਹੁੰਦੇ ਸੀ ਉਹ 12 ਮਹੀਨੇ ਨੀ ਮਿਲਦੇ ਹੁੰਦੇ ਸੀ, ਅੱਜ ਕੱਲ ਤੇ ਚਲੋ ਸਾਗ ਵੀ ਮਿਲ ਜਾਂਦਾ, ਹਨਾ, ਗਾਜਰਾਂ ਗੁਜਰਾਂ ਸਭ ਕੁਛ 12 ਮਹੀਨੇ ਚੱਲਦਾ। ਤੇ ਪਰ ਉਦੋਂ ਜਿਹੜੇ ਸਵਾਦ ਹੁੰਦੇ ਸੀਗੇ ਉਹ ਵੀ ਰੁੱਤਾਂ ਦੇ ਹਿਸਾਬ ਨਾਲ ਹੀ ਹੁੰਦੇ ਸੀ। ਗਰਮੀਆਂ ਚ ਭਿੰਡੀਆਂ ਅੰਬ ਮਿਲਦੇ ਹੁੰਦੇ ਸੀਗੇ, ਖਰਬੂਜੇ ਹੁੰਦੇ ਸੀਗੇ, ਤੇ ਸਰਦੀਆਂ ਦੇ ਆਪਣੇ ਤੋਹਫੇ ਹੁੰਦੇ ਸੀਗੇ, ਮੂਲੀਆਂ ਹੋ ਗਈਆਂ, ਸ਼ਲਗਮ ਹੋ ਗਏ, ਸਾਗ ਹੋ ਗਿਆ, ਹਨਾ, ਮਟਰ ਹੁੰਦੇ ਸੀਗੇ। ਸੋ ਉਹਨਾਂ ਦਾ ਆਪਣਾ ਹੀ ਸਵਾਦ ਹੁੰਦਾ ਸੀ ਰੁੱਤਾਂ ਦੇ ਹਿਸਾਬ ਨਾਲ। ਤੇ ਚਲੋ ਠੰਡ ਜਿਹੜੀ ਹੁੰਦੀ ਸੀਗੀ ਉਹ ਜਿੱਦਾਂ ਹੀ ਦੀਵਾਲੀ ਦੇ ਨਾਲ ਸ਼ੁਰੂ ਹੋ ਜਾਂਦੀ ਸੀ, ਪਰ ਪੋਹ ਮਹੀਨੇ ਵਿੱਚ ਜਦੋਂ ਮੀਂਹ ਦਾ ਕੋਈ ਛਰਾਟਾ ਹੁੰਦਾ ਸੀ ਉਹ ਠੰਡ ਨੂੰ ਫਿਰ ਹੋਰ ਜਵਾਨ ਕਰ ਜਾਂਦਾ ਹੁੰਦਾ ਸੀ, ਤੇ ਉਸ ਤੋਂ ਬਾਅਦ ਸ਼ੁਰੂ ਹੁੰਦੀਆਂ ਸੀ ਫਿਰ ਜੀ ਧੁੰਦਾਂ ਪੈਣੀਆਂ ਤੇ ਕੋਰੇ ਪੈਣੇ. ਸੋ ਸਵੇਰੇ ਸਵੇਰੇ ਰਜਾਈ ਛੱਡਣਾ ਏਦਾਂ ਲੱਗਦਾ ਹੁੰਦਾ ਸੀ ਵੀ ਮਰਨ ਦੇ ਬਰਾਬਰ ਹੈ ਹਨਾ. ਤੇ ਸਾਡੇ ਘਰਦਿਆਂ ਨੂੰ ਤੇ ਇਹ ਲੱਗਦਾ ਹੁੰਦਾ ਸੀ ਵੀ ਜਿੱਦਾਂ ਜਿੱਦਾਂ ਠੰਡ ਵੱਧਦੀ ਹੈ ਨਾ ਉਦਾਂ ਉਦਾਂ ਸਾਡੀ ਪੜ੍ਹਾਈ ਦਾ ਸਮਾਂ ਜਿਹੜਾ ਉਹ ਵੀ ਵਧਣਾ ਚਾਹੀਦਾ, ਯਾਨੀ ਪੜ੍ਹਾਈ ਦਾ ਟਾਈਮ ਵਧਣਾ ਚਾਹੀਦਾ. ਸੋ ਉਹ ਸਾਨੂੰ ਇਹੀ ਗੱਲ ਕਹਿੰਦੇ ਸੀ ਜਿੱਦਾਂ ਜਿੱਦਾਂ ਠੰਡ ਵੱਧਦੀ ਹੈ ਤੁਹਾਡੀ ਪੜ੍ਹਾਈ ਏਦਾਂ ਏਦਾਂ ਵਧਣੀ ਚਾਹੀਦੀ ਹੈ. ਤੇ ਸਵੇਰੇ ਸਵੇਰੇ ਉੱਠ ਕੇ ਮੰਮੀ ਡੈਡੀ ਹੁਣੀ ਗੁਰਸਿੱਖ ਹੁੰਦੇ ਸੀ ਕਿੱਦਾਂ ਉਹ ਸਵੇਰੇ ਸਵੇਰੇ 4 ਵਜੇ ਉੱਠ ਕੇ ਠੰਡੇ ਪਾਣੀ ਦੇ ਨਾਲ ਰੋਜ਼ ਨਹਾਉਂਦੇ ਹੁੰਦੇ ਸੀਗੇ, ਝੂਠ ਹੀ ਲੱਗਦਾ ਹੁੰਦਾ ਸੀ. ਤੇ ਇਹੀ ਸੋਚਦੀ ਹੁੰਦੀ ਸੀ ਸਵੇਰੇ ਸਵੇਰੇ ਕੋਈ ਇੰਨੇ ਠੰਡੇ ਪਾਣੀ ਨਾਲ ਕਿੱਦਾਂ ਨਹਾ ਸਕਦਾ ਹੈ ਨਾ, ਨਲਕੇ ਦੇ ਪਾਣੀ ਨਾਲ ਕਿੱਦਾਂ ਨਹਾ ਸਕਦਾ. ਸੋ ਏਦਾਂ ਹੀ ਜੀ ਜਿਹੜੀ ਠੰਡ ਹੈ ਉਹ ਸਾਰਿਆਂ ਦੀ ਆਪਣੇ ਆਪਣੇ ਹਿਸਾਬ ਦੀ ਹੁੰਦੀ ਸੀ. ਅੱਗੇ ਕਿੱਥੇ ਘਰਾਂ ਦੇ ਵਿੱਚ ਗੀਜ਼ਰ ਲੱਗੇ ਹੁੰਦੇ ਸੀ, ਨਲਕਾ ਗੇੜ ਗੇੜ ਕੇ ਜਾਂ ਮੋਟਰ ਚਲਾ ਕੇ ਨਿੱਘਾ ਪਾਣੀ ਕੱਢ ਲਈਦਾ ਹੁੰਦਾ ਸੀ ਹੈ ਨਾ, ਫਿਰ ਉਹਦੇ ਨਾਲ ਹੀ ਨਹਾਈਦਾ ਹੁੰਦਾ ਸੀ. ਤੇ ਸਰਦੀਆਂ ਦੇ ਵਿੱਚ ਇੱਕ ਗੱਲ ਹੋਰ ਹੁੰਦੀ ਸੀ ਵੀ ਜਦੋਂ ਸਵੇਰੇ ਸਵੇਰੇ ਡੈਡੀ ਨੇ 4 ਵਜੇ ਸਾਨੂੰ ਉਠਾ ਕੇ ਬਿਠਾ ਦੇਣਾ ਵੀ ਪੜ੍ਹਨ ਬੈਠ ਜਾਓ ਹਨਾ, ਤੇ ਹਾਏ ਕਿਤਾਬ ਹੱਥ ਚ ਹੋਣੀ ਤੇ ਨਜ਼ਰ ਸਾਡੀ ਟਿਊਬ ਲਾਈਟ ਤੇ ਹੋਣੀ ਵੀ ਕਦੋਂ ਬਿਜਲੀ ਜਾਵੇ ਤੇ ਕਦੋਂ ਅਸੀਂ ਰਜਾਈ ਦੇ ਵਿੱਚ ਮੂੰਹ ਵਾੜੀਏ. ਸੋ ਸਰਦੀਆਂ ਦੇ ਆਪਣੇ ਹੀ ਜਿਹੜੇ ਨਜ਼ਾਰੇ ਹੁੰਦੇ ਸੀਗੇ ਜੀ, ਤੁਸੀਂ ਵੀ ਜ਼ਰੂਰ ਮੇਰੇ ਨਾਲ ਸਾਂਝੇ ਕਰੋ ਕਿ ਕਿਹੋ ਜਿਹੀਆਂ ਸਰਦੀਆਂ ਤੁਸੀਂ ਬਿਤਾਉਂਦੇ ਹੁੰਦੇ ਸੀ, ਜਾਂ ਸਰਦੀਆਂ ਦੇ ਨਾਲ ਜੁੜੀ ਕੋਈ ਤੁਹਾਡੀ ਸਪੈਸ਼ਲ ਵਾਲੀ ਯਾਦ ਹੋਵੇ ਤਾਂ ਉਹ ਵੀ ਤੁਸੀਂ ਪ੍ਰੋਗਰਾਮ ਦੇ ਵਿੱਚ ਜਿਹੜੇ ਸਾਨੂੰ ਦੱਸ ਸਕਦੇ ਹੋ. ਫਿਰ ਅੱਛਾ ਜਦੋਂ ਸਰਦੀਆਂ ਦੇ ਵਿੱਚ ਸਕੂਲ ਜਾਈਦਾ ਹੁੰਦਾ ਸੀਗਾ, ਹਾਏ ਉਹ ਠੰਡ ਦੇ ਵਿੱਚ ਠੁਰ ਠੁਰ ਕਰਦਿਆਂ ਨੇ ਨਿਕਲ ਜਾਣਾ, ਹੱਥ ਪੈਰ ਠਰਦੇ ਹੋਣੇ, ਤੇ ਰਸਤਿਆਂ ਦੇ ਵਿੱਚ ਕਈ ਬਜ਼ੁਰਗਾਂ ਨੇ ਜਾਂ ਕਈ ਜਿਹੜੇ ਹੋਰ ਲੋਕ ਹੁੰਦੇ ਸੀਗੇ ਉਹ ਰਸਤਿਆਂ 'ਚ 4 ਪੱਤੇ ਜਿਹੜੇ ਇਕੱਠੇ ਕਰਕੇ ਜਾਂ ਥੋੜੀਆਂ ਜਿਹੀਆਂ ਲੱਕੜੀਆਂ ਲੈ ਕੇ ਧੂਣੀਆਂ ਬਾਲ ਕੇ ਬੈਠੇ ਹੁੰਦੇ ਸੀ, ਹੱਥ ਸੇਕਦੇ ਹੁੰਦੇ ਸੀ, ਤੇ ਉਹਨਾਂ ਨੂੰ ਦੇਖ ਕੇ ਬੜੀ ਜੈਲਸ ਹੁੰਦੀ ਸੀ ਵੀ ਦੇਖੀ ਉਹਨਾਂ ਨੂੰ ਪੜ੍ਹਨਾ ਨੀ ਪੈਂਦਾ, ਕਿੰਨੇ ਮਜ਼ੇ ਨਾਲ ਅੱਗ ਸੇਕੀ ਜਾਂਦੇ ਇੱਥੇ ਬੈਠੇ. ਤੇ ਜਾਂਦੇ ਜਾਂਦੇ ਫਿਰ ਅਸੀਂ ਵੀ ਥੋੜੇ ਜਿਹੇ ਹੱਥ ਸੇਕ ਜਾਣੇ ਉਹਨਾਂ ਦੇ ਨਾਲ ਬਲਦੀਆਂ ਧੂਣੀਆਂ ਦੇ ਉੱਤੇ. ਤੇ ਜਦੋਂ ਸਕੂਲ ਪਹੁੰਚਦੇ ਹੁੰਦੇ ਸੀ ਤੇ ਜਿਹੜੇ ਮਾਸਟਰ ਭੈਣ ਜੀ ਹੁੰਦੇ ਸੀ ਉਹਨਾਂ ਨੇ ਵੀ ਧੂਣੀ ਬਲ ਕੇ ਪਹਿਲੇ ਬੈਠੇ ਹੁੰਦੇ ਸੀਗੇ ਜੀ, ਉਹ ਵੀ ਹੈ ਨਾ. ਤੋ ਸਕੂਲ ਪਹੁੰਚ ਕੇ ਫਿਰ ਜਿਹੜਾ ਮੂੰਹ ਦੇ ਵਿੱਚ ਧੂੰਆਂ ਕੱਢ ਕੱਢ ਕੇ ਦੇਖੀਦਾ ਹੁੰਦਾ ਸੀ ਸਰਦੀਆਂ ਦੇ ਵਿੱਚ, ਫਿਰ ਜਿਹਦੇ ਮੂੰਹ ਚੋਂ ਜਿੰਨਾ ਜ਼ਿਆਦਾ ਧੂੰਆਂ ਨਿਕਲਦਾ ਹੁੰਦਾ ਸੀ ਉਹਦੀ ਉਨੀ ਵੱਡੀ ਹੀ ਹੁੰਦੀ ਸੀ ਵੀ ਮੇਰੇ ਮੂੰਹ ਚੋਂ ਜ਼ਿਆਦਾ ਧੂੰਆਂ ਆਉਂਦਾ ਜੀ. ਤੇ ਸਕੂਲੋਂ ਜਦੋਂ ਘਰ ਪਰਦੇ ਹੁੰਦੇ ਸੀਗੇ ਤੇ ਉਦੋਂ ਘਰ ਪਰਤਦਿਆਂ ਤੱਕ ਪਰਛਾਵੇਂ ਜਿਹੜੇ ਢਲਣ ਲੱਗ ਜਾਂਦੇ ਹੁੰਦੇ ਸੀ, ਕਦੋਂ ਹਨੇਰਾ ਹੋ ਜਾਂਦਾ ਸੀ ਪਤਾ ਹੀ ਨਹੀਂ ਸੀ ਲੱਗਦਾ ਹੁੰਦਾ. ਉਹ ਗਰਮੀਆਂ ਦੇ ਵਿੱਚ ਜਿੱਥੇ ਸਾਰੀ ਸ਼ਾਮ ਦਗੜ ਦਗੜ ਕਰਦੇ ਰਹਿੰਦੇ ਹੁੰਦੇ ਸੀਗੇ ਕੋਠਿਆਂ ਤੇ ਕਦੀ ਗਲੀਆਂ ਦੇ ਵਿੱਚ, ਸਰਦੀਆਂ ਦੀ ਰੁੱਤ ਦੇ ਵਿੱਚ ਉਹ ਕੁਝ ਸ਼ਾਂਤ ਹੋ ਜਾਂਦੀਆਂ ਸੀ ਚੀਜ਼ਾਂ ਹਨਾ. ਅਸੀਂ 6-7 ਵਜੇ ਦੇ ਨਾਲ ਹੀ ਰਾਤ ਦੀ ਰੋਟੀ ਖਾ ਕੇ ਵਿਹਲੇ ਹੋ ਜਾਈਦਾ ਹੁੰਦਾ ਸੀਗਾ ਹਨਾ. ਪਿੰਡਾਂ ਦੇ ਵਿੱਚ ਜਿੱਦਾਂ ਹੀ ਹਨੇਰਾ ਪੈਂਦਾ ਹੁੰਦਾ ਸੀ 6-7 ਵਜੇ ਤੱਕ ਤੇ ਸਭ ਘਰ ਦੇ ਕੰਮ ਮੁਕਾ ਲੈਂਦੇ ਹੁੰਦੇ ਸੀ, ਤੇ ਉਸ ਤੋਂ ਬਾਅਦ ਫਿਰ ਚੁੱਲ੍ਹੇ ਦੀ ਅੱਗ ਜਾਂ ਗਿਆਰੀਆਂ ਤੇ ਰੱਖ ਕੇ ਜਿਹੜੀਆਂ ਅੱਗੇ ਕੱਢ ਲੈਣੀਆਂ, ਉਹਦੇ ਉੱਤੇ ਹੱਥ ਸੇਕਣੇ, ਉੱਥੇ ਬੈਠ ਕੇ ਮੂੰਗਫਲੀ ਚਬਣੀ, ਗੁੜ ਖਾਣਾ, ਤੇ ਉਸ ਤੋਂ ਬਾਅਦ ਜੀ ਬਸ ਫਿਰ ਡੈਡੀ ਦੇ ਦਬਕੇ ਤੇ ਫਿਰ ਤਾਬਾਂ ਲੈ ਕੇ ਰਜਾਈਆਂ ਚ ਵੜ ਜਾਣਾ ਤੇ ਫਿਰ ਦੇਖਣ ਲੱਗ ਜਾਣਾ ਟਿਊਬਲਾਈਟ ਵੱਲ ਵੀ ਕਦੋਂ ਬਿਜਲੀ ਜਾਂਦੀ ਹੈ. ਸੋ ਇਹਨੇ ਦਿਨੀ ਇੱਕ ਹੋਰ ਵੀ ਦਿਨ ਹੁੰਦਾ ਸੀ ਜੀ ਜਿਹਦਾ ਅਸੀਂ ਬੜੀ ਬੇਸਬਰੀ ਨਾਲ ਉਡੀਕ ਕਰਦੇ ਹੁੰਦੇ ਸੀਗੇ, ਉਹ ਕਿਹੜਾ ਦਿਨ ਹੁੰਦਾ ਸੀਗਾ ਜੀ? ਸੋਚੋ ਸੋਚੋ ਕਿਹੜੀ ਇਹੋ ਜਿਹੀ ਸਪੈਸ਼ਲ ਚੀਜ਼ ਹੁੰਦੀ ਸੀ ਸਰਦੀਆਂ ਦੀ ਜਿਹੜੀ ਸਾਨੂੰ ਸਾਰਿਆਂ ਨੂੰ ਉਡੀਕ ਰਹਿਣੀ ਹੁੰਦੀ ਸੀ? ਮੈਂ ਦੱਸਾਂਗੀ ਜੀ ਉਸ ਗੀਤ ਤੋਂ ਬਾਅਦ. ਸੋ ਸੁਣਦੇ ਆ ਜੀ ਇਸ ਗੀਤ ਨੂੰ ਤੇ ਨਾਲ ਯਾਦ ਕਰੋ ਤੁਸੀਂ ਵੀ, ਫਰੋਲੋ ਆਪਣੀਆਂ ਯਾਦਾਂ ਵਾਲਾ ਸੰਦੂਕ ਤੇ ਕੱਢੋ ਕੁਝ ਯਾਦਾਂ ਕੀ ਕਰਦੇ ਹੁੰਦੇ ਸੀ ਸਰਦੀਆਂ ਦੇ ਦਿਨਾਂ ਦੇ ਵਿੱਚ ਆਪਣੇ ਬਚਪਨ ਦੇ ਵਿੱਚ. ਸੁਣਦੇ ਆ ਜੀ ਇਹ ਗੀਤ, ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦੀ ਹਾਂ ਉਸ ਸਪੈਸ਼ਲ ਵਾਲੇ ਦਿਨ ਬਾਰੇ.
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo. ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com.
ਦੋਸਤੋ ਗੱਲ ਕਰਨ ਜਾ ਰਹੇ ਹਾਂ ਉਹਨਾਂ ਪੰਜਾਬੀਆਂ ਦੀ ਜਿਹੜੇ ਕਮਾਈਆਂ ਕਰਨ ਨੂੰ ਬਾਹਰਲੇ ਮੁਲਕਾਂ 'ਚ ਆ ਗਏ. ਉਹ ਪਿੰਡਾਂ ਵਿੱਚ ਤਾਂ ਮੌਜਾਂ ਲੁੱਟਦੇ ਸੀ, ਪਰ ਬਾਹਰਲੇ ਮੁਲਕਾਂ 'ਚ ਆ ਕੇ ਕਿਹੜੇ ਕਿਹੜੇ ਕੰਮ ਕਰਨੇ ਪੈਂਦੇ ਆ? ਉਹ ਦੱਸੀ ਵੀ ਹਾਰ ਵੀ ਸੰਧੂ ਪਿੰਡ ਦਾਤੇ ਵਾਲਿਆ ਲੁੱਟਦਾ ਨਜ਼ਾਰੇ ਪੂਰੀ ਕਰਦਾ ਸੀ ਸ਼ੁਕਣੀ ਨਦ ਤੱਕ ਦੇ ਬਾਪੂ ਨੇ ਸੀ ਕੈਸ਼ ਲੁੱਟਦਾ ਨਜ਼ਾਰੇ ਪੂਰੀ ਕਰਦਾ ਸੀ ਸ਼ੁਕਣੀ ਨਦ ਤੱਕ ਦੇ ਬਾਪੂ ਸੀ ਬੋਰੀਆਂ ਜੋ ਤੜੀਆਂ, ਉੱਥੇ ਰੱਖਦਾ ਸੀ ਬੋਰੀਆਂ ਜੋ ਤੜੀਆਂ, ਇੱਥੇ ਆ ਕੇ ਰਖਾਣਾ ਓ ਰੋਬ ਮਿੱਤਰੋ।
ਲੋ ਜੀ, ਹਰਮਨ ਰੇਡੀਓ ਤੇ ਅੱਜ ਅਸੀਂ ਮਨਾ ਰਹੇ ਹਾਂ ਸਰਦੀਆਂ, ਆਪਣੇ ਪਾਲੇ ਨੂੰ, ਪੋਹ ਮਾਘ ਦੇ ਦਿਨਾਂ ਦੀ ਠੰਡ ਨੂੰ, ਹੈ ਨਾ। ਮਹੀਨਾ ਜੇਠ ਦਾ ਚੱਲ ਰਿਹਾ ਜੀ, ਪਰ ਯਾਦ ਸਾਨੂੰ ਪੋਹ ਮਾਘ ਦੀ ਆ ਰਹੀ ਹੈ, ਕਿਉਂਕਿ ਠੰਡ ਜਿਹੜੀ ਹੈ ਆਸਟ੍ਰੇਲੀਆ ਦੇ ਵਿੱਚ ਪੈਣੀ ਸ਼ੁਰੂ ਹੋ ਗਈ ਹੈ। ਸੋ ਉਹੀ ਸਵਾਦ ਜਿਹੜਾ ਅਸੀਂ ਲੈ ਰਹੇ ਹਾਂ। ਤੇ ਲੋ ਜੀ, ਕੁਲਦੀਪ ਕੌਰ ਵੀ ਆ ਗਏ ਨੇ, ਤੇ ਬਹੁਤ ਬਹੁਤ ਸਵਾਗਤ ਹੈ ਕੁਲਦੀਪ। ਹੁਣ ਰੌਣਕਾਂ ਲੱਗਣੀਆਂ, ਹੈ ਨਾ। ਦੇਖ ਲਾ, ਮੇਰੇ ਨਾਲ ਕਿਸੇ ਨੇ ਨੀ ਅਜੇ ਤੱਕ ਸਰਦੀਆਂ ਦੀ ਕੋਈ ਵੀ ਜਿਹੜੀ ਯਾਦ ਉਹ ਸਾਂਝੀ ਕੀਤੀ ਹੈ। ਤੇ ਫਤਿਹ ਬੁਲਾ ਰਹੇ ਨੇ ਜੀ, ਫਤਿਹ ਸਾਂਝੀ ਕਰ ਰਹੇ ਕੁਲਦੀਪ ਸਾਡੇ ਨਾਲ, ਤੇ ਕਹਿੰਦੇ ਸੁਖਪ੍ਰੀਤ ਕੌਰ ਜੀ ਵੀ ਸਰਬਜੀਤ ਸਿੰਘ ਤੇ ਹਰਮਨ ਰੇਡੀਓ ਦੇ ਵਿਹੜੇ ਜੁੜ ਮਿਲ ਬੈਠੇ ਸਾਰੇ ਪਰਿਵਾਰ ਨੂੰ ਕਹਿੰਦੇ ਸਤਿ ਸ੍ਰੀ ਅਕਾਲ, ਆਪਣਾ ਸਭ ਦਾ ਸਮਾਂ ਸੁੱਖਾਂ ਦਾ ਬਤੀਤ ਹੋਵੇ ਹੀ ਅਰਦਾਸ ਕਰਦੇ ਹਾਂ ਜੀ, ਤੇ ਗੁਰੂ ਸਾਹਿਬ ਜੀ ਆਪਣੇ ਤੇ ਆਪ ਕਿਰਪਾ ਕਰਕੇ ਆਪੇ ਨਾਲ ਜੋੜ ਲੈਣ। ਬਹੁਤ ਬਹੁਤ ਸ਼ੁਕਰੀਆ ਇਸ ਅਸੀਸ ਇਸ ਅਰਦਾਸ ਦੇ ਲਈ ਕੁਲਦੀਪ। ਸੋ ਕਹਿੰਦੇ ਹੁਣੇ ਆਏ ਹਾਂ ਜੀ ਪਰ ਵਧੀਆ ਚੱਲ ਰਿਹਾ ਜੀ ਪ੍ਰੋਗਰਾਮ, ਬਹੁਤ ਬਹੁਤ ਸ਼ੁਕਰੀਆ। ਸੋ ਪ੍ਰੋਗਰਾਮ ਥੋੜਾ ਹੁਣ ਅਸੀਂ ਹੋਰ ਵਧੀਆ ਕਰਨਾ ਆਪਣੀਆਂ ਯਾਦਾਂ ਦੇ ਨਾਲ। ਸੋ ਯਾਦ ਕਰ ਰਹੇ ਸੀ ਜੀ ਸਰਦੀਆਂ ਦੇ ਦਿਨਾਂ ਨੂੰ, ਹੈਨਾ, ਤੇ ਮੈਂ ਇੱਕ ਗੱਲ ਕਹੀ ਸੀਗੀ ਕਿ ਇੱਕ ਬੜਾ ਹੀ ਖਾਸ ਦਿਨ ਹੁੰਦਾ ਸੀ ਸਰਦੀਆਂ ਵਾਲਾ, ਜਿਹੜਾ ਸਾਡੇ ਸਾਰਿਆਂ ਲਈ ਬੜਾ ਸਪੈਸ਼ਲ ਜਿਹਾ ਹੁੰਦਾ ਸੀਗਾ। ਯਾਦ ਆਇਆ ਕੁਛ ਕਿਹੜਾ ਸੀ ਉਹ? ਕਿਸੇ ਨੇ ਨੀ ਦੱਸਿਆ ਤੁਸੀਂ, ਚਲੋ ਭੈੜੇ ਚਾਹੇ ਮੈਂ ਹੀ ਦੱਸਦੀ ਆ। ਅੱਛਾ ਜੀ, ਇਹਨੇ ਦਿਨੀ ਇੱਕ ਅਜਿਹਾ ਦਿਨ ਹੁੰਦਾ ਸੀਗਾ ਭਈ ਜਿਹਦਾ ਬੜਾ ਹੀ ਬੇਸਬਰੀ ਨਾਲ ਸਾਨੂੰ ਇੰਤਜ਼ਾਰ ਹੁੰਦਾ ਸੀ। ਉਹ ਦਿਨ ਹੁੰਦਾ ਸੀ ਪਿੰਨੀਆਂ ਬਣਾਉਣ ਵਾਲਾ ਦਿਨ। ਯਾਦ ਹੈ ਜਿੱਦਣ ਪਿੰਨੀਆਂ ਬਣਾਉਣੀਆਂ ਹੁੰਦੀਆਂ ਸੀ, ਉਦਣ ਵੀ ਚਾਹ ਹੀ ਚੜਿਆ ਹੁੰਦਾ ਸੀਗਾ। ਸਵੇਰ ਤੋਂ ਲੱਗ ਜਾਣਾ ਪਹਿਲਾਂ ਅਲਸੀ ਭੁੰਨਣ, ਮੂੰਗੀ ਭੁੰਨਣ, ਫਿਰ ਉਹਨੂੰ ਭਿਉਣ ਜਾਣਾ, ਹਨਾ, ਤੇ ਕਈ ਕੁਛ ਜੋ ਉਹਦੇ ਵਿੱਚ ਪਾਉਂਦੇ ਹੁੰਦੇ ਸੀਗੇ ਉਹ ਵੀ ਇਕੱਠਾ ਕਰਕੇ ਲੈ ਆਉਣਾ, ਤੇ ਸਾਨੂੰ ਇਹ ਹੋਣਾ ਵੀ ਹੁਣ ਇਹਨਾਂ ਨੂੰ ਕਦੋਂ ਇਹ ਕੜਾਈ ਚੜੂਗੀ ਤੇ ਅਸੀਂ ਵੱਟਾਂਗੇ ਕਦੋਂ ਇਹ ਪਿੰਨੀਆਂ। ਤੇ ਬੜੀ ਵੱਡੀ ਸਾਡੇ ਘਰ ਚ ਨਾ ਕਿੱਡੀ ਵੱਡੀ ਪਿੱਤਲ ਦੀ ਕੜਾਈ ਹੁੰਦੀ ਸੀ, ਤੇ ਇੱਕ ਬੜੀ ਵੱਡੀਆਂ ਪਰਾਤਾਂ ਹੁੰਦੀਆਂ ਸੀਗੀਆਂ, ਹਨਾ, ਆਪਣੇ ਸਾਰਿਆਂ ਦੇ ਕੋਲ ਹੀ ਓਦਾਂ, ਤੇ ਉਹਨਾਂ ਦੇ ਵਿੱਚ ਫਿਰ ਮੂੰਗੀ ਤੇ ਅਲਸੀ ਦੀਆਂ ਪਿੰਨੀਆਂ ਬਣਾਉਣੀਆਂ, ਤੇ ਫਿਰ ਉਹ ਪੀਪਿਆਂ ਦੇ ਵਿੱਚ ਜਾਂ ਡੱਬਿਆਂ ਦੇ ਵਿੱਚ ਪਾ ਕੇ ਰੱਖ ਲੈਣੀਆਂ, ਹਨਾ। ਤੇ ਇਸ ਤੋਂ ਇਲਾਵਾ ਫਿਰ ਸਰਦੀਆਂ ਚ ਵੇਸਣ ਬਣਦਾ ਸੀ, ਗਜਰੇਲਾ ਵੀ ਬਣਦਾ ਸੀ। ਤੇ ਕਾਲ ਆ ਰਹੀ ਹੈ ਇੱਕ ਸਰਬਜੀਤ ਭਾਜੀ ਸਾਡੇ ਅਮਰਦੀਪ ਹੁਣਾਂ ਦੀ, ਅਮਰਦੀਪ ਦੀਦੀ ਦੀ ਕਾਲ ਆ ਰਹੀ ਹੈ ਜੀ, ਉਹਨਾਂ ਨੂੰ ਲੈਣੇ ਪ੍ਰੋਗਰਾਮ ਦੇ ਵਿੱਚ। ਹੈਲੋ,
ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਸੁਖਪ੍ਰੀਤ ਤੇ ਹਰਮਨ ਰੇਡੀਓ ਸੋਤਿਆਂ ਨੂੰ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਅਮਰਦੀਪ ਜੀ, ਕੀ ਹਾਲ ਹੈ?
ਬਹੁਤ ਵਧੀਆ ਜੀ, ਤੇ ਉਮੀਦ ਕਰਦੇ ਹਾਂ ਤੁਹਾਡਾ ਵੀ ਸਾਰਿਆਂ ਦਾ ਹਾਲ ਬਹੁਤ ਵਧੀਆ ਹੋਣਾ।
ਬਹੁਤ ਵਧੀਆ, ਧੁੱਪ ਸੇਕ ਰਹੇ ਹਾਂ ਅਸੀਂ ਅੱਜ ਤੇ, ਤੁਸੀਂ ਸੁਣਾਓ ਮੈਲਬਨ ਚ ਧੁੱਪ ਚੜੀ ਹੈ ਜਾਂ ਨਹੀਂ?
ਬਿਲਕੁਲ ਬਿਲਕੁਲ, ਮੈਲਬਨ ਚ ਬਹੁਤ ਸੋਹਣੀ ਧੁੱਪ ਚੜੀ ਹੈ, ਖਿੜਿਆ ਹੋਇਆ ਦਿਨ ਆ ਅੱਜ। ਸਵੇਰੇ ਬਹੁਤ ਠੰਡ ਸੀ, ਕੋਹਰਾ ਪਿਆ ਹੋਇਆ ਸੀ, ਅਜੇ ਵੀ ਘਾਹ ਤੋਂ ਕਈ ਜਗ੍ਹਾ ਤੇ ਕੋਹਰਾ ਹੈ ਜਿੱਥੇ ਧੁੱਪ ਦਾ ਸੇਕ ਅਜੇ ਪਹੁੰਚਿਆ ਨੀ, ਪਰ ਧੁੱਪ ਬਹੁਤ ਸੋਹਣੀ ਅੱਜ। ਤੇ ਤੁਸੀਂ ਜਿਵੇਂ ਅੱਜ ਸਿਆਲ ਦੀ ਗੱਲ ਛੇੜੀ ਹੋਈ ਹੈ, ਤੁਸੀਂ ਹੁਣੇ ਗੱਲ ਕੀਤੀ ਵੀ ਅੱਜ ਅਜੇ ਕਿਸੇ ਨੇ ਹਾਜ਼ਰੀ ਨੀ ਲਾਈ, ਤੇ ਮੈਂ ਕਿਹਾ ਚਲੋ ਮੈਂ ਅਜੇ ਬੱਚਿਆਂ ਨੂੰ ਡ੍ਰੌਪ ਕਰਨ ਆਈ ਸੀ ਸਕੂਲ, ਤੇ ਮੈਂ ਕਿਹਾ ਚਲੋ ਮੈਂ ਨਾ ਇਹ ਲਾਹਾ ਲੈ ਲਵਾਂ ਕਿ ਨਾਲ ਲੱਗ ਕਰ ਲਾ, ਉਸ ਤੋਂ ਬਾਅਦ ਸ਼ਾਇਦ ਮੈਨੂੰ ਟਾਈਮ ਨਾ ਮਿਲੇ।
ਹਾਂ, ਬਹੁਤ ਬਹੁਤ ਸ਼ੁਕਰੀਆ, ਤੇ ਹੁਣ ਮੈਂ ਨੀ ਬੋਲਣਾ, ਤੁਸੀਂ ਸੁਣਾਓ ਆਪਣੀਆਂ ਯਾਦਾਂ ਠੰਡ ਵਾਲੀਆਂ ਜਿਹੜੀਆਂ ਹੁੰਦੀਆਂ ਸੀਗੀਆਂ, ਹਨਾ, ਠੰਡ ਵਾਲੀਆਂ ਯਾਦਾਂ ਯਾਦ ਕਰਕੇ ਅਸੀਂ ਨਿੱਘ ਲੈਣਾ ਅੱਜ।
ਬਿਲਕੁਲ ਬਿਲਕੁਲ, ਠੰਡ ਵਾਲੀਆਂ ਯਾਦਾਂ ਤੇ ਤੁਸੀਂ ਗੱਲ ਕੀਤੀ ਆ ਵੀ ਤੁਸੀਂ ਉਡੀਕ ਕਰਦੇ ਹੁੰਦੇ ਸੀ, ਤੇ ਮੈਨੂੰ ਲੱਗਦਾ ਆਪਾਂ ਲੋਹੜੀ ਦੀ ਉਡੀਕ ਕਰਦੇ ਹੁੰਦੇ ਸੀ ਸਿਆਲਾਂ ਦੇ ਵਿੱਚ।
ਹਾਂਜੀ ਬਿਲਕੁਲ, ਲੋਹੜੀ ਦੀ ਕਰਦੇ ਹੁੰਦੇ ਸੀ, ਲੋਹੜੀ ਦੀ ਵੀ ਉਡੀਕ ਕਰਦੇ ਸੀ। ਉਸ ਤੋਂ ਪਹਿਲਾਂ ਮੈਨੂੰ ਇਹ ਜਿਹੜੀ ਗੱਲ ਕੀਤੀ ਉਹ ਸੀ ਜਦੋਂ ਪਿੰਨੀਆਂ ਬਣਾਈ ਦੀਆਂ ਹੁੰਦੀਆਂ ਸੀ।
ਹਾਂ ਬਿਲਕੁਲ ਬਿਲਕੁਲ, ਪਿੰਨੀਆਂ ਜਿਹੜੀਆਂ
ਬਣਾਉਣ ਵਾਲਾ ਵੀ ਬੜਾ
ਸਾਡੇ, ਹਾਂ, ਇੱਕ ਸਾਡੀ ਜਿਹੜੀ ਕਹਿ ਲੋ ਵੀ ਜੀਵਨ ਜਾਨ ਚ ਆ ਉਹਦੇ ਵਿੱਚ ਸ਼ਾਮਿਲ ਹੋਈਆਂ ਹੋਈਆਂ, ਤੇ ਉਹ ਤਾਂ ਆਪਾਂ ਹੁਣ ਤਾਂ ਇਹਨਾਂ ਮੁਲਕਾਂ ਚ ਵੀ ਆ ਗਏ ਆ, ਤੇ ਉਹ ਕਦੇ ਵੀ ਏਦਾਂ ਨੀ ਹੁੰਦਾ ਵੀ ਆਪਾਂ ਹੁਣ ਇੱਥੇ ਵੀ ਮਿਕਸ ਕਰੀਏ, ਹਨਾ। ਮੈਨੂੰ ਹੁਣ
ਬਿਲਕੁਲ
ਜਦੋਂ ਵੀ ਸਿਆਲ ਖਾਣਾ ਹੁੰਦਾ ਆਰਡਰ ਹੋ ਜਾਂਦਾ ਜੀ, ਤੇ ਇਸ ਵਾਰ ਦੀਆਂ ਜਿਹੜੀਆਂ ਦੂਸਰਾ ਜਿਹੜਾ ਪੂਰਾ ਨਾ ਅਸੀਂ ਪਿੰਨੀਆਂ ਦਾ ਉਹ ਬਣਾ ਲਿਆ, ਪਹਿਲਾਂ ਜਿਹੜਾ ਅਸੀਂ ਫਿਨਿਸ਼ ਕਰ
ਲਿਆ, ਮੇਰਾ ਪਹਿਲਾਂ ਖਤਮ ਹੋ ਗਿਆ, ਮੈਂ ਦੂਸਰਾ ਬਣਾਇਆ ਨੀ ਅਜੇ ਤੱਕ।
ਸੋ ਇਹ ਚੀਜ਼ਾਂ ਜਿਹੜੀਆਂ ਬਿਲਕੁਲ ਇਹ ਸਾਡੇ ਨਾ ਸੱਭਿਆਚਾਰ ਦਾ ਵੀ ਹਿੱਸਾ ਆ, ਸਾਡੀ ਜੀਵਨ ਜਾਨ ਦਾ ਵੀ, ਹਨਾ। ਤੇ ਅਸਲ ਦੇ ਵਿੱਚ ਦੇਖੋ ਇਹ ਪਿੰਨੀਆਂ ਜਿਹੜੀਆਂ ਆ ਸਿਆਲ ਦੀ ਜਿਹੜੀ ਠੰਡ ਆ ਉਹਦੇ ਪ੍ਰਭਾਵ ਤੋਂ ਬਚਣ ਦੇ ਲਈ, ਹਨਾ, ਸਾਡੇ ਜਿਹੜੇ ਬਜ਼ੁਰਗ ਆ ਸ਼ੁਰੂ ਤੋਂ ਹੀ ਇੱਕ ਨਾਲੇ ਤਾਂ ਇੱਕ ਮਠਿਆਈ ਦੇ ਵਾਂਗੂ ਵੀ ਆਪਾਂ ਉਹਨੂੰ ਖਾਂਦੇ ਆ, ਹਨਾ, ਤੇ ਨਾਲੇ ਨਾਲੇ ਅਸੀਂ ਇਹ ਕਰਦੇ ਆ, ਹਨਾ, ਵੀ ਉਹਦੇ ਜਿਹੜੇ ਕੱਪੇ ਆ ਉਹਦੇ ਉਹ ਵੀ ਅਸੀਂ ਆਪਣੀ ਸਿਹਤ ਨੂੰ ਬਚਾਉਣ ਲਈ ਜਾਂ ਆਪਣੀ ਸਿਹਤ ਨੂੰ ਸੰਭਾਲਣ ਦੇ ਲਈ, ਹਨਾ, ਉਹ ਸਾਡੀ ਮਦਦ ਕਰਦੇ ਆ।
ਬਿਲਕੁਲ,
ਬਾਕੀ ਤੁਹਾਡਾ ਵਧੀਆ ਲੱਗਿਆ ਮੈਨੂੰ ਵੀ ਤੁਸੀਂ ਰਜਾਈਆਂ ਦੀ ਵੀ ਗੱਲ ਕੀਤੀ, ਬਿਲਕੁਲ ਹੁਣ ਅਸੀਂ ਉਹ ਮਿਸ ਕਰਦੇ ਆ, ਹਨਾ, ਉਹ ਸਾਰੀਆਂ ਚੀਜ਼ਾਂ ਧੁੱਪ ਲੋਕਾਂ ਵਾਲੀ ਜਿਹੜੀ ਧੂੰਆਂ ਕੱਢਣ ਵਾਲੀ ਗੱਲ ਆ, ਤੇ ਮੈਨੂੰ ਵੀ ਤੁਹਾਡੀਆਂ ਗੱਲਾਂ ਸੁਣ ਕੇ ਆਪਣਾ ਬਸ ਯਾਦ ਆ ਗਿਆ, ਮੈਂ ਕਿਹਾ ਚਲੋ ਮੈਂ ਹਾਜ਼ਰੀ ਜ਼ਰੂਰ ਲਗਾਵਾਂ ਮੈਂ ਗੱਲ ਨਹੀਂ ਕਰ ਪਾਉਂਗੀ।
ਬਹੁਤ ਬਹੁਤ ਸ਼ੁਕਰੀਆ,
ਬਹੁਤ ਬਹੁਤ ਸ਼ੁਕਰੀਆ,
ਬਹੁਤ ਬਹੁਤ ਸ਼ੁਕਰੀਆ ਦੀਦੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਈ ਜੀ। ਜੀ ਸੋ ਤੁਸੀਂ ਵੀ ਆਪਣੀਆਂ ਯਾਦਾਂ ਦੀ ਪਟਾਰੀ ਖੋਲੋ ਜੀ ਤੇ ਲਵਾਓ ਉਹਨਾਂ ਨੂੰ ਧੁੱਪ ਸਲਾਬ ਜਾਣੀਆਂ ਪਈਆਂ ਪਈਆਂ ਨਹੀਂ ਤੇ। ਸੋ ਬਿਲਕੁਲ ਜੀ, ਪਿੰਨੀਆਂ ਦੀ ਗੱਲ ਕਰ ਲਓ ਜਾਂ ਕੋਈ ਵੀ ਇਹੋ ਜਿਹੀ ਖਾਣ ਦੀ ਚੀਜ਼, ਚਾਹੇ ਉਹ ਗਜਰੇਲਾ ਜਿਹੜਾ ਅਸੀਂ ਸਰਦੀਆਂ ਚ ਬਣਾਉਂਦੇ ਸੀ ਜਾਂ ਬੇਸਣ ਬਣਾਉਂਦੇ ਸੀ, ਇਹ ਚੀਜ਼ਾਂ ਮੈਨੂੰ ਲੱਗਦਾ ਕਿ ਇਹ ਸਾਰਾ ਕੁਝ ਮਿਲ ਕੇ ਤਾਂ ਵਿਰਸਾ ਬਣਦਾ, ਇਹ ਸਾਰੀਆਂ ਚੀਜ਼ਾਂ ਨਾਲ ਹੀ ਇੱਕ ਪਰੰਪਰਾ ਬਣਦੀ ਹੈ ਜੋ ਅਸੀਂ ਅੱਗੇ ਤੋਂ ਅੱਗੇ ਤੋਰਦੇ ਹਾਂ। ਇਹ ਪਿੰਨੀਆਂ ਸਾਡੀਆਂ ਦਾਦੀਆਂ ਨੇ ਬਣਾਈਆਂ ਹੋਣੀਆਂ, ਪੜਦਾਦੀਆਂ ਨੇ ਬਣਾਈਆਂ ਹੋਣੀਆਂ, ਉਸ ਤੋਂ ਪਹਿਲਾਂ ਵੀ ਬਣੀਆਂ ਹੋਣੀਆਂ ਆ। ਉਹ ਇੱਕ ਰੀਤ ਜਿਹੜੀ ਹੈ, ਇੱਕ ਪਰੰਪਰਾ ਜਿਹੜੀ ਤੁਰੀ ਹੋਈ ਹੈ ਵੀ ਸਰਦੀਆਂ ਦੇ ਵਿੱਚ ਪਿੰਨੀਆਂ ਬਣਾਉਣੀਆਂ। ਸੋ ਬਹੁਤ ਹੀ ਵਧੀਆ ਲੱਗਦਾ ਹੈ, ਜਿਸ ਤਰ੍ਹਾਂ ਅਮਰਦੀਪ ਹੁਣਾਂ ਨੇ ਵੀ ਦੱਸਿਆ, ਜਾਂ ਮੈਂ ਆਪਣੇ ਘਰ ਵੀ ਬਣਾਉਂਦੀ ਹਾਂ, ਜਾਂ ਅਸੀਂ ਜਿੰਨੇ ਵੀ, ਉਹ ਇਹ ਸਿਰਫ ਇੱਕ ਖਾਣ ਦੀ ਚੀਜ਼ ਨਹੀਂ, ਇੱਕ ਪਰੰਪਰਾ ਨੂੰ ਸੰਭਾਲਣ ਦੀ ਚੀਜ਼ ਹੈ। ਇਹ ਚੀਜ਼ਾਂ ਜਿਹੜੀਆਂ ਅਸੀਂ ਅਗਲੇ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਉਹਦੇ ਤੱਕ ਪਹੁੰਚਦੀਆਂ ਕਰਨੀਆਂ, ਚਾਹੇ ਉਹ ਸਾਡੇ ਖਾਣ ਪੀਣ ਦੀਆਂ ਹੋਣ, ਚਾਹੇ ਸਾਡੇ ਪਹਿਰਾਵੇ ਹੋਣ, ਚਾਹੇ ਸਾਡੇ ਹੰਡਾਏ ਜਿਹੜੇ ਦਿਨ ਹੋਣ। ਸੋ ਇਹ ਜਿਹੜਾ ਪ੍ਰੋਗਰਾਮ ਵੀ ਹੈ, ਇਹਦਾ ਮਤਲਬ ਸਿਰਫ ਇਹ ਨਹੀਂ ਹੁੰਦਾ ਕਿ ਬੈਠ ਕੇ ਅਸੀਂ ਪੁਰਾਣੇ ਵੇਲੇ ਨੂੰ ਰੋਂਦੇ ਪਏ ਆ ਵੀ ਹਾਏ ਉਹ ਨਿਕਲ ਗਿਆ, ਹੁਣ ਕੀ ਅਸੀਂ ਮਾੜੇ ਆ, ਹੁਣ ਵੀ ਬਹੁਤ ਚੰਗੇ ਆ, ਪਰ ਸਿਰਫ ਇਹ ਕਿ ਅਸੀਂ ਆਪਣਾ ਜਿਹੜਾ ਪਿਛੋਕੜ ਹੈ ਉਹ ਆਪਣੀ ਆਉਣ ਵਾਲੀ ਪੀੜ੍ਹੀ ਦੇ ਕੰਨਾਂ ਤੱਕ ਪਾਉਂਦੇ ਰਹਿਣਾ ਆ, ਤਾਂ ਕਿ ਉਹਨਾਂ ਨੂੰ ਇਹ ਪਤਾ ਲੱਗੇ ਕਿ ਅਸੀਂ ਕੀ ਸੀ, ਸਾਡੇ ਬਜ਼ੁਰਗ ਕੀ ਸੀ, ਹਨਾ, ਉਹ ਕਿਹੋ ਜਿਹਾ ਖਾਂਦੇ ਹੰਡਾਉਂਦੇ ਹੁੰਦੇ ਸੀ, ਕਿਹੋ ਜਿਹੀਆਂ ਵਿਆਹ ਸ਼ਾਦੀਆਂ ਹੁੰਦੀਆਂ ਸੀ, ਕਿਹੋ ਜਿਹੇ ਰਸਮੋ ਰਿਵਾਜ ਉਹ ਪਾਲਦੇ ਹੁੰਦੇ ਸੀ, ਤਾਂ ਕਿ ਜੇ 100% ਨਹੀਂ ਤੇ ਕੁਛ ਹਿੱਸਾ ਤੇ ਉਹ ਉਹਨਾਂ ਨੂੰ ਅੱਗੇ ਤੋਂ ਅੱਗੇ ਕੈਰੀ ਫੋਰਵਰਡ ਕਰ ਸਕਣ ਨਾ। ਸੋ ਬਿਲਕੁਲ ਜੀ, ਪਿੰਨੀਆਂ ਦੀ ਗੱਲ ਹੋ ਰਹੀ ਸੀ। ਅੱਛਾ, ਫਿਰ ਜਦੋਂ ਬਚਪਨ ਹੁੰਦਾ ਸੀਗਾ, ਯਾਦ ਹੈ ਇੱਕ ਸੁੱਖ ਨਾਲ ਟੱਬਰ ਬੜੇ ਵੱਡੇ ਹੁੰਦੇ ਸੀਗੇ, ਹਨਾ, ਤੇ ਪਿੰਨੀਆਂ ਕਿਹੜੀਆਂ ਇਹ ਸੀਗੀਆਂ ਵੀ 2-4 ਹੀ ਬਣ ਜਾਣੀਆਂ ਹੁੰਦੀਆਂ ਸੀ, ਪੀਪਿਆਂ ਦੇ ਪੀਪੇ ਪਿੰਨੀਆਂ ਦੇ ਭਰ ਬਣਦੇ ਹੁੰਦੇ ਸੀਗੇ, ਤੇ ਉਦੋਂ ਕਦੀ ਐ ਵੀ ਨੀ ਸੋਚੀਦਾ ਹੁੰਦਾ ਸੀਗਾ ਵੀ ਹਾਏ ਜ਼ਿਆਦਾ। ਅੱਜ ਕੱਲ ਤੇ ਬੱਚਿਆਂ ਨੂੰ ਅਸੀਂ ਕਿੰਨਾ ਟੋਕਦੇ ਆ, ਜ਼ਿਆਦਾ ਘਿਓ ਨਾ ਖਾਓ, ਜ਼ਿਆਦਾ ਸ਼ੂਗਰ ਨਾ ਖਾਓ, ਆਹ ਨਾ ਕਰੋ, ਸਾਡੇ ਟਾਈਮ ਤੇ ਤਾਂ ਕੁਛ ਪਤਾ ਨੀ ਹੁੰਦਾ ਸੀ ਇਹੋ ਜਿਹਾ, ਹਨਾ, ਤੇ ਸਾਰਾ ਕੁਛ ਹੀ ਖਾਈ ਪੀਦਾ ਹੁੰਦਾ ਸੀਗਾ, ਤੇ ਪਿੰਨੀਆਂ ਤੇ ਵੀ ਫਿਰ ਬਸ ਘਰਦਿਆਂ ਨੂੰ ਪਤਾ ਹੁੰਦਾ ਸੀ ਵੀ ਇਹਨਾਂ ਦੀਆਂ ਸਾਰਿਆਂ ਨੂੰ ਵੰਡ ਦਓ, ਨਹੀਂ ਤਾਂ ਜੇ ਇੱਕ ਪੀਪੇ ਚ ਹੀ ਰੱਖੀਆਂ ਤੇ ਮੁੜ ਕੇ ਮੰਨਣਾ ਕਿਸੇ ਨੇ ਵੀ ਦਿਨ ਚ 4 ਕਿੰਨੇ ਖਾਧੀਆਂ ਤੇ 10 ਕਿੰਨੇ ਖਾਧੀਆਂ। ਸੋ ਸਾਨੂੰ ਸਾਰਿਆਂ ਨੂੰ ਜਿਹੜੀਆਂ ਪਿੰਨੀਆਂ ਹੁੰਦੀਆਂ ਸੀਗੀਆਂ ਉਹ ਵੰਡ ਦਿੰਦੇ ਹੁੰਦੇ ਸੀ, ਤੇ ਅਸੀਂ ਆਪਣੀਆਂ ਆਪਣੀਆਂ ਪਿੰਨੀਆਂ ਲੁਕੋ ਕੇ ਰੱਖ ਲੈਂਦੀਆਂ ਸੀਗੀਆਂ ਤੇ ਕੋਈ ਸਾਡੀ ਇਹ ਵੀ ਨੀ ਪਤਾ ਹੁੰਦਾ ਸੀ ਨਾ ਵੀ ਕੋਈ ਕਿਹਦੀ ਕੱਢ ਕੇ ਖਾ ਲਵੇ। ਸੋ ਇਹੋ ਜਿਹੇ ਜਿਹੜੇ ਯਾਦਾਂ ਆ ਜੀ ਉਹ ਜੁੜੀਆਂ ਹੋਈਆਂ ਆ। ਸੋ ਸਰਦੀਆਂ ਦੀ ਇੱਕ ਹੋਰ ਸੁਗਾਤ ਹੁੰਦੀ ਸੀਗੀ, ਬੁੱਝੋ ਭਲਾ ਕੀ, ਜੀ ਹਾਂ, ਉਹ ਹੁੰਦਾ ਸੀ ਨਵਾਂ ਸਾਲ, ਹਨਾ, ਨਵਾਂ ਸਾਲ ਤੇ ਉਹਦੇ ਉਹਦੇ ਉੱਤੇ ਆਉਣ ਵਾਲਾ ਨਵੇਂ ਸਾਲ ਦਾ ਪ੍ਰੋਗਰਾਮ, ਜਿਹੜੀਆਂ ਝਲਕੀਆਂ 2-3 ਹਫ਼ਤੇ ਪਹਿਲਾਂ ਹੀ ਜਲੰਧਰ ਦੂਰਦਰਸ਼ਨ ਤੇ ਆਉਣ ਲੱਗ ਜਾਂਦੀਆਂ ਹੁੰਦੀਆਂ ਸੀਗੀਆਂ, ਤੇ ਫਿਰ ਅਸੀਂ ਵੀ ਉਸੇ ਦਿਨ ਤੋਂ ਸਾਡੀਆਂ ਅਰਦਾਸਾਂ ਵੀ ਸ਼ੁਰੂ ਹੋ ਜਾਂਦੀਆਂ ਸੀ ਵੀ ਹਾਏ ਬਾਬਾ ਜੀ ਉਦਣ ਬਿਜਲੀ ਨਾ ਜਾਵੇ, ਪਰਮਾਤਮਾ ਉਦਣ ਲਾਈਟ ਨਾ ਜਾਵੇ। ਸੋ ਜਿਹੜੀਆਂ ਬਾਬਾ ਜੀ ਅੱਗੇ ਅਰਦਾਸਾਂ ਕਰੀਦੀਆਂ ਹੁੰਦੀਆਂ ਸੀ ਨਾ, ਬੜੀਆਂ ਹੀ ਭੋਲੀਆਂ ਹੁੰਦੀਆਂ ਸੀਗੀਆਂ। ਤੇ ਫਿਰ 31 ਦਸੰਬਰ ਦੀ ਸ਼ਾਮ ਨੂੰ ਵੀ ਸਾਰੇ ਟੱਬਰ ਨੇ ਆਪਣਾ ਕੰਮ ਨਿਬੇੜ ਲੈਣਾ, ਤੇ ਬਸ ਫਿਰ ਆਪਣੀ ਮੂੰਗਫਲੀ ਹੋ ਗਈ, ਗੁੜ ਹੋ ਗਿਆ, ਗੱਚਕ ਹੋ ਗਈ, ਉਹ ਲੈ ਕੇ ਫਿਰ ਟੀਵੀ ਦੇ ਅੱਗੇ ਬੈਠ ਜਾਈਦਾ ਹੁੰਦਾ ਸੀ, ਸਾਰਿਆਂ ਨੇ ਰਜਾਈਆਂ ਚ ਵੜ ਕੇ ਬੈਠ ਜਾਣਾ, ਨਾਲ ਇੱਕ ਛੋਟੀ ਜਿਹੀ ਧੂਣੀ ਜਿਹੀ ਲਗਾ ਲੈਣੀ, ਹਨਾ, ਦੁਹਾਂਡੇ ਦੇ ਵਿੱਚ ਚਾਰਕ ਲੱਕੜਾਂ ਪਾ ਕੇ। ਸਾਦਾ ਜਿਹੀ ਜ਼ਿੰਦਗੀ ਹੁੰਦੀ ਸੀ ਤੇ ਕਿੰਨੀਆਂ ਸਸਤੀਆਂ ਹੁੰਦੀਆਂ ਸੀਗੀਆਂ ਉਹ ਖੁਸ਼ੀਆਂ, ਜਿਹਨਾਂ ਨੂੰ ਪਾਉਣ ਦੇ ਲਈ ਕੁਛ ਜ਼ਿਆਦਾ ਕਰਨਾ ਨੀ ਪੈਂਦਾ ਹੁੰਦਾ ਸੀਗਾ। ਤੇ ਬਸ ਫਿਰ ਨਵਾਂ ਸਾਲ ਚੜ੍ਹਦਿਆਂ ਹੀ ਲੋਹੜੀ ਦੀਆਂ ਤਿਆਰੀਆਂ ਚ ਜੁੱਟ ਜਾਈਦਾ ਹੁੰਦਾ ਸੀਗਾ, ਤੇ ਉਹ ਜਿਹੜੀਆਂ ਧੁੰਦਾਂ ਕੋਰੇ ਪੈਂਦੇ ਹੁੰਦੇ ਸੀਗੇ, ਆਹਾ, ਉਹਨਾਂ ਦਾ ਆਪਣਾ ਹੀ ਵੱਖਰਾ ਹੀ ਨਜ਼ਾਰਾ ਹੁੰਦਾ ਸੀ। ਵੈਸੇ ਤਾਂ ਕਿਸੇ ਨਾ ਕਿਸੇ ਦੇ ਘਰੋਂ ਲੋਹੜੀ ਦਾ ਨੀਂਦਾ ਜਿਹੜਾ ਉਹ ਆਇਆ ਹੀ ਹੁੰਦਾ ਸੀ, ਪਰ ਮੇਰਾ ਜਿਹੜਾ ਭਰਾ ਜੀ ਬੜਾ ਲਾਡਲਾ ਹੁੰਦਾ ਸੀ, ਤੇ ਸਾਰੇ ਘਰਾਂ ਦੇ ਵਿੱਚ ਜਿਨ੍ਹਾਂ ਦੇ ਘਰਾਂ ਦੇ ਵਿੱਚ ਵੀ ਹੋਣੇ ਆ ਤੁਹਾਨੂੰ ਪਤਾ ਹੀ ਹੋਣਾ, ਹਰ ਸਾਲ ਹੀ ਮੇਰੇ ਦਾਦੀ ਜਿਹੜੇ ਹੁੰਦੇ ਸੀਗੇ ਨਾ, ਉਹਨਾਂ ਨੇ ਘਰ ਦੇ ਵਿੱਚ ਜਿਹੜੀ ਲੋਹੜੀ ਦੀ ਜ਼ਰੂਰ ਬਾਲਣੀ ਹੁੰਦੀ ਸੀਗੀ, ਤੇ ਲੋਹੜੀ ਤੋਂ ਫਿਰ ਮੇਰੇ ਨਾਨਕਿਆਂ ਤੋਂ ਮੇਰੇ ਮੰਮੀ ਲਈ ਤੇ ਸਾਡੇ ਘਰੋਂ ਸਾਡੀਆਂ ਭੂਆ ਦੇ ਘਰਾਂ ਦੇ ਵਿੱਚ ਲੋਹੜੀ ਭੇਜੀ ਜਾਂਦੀ ਹੁੰਦੀ ਸੀਗੀ। ਸੋ ਕਿੰਨੀਆਂ ਪਿਆਰੀਆਂ ਚੀਜ਼ਾਂ ਹੁੰਦੀਆਂ ਸੀਗੀਆਂ, ਇਹਦੇ ਵਿੱਚ ਇਹ ਨਹੀਂ ਹੁੰਦਾ ਸੀਗਾ ਕਿ ਇਹ ਦਾਜ ਦਹੇਜ ਦੀ ਜਿਹੜੀ ਪ੍ਰਥਾ ਜਾਂ ਦੇਣ ਲੈਣ ਦੀ ਜਿਹੜੀ ਰੀਤ ਆ ਇਹ ਬਹੁਤ ਮਾੜੀ ਆ, ਹਨਾ, ਤੇ ਜਦੋਂ ਅਸੀਂ ਹੈਸੀਅਤ ਤੋਂ ਵੱਧ ਕਰਦੇ ਆ, ਪਰ ਛੋਟਾ ਮੋਟਾ ਜਿਹਾ ਗਿਫਟ ਜਦੋਂ ਅਸੀਂ ਇੱਕ ਦੂਜੇ ਨੂੰ ਦਿੰਨੇ ਆ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਉਹਦੇ ਵਿੱਚ ਕੀ ਚੀਜ਼ ਆ, ਕਿੰਨੀ ਮਹਿੰਗੀ ਚੀਜ਼ ਆ, ਬਸ ਸਿਰਫ ਇਹ ਚੀਜ਼ ਹੁੰਦੀ ਆ ਕਿ ਜਦੋਂ ਅਸੀਂ ਇਹ ਛੋਟਾ ਜਿਹਾ ਗਿਫਟ ਕਿਸੇ ਨੂੰ ਦੇਈਦਾ ਆ ਤੇ ਉਸ ਉਹਦੇ ਦੇਣ ਦੇ ਪਿੱਛੇ ਇਹ ਹੁੰਦਾ ਕਿ ਹਾਂ ਇਹਨਾਂ ਦੇ ਖਿਆਲਾਂ ਦੇ ਵਿੱਚ, ਇਹਨਾਂ ਦੇ ਤਿਉਹਾਰਾਂ ਦੇ ਵਿੱਚ ਮੈਂ ਵੀ ਅਜੇ ਸ਼ਾਮਿਲ ਆ, ਹੈ ਨਾ, ਉਹ ਘਰ ਦੀ ਧੀ ਜਿਹੜੀ ਉਸ ਘਰ ਤੋਂ ਵਿਦਾ ਹੋ ਚੁੱਕੀ ਹੁੰਦੀ ਹੈ। ਇਹ ਨਹੀਂ ਹੁੰਦਾ ਕਿ ਉਹਨੇ ਮਾਪਿਆਂ ਤੋਂ ਕੀ ਲੈਣਾ ਹੁੰਦਾ, ਉਹਨੂੰ ਕਿੰਨਾ ਮਿਲਿਆ ਹੁੰਦਾ, ਪਰ ਉਹਨੂੰ ਇਹ ਜ਼ਰੂਰ ਯਾਦ ਰਹਿੰਦਾ ਕਿ ਹਾਂ ਅੱਜ ਵੀ ਜੇ ਉਹ ਦੀਵਾਲੀ ਮਨਾਉਂਦੇ ਆ ਤੇ ਇਹਨਾਂ ਨੂੰ ਮੇਰੀ ਯਾਦ ਆਉਂਦੀ ਹੈ ਤੇ ਮੈਨੂੰ ਦੀਵਾਲੀ ਭੇਜ ਦਿੰਦੇ ਆ, ਤੇ ਅੱਜ ਵੀ ਇਹਨਾਂ ਨੂੰ ਲੋਹੜੀ ਦੇ ਉੱਤੇ ਇਹ ਮੈਨੂੰ ਮਿਸ ਕਰਦੇ ਆ, ਇਸ ਕਰਕੇ ਮੇਰੇ ਹਿੱਸੇ ਦੀ ਜਿਹੜੀ ਲੋਹੜੀ ਆ ਉਹ ਮੇਰੇ ਤੱਕ ਪਹੁੰਚਦਾ ਕਰ ਦਿੰਦੇ ਨੇ। ਸੋ ਜਿਹੜਾ ਦੇਣ ਲੈਣ ਦਾ ਚੱਕਰ ਹੈ ਜੋ ਅਸੀਂ ਇਸ ਫੀਲਿੰਗ ਦੇ ਨਾਲ ਕਰੀਏ ਨਾ, ਤੇ ਮੈਨੂੰ ਲੱਗਦਾ ਕੁਛ ਜ਼ਿਆਦਾ ਬੋਝ ਵੀ ਜਿਹੜਾ ਆ ਉਹ ਨਹੀਂ ਪੈਂਦਾ। ਸੋ ਜਿਸ ਘਰ ਦੇ ਵਿੱਚ ਲੋਹੜੀ ਹੁੰਦੀ ਸੀ ਉਸ ਘਰ ਦੇ ਵਿੱਚ ਕਿੰਨੀ ਰੌਣਕ ਹੁੰਦੀ ਸੀ, ਚੰਗੀ ਰੌਣਕ ਹੁੰਦੀ ਸੀ, ਹੈ ਨਾ, ਵਿਆਹ ਜਿੰਨਾ ਇਕੱਠ ਹੋਇਆ ਹੁੰਦਾ ਸੀਗਾ ਤੇ ਜਿਹਦੇ ਘਰ ਚ ਬੱਚਾ ਪੈਦਾ ਹੋਇਆ ਹੁੰਦਾ ਸੀ, ਜਾਂ ਵਿਆਹ ਤੋਂ ਬਾਅਦ ਕਿਸੇ ਦੀ ਜਿਹੜੀ ਪਹਿਲੀ ਲੋਹੜੀ ਹੁੰਦੀ ਸੀਗੀ, ਫਿਰ ਅਖੰਡ ਪਾਠ ਸਾਹਿਬ ਜਾਂ ਸਧਾਰਨ ਪਾਠ ਤੇ ਭੋਗ ਪੈਣੇ, ਤੇ ਸ਼ਾਮ ਨੂੰ ਫਿਰ ਲੋਹੜੀ ਬਾਲ ਕੇ ਜਿਹੜੇ ਜਸ਼ਨ ਮਨਾਉਂਦੇ ਹੁੰਦੇ ਸੀ, ਹੈਨਾ, ਗਿੱਧੇ ਭੰਗੜੇ ਪੈਂਦੇ ਹੁੰਦੇ ਸੀ। ਵੈਸੇ ਸ਼ੁਕਰ ਆ ਵੀ ਉਹਨਾਂ ਦਿਨਾਂ ਦੇ ਵਿੱਚ ਡੀਜੇ ਨਹੀਂ ਸੀ ਹੁੰਦਾ, ਨਹੀਂ ਤਾਂ ਜੋ ਤਿਉਹਾਰਾਂ ਦੇ ਰੰਗ ਅਸੀਂ ਦੇਖੇ ਆ ਸ਼ਾਇਦ ਉਹਨਾਂ ਦੇ ਰੰਗ ਵੀ ਕੁਝ ਹੋਰ ਹੀ ਹੋਣੇ ਸੀ। ਸੋ ਲੋਹੜੀ ਤੋਂ ਅਗਲੇ ਦਿਨ ਹੁੰਦੀ ਸੀ ਜੀ ਮਾਘੀ, ਤੇ ਮਾਘੀ ਦਾ ਮਤਲਬ ਹੁੰਦਾ ਸੀ ਮਾਘ ਮਹੀਨੇ ਦੀ ਸੰਗਰਾਂਦ। ਸੋ ਉਹ ਮਾਘੀ ਜਿਹੜੇ ਹੁੰਦੀ ਸੀ ਉਦਣ ਕੀ ਖਾਸ ਕਰਦੇ ਹੁੰਦੇ ਸੀ, ਕੀ ਖਾਸ ਹੁੰਦਾ ਸੀ ਉਸ ਦਿਨ ਦੇ ਵਿੱਚ, ਉਹ ਤੁਸੀਂ ਮੈਨੂੰ ਜ਼ਰੂਰ ਭੇਜਣਾ, ਨਹੀਂ ਤੇ ਮੈਂ ਤੁਹਾਨੂੰ ਦੱਸਾਂਗੀ ਪਰ ਇਸ ਬ੍ਰੇਕ ਤੋਂ ਬਾਅਦ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਐਮਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263488। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। Migration Agent Registration Number 0851410।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 04258888556।
ਤੁਹਾਡਾ ਘਰ ਨੀ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ 04686984436। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਵ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ।
It's the end of financial year sale at Mahindra, the world's number one selling tractor. Right now, get the 4025 four-wheel drive tractor for just $19,990 or the E-Max 25 with loader and free 4-in-1 bucket for just $19,990 and take advantage of the ATO Small Business Instant Asset Write-Off. Hurry, must end June 30. See your local Mahindra dealer or visit mahindraag.com.au today. Instant Asset Write-Off subject to eligibility. See your accountant for details. Pricing valid until June 30 or while stocks last. Freight and pre-delivery charges may apply.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 04045275185 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਜਰੰਗ ਪਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਬਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ, ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾਂ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨੀ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ, ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 04112-22-9631, ਜਾਂ ਵਿਜ਼ਿਟ ਕਰੋ www.healthdrops.com.au।
CD batteries now trading as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CD batteries ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 04346413274,
04346413274।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟ੍ਰੀਟ, ਬਲੈਕਟਾਊਨ, ਸਿਡਨੀ।
CD batteries, CD batteries.
ਹਾਸਿਆਂ ਦਾ ਸਮੁੰਦਰ ਤੇ ਕਨਫਿਊਜ਼ਨ ਦਾ ਕੂ ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਕੈਰੀ ਔਨ ਜੱਟਾ 2। Starring Gippy Garewal, Sonam Bajwa, Vinnu Tillo, Jaswinder Palla, Gurpreet Tuggi, Karamjeet Anmol and BN Sharma.
Ehda kanda sala na chitta na kala.
Jijjo!
1 June to nazdeeki cinema karan vich zyada jankari layi go to whitehillproduction.com।
ਗੈਲੈਕਸੀ ਮਾਈਗ੍ਰੇਸ਼ਨ ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR, ਇੰਪਲੋਇਰ ਨੋਮੀਨੇਸ਼ਨ, 457, RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ, ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ, ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 04041875, ਯਾਨੀ ਕਿ 04054-1855। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਜ਼ ਨੈਗੋਸ਼ੀਏਟਰਜ਼ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ।
ਸਮਾਂ ਹੀ ਪੈਸਾ ਹੈ। ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ। ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ। ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੋਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006 00 ਤੇ ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ।
ਲਓ ਜੀ, ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਇੱਕ ਵਾਰ ਫੇਰ ਤੋਂ ਪ੍ਰੋਗਰਾਮ ਲਹਿਰਾਂ ਦੇ ਵਿੱਚ। ਤੁਸੀਂ ਸੁਣ ਰਹੇ ਹੋ ਜੀ ਹਰਮਨ ਰੇਡੀਓ, ਆਸਟ੍ਰੇਲੀਆ ਦਾ ਪਹਿਲਾ 24 ਘੰਟੇ 7 ਦਿਨ ਚੱਲਣ ਵਾਲਾ ਰੇਡੀਓ। ਰੇਡੀਓ ਕਾਹਦਾ ਜੀ, ਸਾਡਾ ਤੇ ਪਰਿਵਾਰ ਹੈ, ਹੈ ਨਾ। ਸੋ ਬਿਲਕੁਲ ਜੀ, ਅਸੀਂ ਪਰਿਵਾਰ ਆਪਣਾ ਸਾਰਾ ਇਕੱਠਾ ਬੈਠੇ ਹੋਏ ਆ। ਮੈਨੂੰ ਤਾਂ ਐਂ ਲੱਗਦਾ ਹੁੰਦਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੀ ਨੂੰ, ਵੀ ਬਸ ਮੰਜੇ ਡਾਏ ਪਏ ਆ ਤੇ ਅਸੀਂ ਬਸ ਹੁਣ ਗੱਲਾਂ ਦੀ ਆਪਣੀ ਜਿਹੜੀ ਰੇਲ ਬੰਨੀ ਹੋਈ ਆ, ਹੈ ਨਾ, ਆਪਣੀਆਂ ਯਾਦਾਂ ਸ਼ੁਰੂ ਕੀਤੀਆਂ ਹੋਈਆਂ। ਤੇ ਉਮੀਦ ਕਰਦੀ ਹਾਂ ਜੀ ਤੁਸੀਂ ਸਾਰਿਆਂ ਨੂੰ ਵੀ, ਤੁਹਾਨੂੰ ਸਾਰਿਆਂ ਨੂੰ ਵੀ ਆਪਣੀਆਂ ਜਿਹੜੀਆਂ ਯਾਦਾਂ ਜ਼ਰੂਰ ਯਾਦ ਆਉਂਦੀਆਂ ਹੋਣਗੀਆਂ ਇਹ ਗੱਲਾਂ ਸੁਣ ਕੇ, ਕਿਉਂਕਿ ਬੜੇ ਹੀ ਪਿਆਰੇ ਦਿਨ, ਉਹ ਬੜਾ ਹੀ ਪਿਆਰਾ ਸਮਾਂ ਹੁੰਦਾ ਸੀਗਾ ਜੋ ਅਸੀਂ ਆਪਣੇ ਪੰਜਾਬ, ਆਪਣੇ ਬਚਪਨ ਚ, ਆਪਣੇ ਪਿੰਡਾਂ, ਆਪਣੇ ਸ਼ਹਿਰਾਂ, ਆਪਣੇ ਉਹਨਾਂ ਘਰਾਂ ਦੇ ਵਿੱਚ ਗੁਜ਼ਾਰਿਆ ਸੀ। ਸੋ ਬਿਲਕੁਲ ਜੀ, ਜ਼ਿੰਦਗੀ ਦੀ ਦੌੜ ਦੇ ਵਿੱਚ ਬੇਸ਼ੱਕ ਅਸੀਂ ਉੱਥੋਂ ਨਿਕਲ ਆਏ ਹਾਂ, ਹੈ ਨਾ, ਅਸੀਂ ਕਿਤੇ ਦੇ ਕਿਤੇ ਪਹੁੰਚ ਗਏ ਹਾਂ ਇਸ ਤੇਜ਼ ਰਫ਼ਤਾਰ ਜ਼ਿੰਦਗੀ ਦੇ ਵਹਿਣ ਚ ਵਹਿੰਦਿਆਂ ਵਹਿੰਦਿਆਂ, ਪਰ ਫੇਰ ਵੀ ਸਾਡੀਆਂ ਜੜ੍ਹਾਂ ਜਿੱਥੇ ਲੱਗੀਆਂ ਹੋਈਆਂ, ਦਿਲ ਉੱਥੇ ਮੁੜਨ ਨੂੰ ਕਰਦਾ ਹੈ ਜੀ। ਸੋ ਦੇਖੋ ਮੁੜਦੇ ਆ ਜਾਂ ਨਹੀਂ ਮੁੜਦੇ, ਸੋ ਪਰਮਾਤਮਾ ਪਰ ਜਿੱਥੇ ਵੀ ਤੁਹਾਨੂੰ ਸਾਰਿਆਂ ਨੂੰ ਰੱਖੇ, ਖੁਸ਼ ਰੱਖੇ, ਔਰ ਆਪਣੇ ਵਿਰਸੇ ਨਾਲ, ਆਪਣੀਆਂ ਜੜ੍ਹਾਂ ਦੇ ਨਾਲ ਜਿਹੜਾ ਸਾਨੂੰ ਜ਼ਰੂਰ ਜੋੜੀ ਰੱਖੇ। ਕਿਉਂਕਿ ਜਦੋਂ ਜੜ੍ਹਾਂ ਨਾਲ ਟੁੱਟ ਜਾਂਦੇ ਆ ਤਾਂ ਫੇਰ ਤਾਂ ਜੀ ਜਿਹੜਾ ਦਰਖਤ ਹੈ ਉਹ ਸੁੱਕੀ ਜਾਂਦਾ ਹੈ। ਸੋ ਆਪਣੇ ਅਸਲ ਨੂੰ ਜ਼ਰੂਰ ਚੇਤੇ ਰੱਖੀਏ। ਸੋ ਤੁਸੀਂ, ਤੁਹਾਡੇ ਸਾਰਿਆਂ ਦੇ ਜਿਹੜੇ ਮੈਸੇਜਸ ਆ ਜੀ ਉਹ ਵੀ ਮੇਰੇ ਕੋਲ ਪਹੁੰਚ ਰਹੇ ਆ। ਗੁਰਚਰਨ ਸਿੰਘ ਹੁਣਾਂ ਨੇ ਗੁਰਫਤਿਹ ਸਾਂਝੀ ਕੀਤੀ ਹੈ ਜੀ ਸਾਡੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਤੇ ਕਹਿੰਦੇ ਪ੍ਰੋਗਰਾਮ ਇਜ਼ ਗੋਇੰਗ ਗੁੱਡ, ਕਹਿੰਦੇ ਕੈਨ ਯੂ ਪਲੇ ਅ ਸੌਂਗ ਪਿੰਡ ਦੀਆਂ ਕੁੜੀਆਂ ਕਲੀਅਰ ਕੰਠ ਦੀ ਆਵਾਜ਼ ਦੇ ਵਿੱਚ। ਜ਼ਰੂਰੀ ਜੀ ਤੁਹਾਡਾ ਗੀਤ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ। ਤੇ ਉਸ ਤੋਂ ਬਾਅਦ ਅਮਰ ਸਿੰਘ ਹੁਣਾਂ ਨੇ ਸ਼ੈਫਟਨ ਤੋਂ, ਲਓ ਜੀ ਪਿੰਨੀ ਭੇਜ ਦਿੱਤੀ ਹੈ ਮੈਨੂੰ, ਤੇ ਕਹਿੰਦੇ ਵਿਦ ਡਰਾਈਵਿੰਗ। ਬਿਲਕੁਲ ਜੀ, ਉਹ ਟਰੱਕ ਚਲਾ ਰਹੇ ਆ ਮੈਨੂੰ ਲੱਗਦਾ, ਤੇ ਨਾਲ ਹੀ ਉਹਨਾਂ ਨੇ ਪਿੰਨੀ ਹੱਥ ਚ ਫੜੀ ਹੋਈ ਹੈ। ਦੇਖ ਲਓ ਜੀ ਕਿਹੜੀ ਸਾਂਝ ਹੈ ਸਾਡੀ ਪੰਜਾਬੀਆਂ ਦੀ, ਇਹਨਾਂ ਪਿੰਨੀਆਂ ਨਾਲ ਵੀ, ਹੈ ਨਾ। ਕੁਝ ਕੁ ਜਿਹੜੀਆਂ ਚੀਜ਼ਾਂ ਸਾਡੀ ਰਸੋਈ ਦੀਆਂ ਹੈਗੀਆਂ ਹੈ ਨਾ, ਉਹ ਜ਼ਿੰਦਗੀ ਦੇ ਨਾਲ ਬਹੁਤ ਡੂੰਘੀਆਂ ਜੁੜੀਆਂ ਹੋਈਆਂ, ਚਾਹੇ ਉਹ ਪਿੰਨੀਆਂ ਹੋ ਜਾਣ, ਸਾਗ ਤੇ ਮੱਕੀ ਦੀ ਰੋਟੀ ਹੋ ਜਾਏ, ਹੈ ਨਾ, ਕੜੀ ਚੌਲ ਹੋ ਗਏ, ਰਾਜਮਾਂਹ ਹੋ ਗਏ, ਪੁਦੀਨੇ ਦੀ ਚਟਨੀ ਹੋ ਗਈ, ਲੱਸੀ ਹੋ ਗਈ, ਮੱਖਣ ਹੋ ਗਿਆ, ਪਰੌਂਠਿਆਂ ਦੀ ਤਾਂ ਗੱਲ ਨੀ ਨਾ ਕਰੋ। ਜੇ ਮੈਂ ਸਵੇਰੇ ਸਵੇਰੇ ਸਾਰੇ ਪਰੌਂਠਿਆਂ ਦੇ ਨਾਲ ਲੈਣ ਲੱਗ ਗਈ ਨਾ, ਤੇ ਸਾਰਿਆਂ ਦੇ ਮੂੰਹ ਚ ਪਾਣੀ ਆ ਜਾਣਾ ਹੁਣ। ਸੋ ਇਹਨਾਂ ਚੀਜ਼ਾਂ ਲਈ ਸਾਡੀ ਰੂਹ ਜਿੱਦਾਂ ਤੜਫਦੀ ਰਹਿੰਦੀ ਹੁੰਦੀ ਆ ਨਾ, ਤੇ ਹੁਣ ਅੱਛਾ ਇੱਕ ਹੋਰ ਗੱਲ, ਤੁਹਾਨੂੰ ਪਤਾ ਹੈ ਭਈ ਜਦੋਂ ਬਚਪਨ ਦੇ ਵਿੱਚ ਇੱਕ ਗੱਲ ਡੈਡੀ ਕਹਿੰਦੇ ਹੁੰਦੇ ਸੀ ਸਾਡੇ ਆਮ, ਭਈ ਜੇਠ ਦੇ ਮਹੀਨੇ ਦੇ ਵਿੱਚ ਜਿਹੜਾ ਜੇਠਾ ਬੱਚਾ ਹੁੰਦਾ ਹੈ ਨਾ, ਉਹਦੇ ਲਈ ਜਿਹੜਾ ਵੀ ਨਵਾਂ ਫਲ ਜਾਂ ਸਬਜ਼ੀ ਹੁੰਦੀ ਹੈ ਉਹਨੂੰ ਉਹ ਵਾਲੀ ਜਿਹੜੀ ਚੀਜ਼ ਹੈ ਨਾ ਉਹ ਨਵੀਂ ਕਰ ਲੈਣੀ ਚਾਹੀਦੀ ਹੈ, ਯਾਨੀ ਨਵੀਂ ਕਰ ਲੈਣੀ ਕਹਿੰਦੇ ਹੁੰਦੇ ਸੀਗੇ, ਭਈ ਟੇਸਟ ਕਰ ਲੈਣਾ ਉਸ ਚੀਜ਼ ਨੂੰ ਜੇਠ ਦੇ ਮਹੀਨੇ ਦੇ ਵਿੱਚ ਸ਼ਾਇਦ, ਹੈ ਨਾ, ਜਾਂ ਜੇਠ ਤੋਂ ਪਹਿਲਾਂ ਹੁੰਦਾ ਸੀਗਾ ਸ਼ਾਇਦ। ਸੋ ਉਹ ਵੀ ਮੈਨੂੰ ਗੱਲ ਯਾਦ ਆ ਗਈ ਵੀ ਉਸ ਤੋਂ ਪਹਿਲਾਂ ਪਹਿਲਾਂ ਕਰ ਲਓ। ਸੋ ਮੈਂ ਵੀ ਇਸ ਸਾਲ ਹੁਣ ਮੈਂ ਸਰਦੀਆਂ ਲਈ ਸਾਗ ਜਿਹੜਾ ਬੀਜਿਆ ਤਾਂ ਹੋਇਆ ਸੀ ਕਿਆਰੀਆਂ ਚ, ਪਰ ਵਿਚਾਰੀ ਨੂੰ ਰੋਜ਼ ਹੀ ਦੇਖਦੀ ਆ ਕਦੋਂ ਵਧੂਗਾ ਕਦੋਂ ਵਧੂਗਾ। ਸੋ ਮੈਂ ਹੁਣ ਜੇ ਸੱਚੀ ਦੱਸਾਂ ਤੇ ਮੈਂ ਵੀ ਐਤਵਾਰ ਨੂੰ ਮੈਂ ਮੰਡੀ ਜਾ ਕੇ ਸਾਗ ਲੈ ਕੇ ਆਈ ਪਹਿਲਾਂ, ਤੇ ਸੋ ਸਾਗ ਦਾ ਜੋ ਸਵਾਦ ਹੁੰਦਾ ਨਾ ਉਹ ਘਰ ਦੇ ਵਿੱਚ ਜਦੋਂ ਸਾਗ ਰਿੱਝਦਾ ਹੁੰਦਾ ਉਹਦੀ ਜਿਹੜੀ ਖੁਸ਼ਬੂ ਹੁੰਦੀ ਆ ਉਹ ਤੁਹਾਨੂੰ ਆਪਣੇ ਆਪ ਲੈ ਜਾਂਦੀ ਆ ਆਪਣੇ ਪਿੰਡ ਦੇ ਵਿੱਚ, ਆਪਣੇ ਘਰ ਚ। ਯਾਦ ਜਦੋਂ ਗਲੀ ਚ ਲੰਘਦੇ ਹੋਈਦਾ ਸੀ ਤੇ ਕਿਸੇ ਦੇ ਘਰ ਵੀ ਸਾਗ ਬਣਦਾ ਹੁੰਦਾ ਸੀ, ਉਹਦੀ ਖੁਸ਼ਬੂ ਕਿੱਦਾਂ ਪੂਰੀ ਗਲੀ ਤੱਕ ਆਉਂਦੀ ਹੁੰਦੀ ਸੀਗੀ। ਉਹ ਤੌੜੀ ਦੇ ਵਿੱਚ ਸਵੇਰ ਤੋਂ ਸਾਗ ਚੜਾ ਦੇਣਾ ਸਰਦੀਆਂ ਦੇ ਵਿੱਚ, ਹਨਾ, ਤੇ ਹੌਲੀ ਹੌਲੀ ਫਿਰ ਉਹਨੂੰ ਘੋਟਣੇ ਦੇ ਨਾਲ ਘੋਟੀ ਜਾਣਾ ਥੱਲੇ ਨੂੰ ਕਰੀ ਜਾਣਾ, ਤੇ ਫਿਰ ਅੱਲਣ ਪਾ ਕੇ ਉਹਦੇ ਵਿੱਚ, ਤੇ ਫਿਰ ਜਦੋਂ ਘੋਟਣਾ ਕਿਆ ਜ਼ੋਰ ਲੱਗਦਾ ਹੁੰਦਾ ਸੀਗਾ, ਹਨਾ। ਤੇ ਅੱਜ ਕੱਲ ਤਾਂ ਚਲੋ ਜੀ ਮਾੜੀ ਜਿਹੀ ਉਹ ਮਿਕਸਿੰਗ ਸਟਿੱਕ ਰੇ ਜਿਹੜੀ ਮਿਲਦੀ ਆ ਉਹਦੇ ਨਾਲ ਹੀ ਘੁਮਾ ਦੋ ਤੇ ਚਲੋ। ਤੇ ਬਿਲਕੁਲ ਜੀ, ਕੁਝ ਸਵਾਦ ਜਿਹੜੇ ਹੁੰਦੇ ਆ ਉਹ ਸਾਡੀ ਰੂਹ ਦੇ ਵਿੱਚ ਸਮਾਏ ਹੁੰਦੇ, ਉਹਨਾਂ ਨੂੰ ਛੱਡ ਨੀ ਸਕਦੇ ਅਸੀਂ ਜਿੱਥੇ ਮਰਜ਼ੀ ਪਹੁੰਚ ਜਾਈਏ। ਤੇ ਚਲੋ ਜੀ, ਗੱਲ ਉਸ ਤੋਂ ਬਾਅਦ ਜਸਵਿੰਦਰ ਸਿੰਘ ਹੁਣਾਂ ਨੇ ਵੀ ਜੀ ਸਾਡੇ ਨਾਲ ਸਾਂਝ ਪਾਈ ਤੇ ਇਹਨਾਂ ਨੇ ਇੱਕ ਬੜੀ ਪਿਆਰੀ ਜਿਹੀ ਜਿਹੜੀ ਛੋਟੀ ਜਿਹੀ ਸਟੋਰੀ ਆ ਉਹ ਮੇਰੇ ਨਾਲ ਸਾਂਝੀ ਕੀਤੀ ਹੈ। ਜਦੋਂ ਟੀਕਾ ਲਗਵਾਉਣਾ ਪਿਆ ਇਹ ਜਦੋਂ ਟੀਕਾ ਲਗਵਾਉਣਾ ਪਿਆ ਵੀ ਹੁਣ ਮੈਂ ਕਿਹਾ ਨਾ ਤੇ ਤੁਹਾਡੇ ਸਾਰੇ ਆਪਣੀ ਆਪਣੀ ਯਾਦ ਕਰ ਲੋ ਵੀ ਬਚਪਨ ਚ ਜਦੋਂ ਟੀਕਾ ਲਗਾਉਣ ਜਾਂਦੇ ਹੁੰਦੇ ਸੀਗੇ ਤੇ ਕਿਹੋ ਜਿਹਾ ਅਹਿਸਾਸ ਹੁੰਦਾ ਸੀ। ਸੋ ਇਹਨਾਂ ਦੀ ਸਿਸਟਰ ਨੇ ਇਹ ਜਿਹੜੀ ਸਟੋਰੀ ਲਿਖੀ ਹੈ ਨਰਿੰਦਰਪਾਲ ਕੌਰ ਹੁਣਾਂ ਨੇ, ਸੋ ਮੈਂ ਜ਼ਰੂਰ ਹੀ ਪ੍ਰੋਗਰਾਮ ਦੇ ਵਿੱਚ ਇਹ ਵੀ ਸਾਂਝੀ ਕਰਨੀ ਆ ਤੇ ਉਹਦੇ ਨਾਲ ਫਿਰ ਅਸੀਂ ਆਪਣੀਆਂ ਟੀਕੇ ਵਾਲੀਆਂ ਯਾਦਾਂ ਵੀ ਕਰਦੇ ਹਾਂ ਜੀ ਯਾਦ। ਤੇ ਬਚਿੱਤਰ ਮੋਰ ਭੁੱਲਣ ਹੁਣਾਂ ਨੇ ਫਿਰੋਜ਼ਪੁਰ ਤੋਂ ਜੀ ਦੱਸਿਆ, ਕਹਿੰਦੇ ਭਈ ਕਹਿੰਦੇ ਸਾਡੇ ਮੀਂਹ ਪੈ ਰਿਹਾ ਅੱਜ। ਠੀਕ ਹੈ ਜੀ, ਚਲੋ ਜੀ, ਗਰਮੀਆਂ ਦਾ ਮੀਂਹ ਤਾਂ ਬੜਾ ਵਧੀਆ ਹੁੰਦਾ ਹੈ ਨਾ, ਹਨਾ, ਇੰਜੋਏ ਕਰੋ ਫਿਰ ਅੱਜ ਇਸ ਝੜੀ ਵਾਲੇ ਦਿਨ ਨੂੰ। ਤੇ ਨਾਲ ਹੀ ਇਹਨਾਂ ਨੇ ਲਿਖਿਆ ਹੈ ਕਿ ਲੋਹੜੀ ਵਾਲੇ ਦਿਨ ਬਣਾਈ ਖਿਚੜੀ, ਅਗਲੇ ਦਿਨ ਮਾਘੀ ਵਾਲੇ ਦਿਨ ਖਾਈ ਦੀ ਸੀ। ਬਿਲਕੁਲ ਠੀਕ ਜੀ, ਜੋ ਅਸੀਂ ਮਾਘੀ ਦੀ ਗੱਲ ਮੈਂ ਕੀਤੀ ਸੀਗੀ ਬ੍ਰੇਕ ਤੋਂ ਪਹਿਲਾਂ ਕਿ ਕਿੱਦਾਂ ਖਾਸ ਹੁੰਦੀ ਸੀ, ਕੀ ਖਾਸ ਕਰੀਦਾ ਹੁੰਦਾ ਸੀ ਮਾਘੀ ਵਾਲੇ ਦਿਨ। ਸੋ ਇਹਨਾਂ ਨੇ ਕਿਹਾ ਕਿ ਖਿਚੜੀ ਬਣਾਈ ਦੀ ਸੀ ਤੇ ਅਗਲੇ ਮਾਘੀ ਵਾਲੇ ਦਿਨ ਖਾਈ ਦੀ ਸੀ। ਸੋ ਬਿਲਕੁਲ ਜੀ, ਸਾਡੇ ਦੁਆਬੇ ਵਾਲੀ ਸਾਈਡ ਤੇ ਗੰਨੇ ਬਹੁਤ ਹੁੰਦੇ ਆ ਤੇ ਹਨਾ, ਤੇ ਸਾਡੇ ਜਿਹੜੀ ਰਸ ਹੁੰਦੀ ਆ ਨਾ ਗੰਨੇ ਦੀ ਰਸ ਰੋਹ ਕਹਿੰਦੇ ਉਹਨੂੰ, ਉਹਦੀ ਖੀਰ ਬਣਾਈ ਜਾਂਦੀ ਸੀਗੀ ਲੋਹੜੀ ਵਾਲੀ ਰਾਤ ਨੂੰ। ਸੋ ਦੁੱਧ ਦੀ ਜਗ੍ਹਾ ਤੇ ਗੰਨੇ ਦਾ ਜਿਹੜਾ ਰਸ ਹੁੰਦਾ ਸੀਗਾ ਉਹਦੇ ਵਿੱਚ ਚੌਲਾਂ ਨੂੰ ਉਬਾਲਿਆ ਜਾਂਦਾ ਸੀਗਾ ਤੇ ਉਹ ਜਿਹੜੀ ਲੋਹੜੀ ਵਾਲੇ ਦਿਨ ਬਣਾਈ ਦੀ ਸੀ ਤੇ ਉਹ ਮਾਘੀ ਵਾਲੇ ਦਿਨ ਫਿਰ ਖਾਈ ਦੀ ਹੁੰਦੀ ਸੀਗੀ। ਸੋ ਬਸ ਜੀ, ਹੁਣ ਤੇ ਉਹ ਪਤਾ ਨੀ ਕਿੰਨੇ ਸਾਲ ਹੋ ਗਏ ਉਹ ਖੀਰ ਖਾਧਿਆਂ ਨੂੰ। ਤੇ ਮਾਘੀ ਵਾਲੇ ਦਿਨ ਫਿਰ ਜਿਹੜੇ ਕਈ ਧਾਰਮਿਕ ਸਥਾਨ ਹੁੰਦੇ ਸੀ ਲਾਗੇ ਛਾਗੇ ਦੇ ਗੁਰਦੁਆਰੇ ਹੁੰਦੇ ਸੀ ਉਹਨਾਂ ਦੇ ਵਿੱਚ ਮੇਲੇ ਵੀ ਲੱਗਦੇ ਹੁੰਦੇ ਸੀਗੇ, ਉੱਥੇ ਜਾ ਕੇ ਮਾਘੀ ਵੀ ਨਹਾਉਣ ਕਈ ਵਾਰੀ ਜਾਈਦਾ ਹੁੰਦਾ ਸੀਗਾ। ਤੇ ਉਸ ਤੋਂ ਬਾਅਦ ਜਸਪਾਲ ਰਾਮਾ ਸਿਡਨੀ ਤੋਂ ਉਹਨਾਂ ਨੇ ਵੀ ਆਪਣਾ ਜੀ ਬੜਾ ਪਿਆਰਾ ਜਿਹਾ ਮੈਸੇਜ ਹਮੇਸ਼ਾ ਦੀ ਤਰ੍ਹਾਂ ਕੀਤਾ ਹੈ, ਡਰਾਈਵਿੰਗ ਕਰਦੇ ਕਰਦੇ ਸੁਣ ਰਹੇ ਹਾਂ ਜੀ, ਮੈਸੇਜ ਕਾਪੀ ਪੇਸਟ ਹੀ ਕਰਨਾ ਪੈਂਦਾ ਹੈ ਜੀ, ਬਹੁਤ ਸੋਹਣਾ, ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਜਸਪਾਲ ਰਾਮਾ ਜੀ। ਬਿਲਕੁਲ ਤੁਹਾਡੀ ਜਿਹੜੀ ਹਾਜ਼ਰੀ ਆ ਉਹ ਇੱਕ ਤਸੱਲੀ ਵੀ ਦੇ ਜਾਂਦੀ ਆ ਦਿਲ ਨੂੰ ਵੀ ਸਾਰੇ ਸੁੱਖ ਸਾਂਝ ਨਾਲ ਹੋ ਤੁਸੀਂ। ਸੋ ਕਈ ਵਾਰੀ ਜਿਹੜੇ ਸਾਡੇ ਰੈਗੂਲਰ ਲਿਸਨਰਸ ਹੁੰਦੇ ਆ ਉਹਨਾਂ ਦੇ ਕੋਈ ਮੈਸੇਜ ਨਾ ਵੀ ਆਵੇ ਤਾਂ ਫਿਰ ਕਿਤੇ ਇਹ ਵੀ ਹੋ ਜਾਂਦਾ ਵੀ ਅੱਛਾ ਜਾਈ ਕਿਉਂ ਨੀ, ਸਭ ਠੀਕ ਹੋਵੇ। ਸੋ ਇੰਨੀ ਕੁ ਗੱਲ ਕਰਕੇ ਤੁਸੀਂ ਤਸੱਲੀ ਦਵਾ ਦਿੰਦੇ ਹੋ ਵੀ ਸਭ ਰਾਜੀ ਖੁਸ਼ੀ, ਬਹੁਤ ਬਹੁਤ ਸ਼ੁਕਰੀਆ। ਸੋ ਬਾਕੀ ਸਾਰੇ ਲਿਸਨਰਸ ਜੋ ਪ੍ਰੋਗਰਾਮ ਦੇ ਵਿੱਚ ਮੈਸੇਜ ਕਰਦੇ ਆ, ਜਾਂ ਬਹੁਤ ਸਾਰੇ ਸਾਡੇ ਇਹੋ ਜਿਹੇ ਲਿਸਨਰਸ ਹੁੰਦੇ ਆ ਜੋ ਮੈਸੇਜ ਨਹੀਂ ਕਰ ਸਕਦੇ, ਜਾਂ ਕਈ ਇਹੋ ਜਿਹੇ ਬਜ਼ੁਰਗ ਵੀ ਹੁੰਦੇ ਆ ਜਿਹਨਾਂ ਨੂੰ ਮੈਸੇਜ ਕਰਨਾ ਨਹੀਂ ਆਉਂਦਾ, ਸੋ ਉਹਨਾਂ ਸਾਰਿਆਂ ਨੂੰ ਮੈਂ ਪ੍ਰੋਗਰਾਮ ਦੇ ਵਿੱਚ ਯਾਦ ਕਰਦੀ ਹਾਂ ਜੀ, ਤੇ ਉਹਨਾਂ ਦਾ ਵੀ ਸਵਾਗਤ ਹੈ ਸਭ ਦਾ। ਸੋ ਘੁੰਮਣ ਅੰਕਲ ਆ ਜੀ, ਉਹ ਇੱਥੇ ਐਡੀਲੇਡ ਆਏ ਹੋਏ ਸੀ ਆਸਟ੍ਰੇਲੀਆ ਆਪਣੇ ਬੱਚਿਆਂ ਦੇ ਕੋਲ, ਤੇ ਉਸ ਤੋਂ ਬਾਅਦ ਉਹ ਵਾਪਸ ਪੰਜਾਬ ਚਲੇ ਗਏ। ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਮੈਸੇਜ ਕਰਨਾ ਨਹੀਂ ਆਉਂਦਾ, ਪਰ ਉਹਨਾਂ ਦੀ ਹਮੇਸ਼ਾ ਹੀ ਪ੍ਰੋਗਰਾਮ ਤੋਂ ਬਾਅਦ ਮੈਨੂੰ ਕਾਲ ਜ਼ਰੂਰ ਆਉਂਦੀ ਹੈ, ਤੇ ਕਾਲ ਕਰਕੇ ਮੈਨੂੰ ਕਹਿੰਦੇ ਹੁੰਦੇ ਆ ਕਿ ਮੇਰੇ ਵੱਲੋਂ ਸਾਰਿਆਂ ਨੂੰ ਤੁਸੀਂ ਸਤਿ ਸ਼੍ਰੀ ਅਕਾਲ, ਸਾਰੇ ਹਰਮਨ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਕਹਿ ਦਿਓ, ਤੇ ਕਹਿੰਦੇ ਹੁੰਦੇ ਆ ਵੀ ਮੈਂ ਆਸਟ੍ਰੇਲੀਆ ਜਾ ਕੇ ਹੋਰ ਕੁਛ ਨਹੀਂ ਖੱਟਿਆ ਪਰ ਮੈਂ ਹਰਮਨ ਰੇਡੀਓ ਖੱਟ ਲਿਆ ਆ ਉੱਥੋਂ। ਸੋ ਪਿਆਰ ਹੈ ਜੀ, ਹੈ ਨਾ, ਤੇ ਸੋ ਸਾਰੇ ਉਹਨਾਂ ਲਿਸਨਰਸ ਨੂੰ ਵੀ ਜੋ ਮੈਸੇਜ ਨਹੀਂ ਕਰ ਪਾਉਂਦੇ ਉਹਨਾਂ ਨੂੰ ਵੀ ਬਹੁਤ ਬਹੁਤ ਪਿਆਰ ਤੇ ਸਵਾਗਤ ਪ੍ਰੋਗਰਾਮ ਦੇ ਵਿੱਚ। ਪਹਿਲਾ ਬੈਸ ਕੌਮ ਰਾਮ ਤੋਂ ਉਹਨਾਂ ਨੇ ਵੀ ਸਾਂਝ ਪਾਈ ਹੈ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਭੈਣ ਜੀ, ਪ੍ਰੋਗਰਾਮ ਬਹੁਤ ਵਧੀਆ ਜੀ, ਤੇ ਥੈਂਕ ਯੂ ਕਹਿ ਰਹੇ ਜੀ, ਥੈਂਕ ਯੂ ਤੁਹਾਡਾ। ਓਹੋ, ਬੜੀਆਂ ਪਿਆਰੀਆਂ ਫੋਟੋਆਂ ਭੇਜੀਆਂ ਇਹਨਾਂ ਨੇ, ਧੁੰਦ ਪਈ ਹੋਈ ਹੈ ਜੀ ਤੇ ਡਰਾਈਵਿੰਗ ਕਰ ਰਹੇ ਆ, ਕਹਿੰਦੇ ਇਹ ਫੋਟੋ ਕੱਲ ਦੀ, ਇਹ ਕੱਲ ਦੀ ਹੈ ਜੀ। ਠੀਕ ਹੈ, ਠੀਕ ਹੈ ਜੀ, ਤੇ ਨਾਲ ਹੀ ਇਹਨਾਂ ਨੇ ਅੱਜ ਇੱਕ ਹੋਰ ਜਿਹੜੀ ਫੋਟੋ ਭੇਜੀ ਆ, ਬੜੀ ਪਿਆਰੀ ਜੀ ਫੋਟੋ ਆ, ਕਿਸੇ ਬੜੀਆਂ ਬੱਤਕਾਂ ਜਿਹੀਆਂ ਜਿਹੜੇ ਗੂਸ ਜਿਹੇ ਹੁੰਦੇ ਆ ਉਹਨਾਂ ਦੀਆਂ ਫੋਟੋਆਂ ਆ, ਉਹ ਇੱਕ ਛੋਟੀ ਜਿਹੀ ਝੀਲ ਆ ਉਹਦੇ ਕੋਲ ਖੜੀਆਂ ਆ। ਸੋ ਏਦਾਂ ਦੇ ਬੜੇ ਸੋਹਣੇ ਕੁਦਰਤੀ ਨਜ਼ਾਰੇ ਜਿਹੜੇ ਆਸਟ੍ਰੇਲੀਆ ਦੇ ਵਿੱਚ ਬਹੁਤ ਪਿਆਰੇ ਆ, ਹੈਨਾ। ਸੋ ਨੇਚਰ ਬਹੁਤ ਪਿਆਰੀ ਆ, ਔਰ ਇਹਦੇ ਨਾਲ ਨਾਲ ਤੁਹਾਨੂੰ ਬਹੁਤ ਹੀ ਪਿਆਰੇ ਜਿਹੜੇ ਪੰਛੀ ਆ ਉਹ ਆਲੇ ਦੁਆਲੇ ਆਮ ਹੀ ਦਿਖਣ ਨੂੰ ਮਿਲ ਜਾਂਦੇ ਆ, ਹੈਨਾ, ਜਿਹੜੇ ਤੋਤੇ ਵਗੈਰਾ ਹੁਣ ਹੋ ਗਏ, ਘੁੱਗੀਆਂ ਹੋ ਗਈਆਂ, ਜਿਹੜੀਆਂ ਸਾਨੂੰ ਪੰਜਾਬ ਦੇ ਵਿੱਚ ਨਹੀਂ ਦਿਸਦੇ ਹੁਣ ਜਿਹੜੇ ਪੰਛੀ ਬਿਲਕੁਲ ਵੀ, ਉਹ ਇੱਥੇ ਆਮ ਹੀ ਤੁਹਾਡੇ ਘਰਾਂ ਦੇ ਵਿਹੜਿਆਂ ਦੇ ਵਿੱਚ ਚੁਗਦੇ ਤੁਹਾਨੂੰ ਨਜ਼ਰ ਆ ਜਾਂਦੇ ਆ। ਸੋ ਬਹੁਤ ਹੀ ਪਿਆਰੀ ਜਿਹੀ ਕੁਦਰਤ ਨੂੰ ਸੰਭਾਲਿਆ ਹੋਇਆ ਜੀ ਆਸਟ੍ਰੇਲੀਆ ਦੇ ਵਿੱਚ, ਔਰ ਬੜੇ ਪਰਮਾਤਮਾ ਦਾ ਸ਼ੁਕਰ ਕਰਦੇ ਆ ਕਿ ਇਸ ਧਰਤੀ ਤੇ ਬੈਠੇ ਆ, ਔਰ ਇੱਥੇ ਵੀ ਅਸੀਂ ਉਸ ਲੁਕਾਈ ਨੂੰ ਮਾਣ ਰਹੇ ਆ। ਸੋ ਧੁੰਦ ਦੀ ਫੋਟੋ ਦੇਖ ਕੇ ਮਜ਼ਾ ਆ ਗਿਆ ਜੀ, ਸਾਡੇ ਵੀ 4 ਕੁ ਦਿਨ ਪਹਿਲਾਂ ਧੁੰਦ ਪਈ ਸੀਗੀ ਐਡੀਲੇਡ ਦੇ ਵਿੱਚ, ਵੈਸੇ ਐਡੀਲੇਡ ਦੇ ਵਿੱਚ ਧੁੰਦ ਘੱਟ ਪੈਂਦੀ ਆ, ਪਰ ਸਵੇਰੇ ਉੱਠ ਕੇ ਜਦੋਂ ਧੁੰਦ ਦੇਖੀ ਨਾ ਤੇ ਇੱਧਰ ਦੇ ਲੋਕ ਕਹਿਣ ਲਾਏ ਕੀ ਆ ਫੋਗ ਫੋਗ ਫੋਗ, ਤੇ ਮੈਂ ਮਨ ਹੀ ਮਨ ਮੁਸਕਰਾਵਾਂ, ਮੈਂ ਕਿਹਾ ਸਾਨੂੰ ਤੇ ਮਸੀ ਦੇਖਣ ਨੂੰ ਮਿਲੀ ਆ ਧੁੰਦ। ਸੋ ਜਿਸ ਹਾਲ ਚ ਪਰਮਾਤਮਾ ਰੱਖੇ, ਖੁਸ਼ ਰਹੋ ਜੀ। ਸੋ ਲਓ ਜੀ, ਇਹ ਸੀਗੀਆਂ ਜਿਹੜੀਆਂ ਯਾਦਾਂ ਸਾਡੇ ਠੰਡ ਨਾਲ ਜੁੜੀਆਂ, ਪਾਲੇ ਨਾਲ ਜੁੜੀਆਂ, ਪੋਹ ਮਾਘ ਦੇ ਮਹੀਨਿਆਂ ਦੇ ਨਾਲ ਜੁੜੀਆਂ, ਹੈ ਨਾ। ਸੋ ਲੋਹੜੀ ਮਾਘੀ ਦੇ ਨਿਕਲਦਿਆਂ ਹੀ ਫਿਰ ਕੁਝ ਦਿਨ ਜਿਹੜੇ ਆ ਬਦਲਣ ਲੱਗ ਜਾਂਦੇ ਹੁੰਦੇ ਸੀਗੇ, ਦਿਨਾਂ ਚ ਥੋੜਾ ਜਿਹਾ ਨਿਘਾਰ ਆ ਜਾਂਦਾ ਹੁੰਦਾ ਸੀਗਾ, ਤੇ ਫਰਵਰੀ ਦੇ ਵਿੱਚ ਫਿਰ ਬਸੰਤ ਆ ਜਾਂਦੀ ਸੀ, ਤੇ ਬਸੰਤ ਦੇ ਵਿੱਚ ਫਿਰ ਸਰੋਂ ਦੇ ਜਿਹੜੇ ਖੇਤ ਆ ਪੀਲੇ ਫੁੱਲਾਂ ਦੀ ਚਾਦਰ ਜਿੱਦਾਂ ਵਿਛ ਜਾਂਦੀ ਹੁੰਦੀ ਸੀ, ਸੋ ਉਹੀ ਸਰੋਂ ਦੀਆਂ ਗੰਦਲਾਂ ਜਿਹੜੀਆਂ ਤੋੜ ਤੋੜ ਕੇ ਸਾਗ ਬਣਾ ਕੇ ਖਾਈ ਦੀਆਂ ਹੁੰਦੀਆਂ ਸੀਗੀਆਂ ਸਰਦੀਆਂ ਦੇ ਵਿੱਚ, ਉਹੀ ਗੰਦਲਾਂ ਨਿਸਲ ਜਾਂਦੀਆਂ, ਉਹਨਾਂ ਨੂੰ ਫੁੱਲ ਪੈ ਜਾਂਦੇ ਆ। ਤੇ ਵੱਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਜੀ, ਆਇਆ ਬਸੰਤ ਤੇ ਪਾਲਾ ਉਡੰਤ। ਵੈਸੇ ਇਹ ਮੁਹਾਵਰੇ ਕਿੰਨੇ ਤੇ ਕਦੋਂ ਬਣਾਏ ਪਤਾ ਨੀ, ਹਨਾ, ਪਰ ਇਹਨਾਂ ਨੂੰ ਹਮੇਸ਼ਾ ਹੀ ਮੈਂ ਆਪਣੀ ਰੂਹ ਦੇ ਬਹੁਤ ਹੀ ਕੋਲ ਮਹਿਸੂਸ ਕਰਦੀ ਆ, ਔਰ ਜਦੋਂ ਵੀ ਮੈਂ ਇਹ ਮੁਹਾਵਰੇ ਔਰ ਇਹਨਾਂ ਚ ਲੁਕੀ ਜਿਹੜੀ ਸੱਚਾਈ ਹੁੰਦੀ ਆ, ਜਿਹੜੇ ਲੋਕ ਤੱਤ ਇਹਨਾਂ ਚ ਲੁਕੇ ਹੁੰਦੇ ਆ, ਉਹਨਾਂ ਨੂੰ ਜੇ ਗਹਿਰਾਈ ਨਾਲ ਸੋਚੋ ਤੇ ਕਿੰਨੀ ਡੂੰਘਾਈ ਤੱਕ ਸਾਡੇ ਬਜ਼ੁਰਗਾਂ ਨੇ ਜਾ ਕੇ ਇਹ ਚੀਜ਼ਾਂ ਬਣਾਈਆਂ ਹੋਈਆਂ, ਇਹ ਚੀਜ਼ਾਂ ਘੜੀਆਂ ਹੋਈਆਂ। ਸੋ ਬਿਲਕੁਲ ਜੀ, ਸਾਰੀਆਂ ਚੀਜ਼ਾਂ ਹੰਢਾਓ, ਸਾਰੇ ਪਹਿਰਾਵੇ ਸਾਰੇ ਖਾਣੇ ਹੰਢਾਓ, ਪਰ ਆਪਣੀ ਜਿਹੜੀ ਐਕਚੁਅਲ ਜਿਹਦੇ ਤੁਸੀਂ ਇਸ ਪਰਮਾਤਮਾ ਨੇ ਜਿਹੜੀ ਜਿਹੜੇ ਵਿਰਸੇ ਦੇ ਵਿੱਚ ਜਾਂ ਜਿਸ ਖਿੱਤੇ ਚ ਤੁਹਾਨੂੰ ਪੈਦਾ ਕੀਤਾ ਹੈ ਉਹਨੂੰ ਨਾ ਵਿਸਾਰੋ ਕਿਸੇ ਹੋਰ ਦੇ ਪਿੱਛੇ ਲੱਗ ਕੇ, ਨਹੀਂ ਤੇ ਗੱਲ ਉਹੀ ਹੋ ਜਾਣੀ ਆ ਜੀ, ਕਊਆ ਚਲਾ ਹੰਸ ਕੀ ਚਾਲ ਔਰ ਆਪਣੀ ਚਾਲ ਵੀ ਭੁੱਲ ਗਿਆ। ਤੋ ਆਪਣੀ ਚਾਲ ਨਾ ਭੁੱਲੀਏ, ਆਪਣੀ ਚਾਲ ਮਟਕ ਮਟਕ ਕੇ ਚੱਲਦੇ ਰਹੀਏ, ਹੈ ਨਾ। ਤੇ ਪਰਮਜੀਤ ਸਿੰਘ ਧਾਰੀਵਾਲ ਬ੍ਰਿਸਬੇਨ ਤੋਂ ਸਾਂਝ ਪਾਈ ਹੈ ਜੀ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਉਹ ਖੀਰ ਨੂੰ ਪੋਹ ਰਿੱਧੀ ਮਾਘ ਖਾਧੀ ਕਹਿੰਦੇ ਸੀ, ਕੰਮ ਤੇ ਹਾਂਜੀ ਜ਼ਿਆਦਾ ਲਿਖ ਨਹੀਂ ਸਕਦਾ। ਬਹੁਤ ਬਹੁਤ ਸ਼ੁਕਰੀਆ ਪਰਮਜੀਤ ਜੀ, ਬਿਲਕੁਲ ਜੀ, ਉਹ ਜਿਹੜੀ ਖੀਰ ਹੁੰਦੀ ਸੀ ਉਹਨੂੰ ਇਹੀ ਕਹਿੰਦੇ ਹੁੰਦੇ ਸੀ, ਉਹ ਖੀਰ ਪੋਹ ਰਿੱਧੀ ਤੇ ਮਾਘ ਦੀ, ਕਿਉਂਕਿ ਲੋਹੜੀ ਵਾਲੀ ਰਾਤ ਰਿੰਨੀ ਜਾਂਦੀ ਸੀ ਤੇ ਮਾਘੀ ਵਾਲੇ ਦਿਨ ਫਿਰ ਖਾਧੀ ਜਾਂਦੀ ਸੀਗੀ। ਬਹੁਤ ਬਹੁਤ ਸ਼ੁਕਰੀਆ, ਬੜਾ ਵਧੀਆ ਲੱਗਦਾ ਜੀ ਜਦੋਂ ਇਹ ਵੀ ਦੇਖਦੀ ਹਾਂ ਕਿ ਮੇਰੇ ਵਾਂਗ ਹੋਰ ਕਿੰਨੇ ਜਿਹੜੇ ਆ ਅਸੀਂ ਸਾਰਿਆਂ ਨੇ ਉਹਨਾਂ ਚੀਜ਼ਾਂ ਨੂੰ ਦਿਲ ਦੇ ਵਿੱਚ ਬੰਦ ਰੱਖਿਆ ਹੋਇਆ, ਹਨਾ, ਉਹ ਚੀਜ਼ਾਂ ਨੂੰ ਦਿਲ ਦੇ ਵਿੱਚ ਲੈ ਕੇ ਅਸੀਂ ਇੱਥੇ ਆਪਣੇ ਆਪਣੇ ਕੰਮ ਕਾਰ ਵੀ ਕਰਦੇ ਹਾਂ, ਆਪਣਾ ਪ੍ਰੈਜੈਂਟ ਤੇ ਆਪਣੇ ਫਿਊਚਰ ਨੂੰ ਸਵਾਰਨ ਦੀ ਕੋਸ਼ਿਸ਼ ਵੀ ਕਰਦੇ ਹਾਂ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਸਰਦੀਆਂ ਦੀਆਂ ਯਾਦਾਂ ਦੇ ਵਿੱਚ ਮੇਰੇ ਕੋਲ ਇੰਨਾ ਹੀ, ਜੇ ਤੁਹਾਡੇ ਕੋਲ ਅਜੇ ਵੀ ਕੋਈ ਯਾਦ ਬਾਕੀ ਹੋਵੇ ਤੇ ਤੁਸੀਂ ਮੇਰੇ ਨਾਲ ਜ਼ਰੂਰ ਸਾਂਝੀ ਕਰੋ। ਤੇ ਬਾਕੀ ਪ੍ਰੋਗਰਾਮ ਦੇ ਵਿੱਚ ਹੁਣ ਅਸੀਂ ਸਾਂਝ ਪਾਉਣੀ ਹੈ ਸੁਰਿੰਦਰ ਸਿੰਘ ਅੰਕਲ ਹੁਣਾਂ ਨਾਲ, ਜੋ ਐਡੀਲੇਡ ਆਏ ਹੋਏ ਨੇ ਆਪਣੇ ਬੱਚਿਆਂ ਦੇ ਕੋਲ। ਸੋ ਉਹਨਾਂ ਦੇ ਨਾਲ ਹੁਣ ਮਿਲ ਕੇ ਗੱਲਾਂ ਕਰਨੀਆਂ, ਉਹਨਾਂ ਦੀਆਂ ਸਰਦੀਆਂ ਦੀਆਂ ਉਹ ਕਿਵੇਂ ਜਿਹੜਾ ਠਰਦੇ ਪਾਲੇ ਦੇ ਵਿੱਚ ਕਿੱਦਾਂ ਦੀਆਂ ਯਾਦਾਂ ਉਹਨਾਂ ਦੀਆਂ ਹੁੰਦੀਆਂ ਉਹ ਉਹਨਾਂ ਤੋਂ ਸੁਣਦੇ ਆ, ਤੇ ਨਾਲ ਹੀ ਸੁਣਾਂਗੇ ਉਹਨਾਂ ਦੇ ਜਜ਼ਬਾਤ, ਉਹਨਾਂ ਦੇ ਕੁਝ ਵਿਚਾਰ ਉਸ ਪੰਜਾਬ ਲਈ ਤੇ ਇਹ ਪੰਜਾਬ ਜੋ ਅਸੀਂ ਪੰਜਾਬੀਆਂ ਨੇ ਇੱਥੇ ਆ ਕੇ ਵਸਾਇਆ ਹੈ ਜਾਂ ਵਸਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਜਲਦੀ ਮਿਲਦੇ ਹਾਂ ਜੀ ਇਸ ਗੀਤ ਤੋਂ ਬਾਅਦ ਸੁਰਿੰਦਰ ਅੰਕਲ ਦੇ ਨਾਲ ਜੀ।
ਚੰਦਰੀਏ ਸ਼ੋਲ ਜਿਹੜਾ ਤੂੰ ਭੁੱਲ ਗਈ ਸੀ, ਉਹ ਮੁੰਡਾ ਚੁੰਮ ਚੁੰਮ ਉਹਨੂੰ ਅੱਜ ਵੀ ਹਿੱਕ ਨਾਲ ਲਾਉਂਦਾ ਏ, ਜਿਹੜਾ ਲਾਲ ਪਰਾਂਦਾ ਸੁੱਟ ਗਈ ਸੀ ਤੂੰ ਅੜ ਕਰਕੇ, ਟੰਗਿਆ ਕਿੱਲੀ ਉੱਤੇ ਅੱਜ ਵੀ ਕਹਿਰ ਕਮਾਉਂਦਾ ਏ, ਉਹਦੀ ਰਾਤ ਚੰਦਰੀਏ ਜੀਨੂੰ ਪੱਟਿਆ ਸੀ ਨੀ ਤੇਰੇ ਰੰਗ ਗੁਲਾਬੀ ਨੇ, ਉਹ ਸੰਦੂਰੀ ਰਮਦੇ ਬੈਠਾ ਪੈਗ ਚੜਾਉਂਦਾ ਏ, ਤੈਨੂੰ ਮਿਲ ਜਾਵਾਂਗੇ ਤੈਨੂੰ ਮਿਲ ਜਾਵਾਂਗੇ ਆ ਕੇ ਦੂਰ ਦੁਰਾਡੇ ਤੋਂ, ਮੇਰੇ ਪਿੰਡ ਤੋਂ ਪਹਿਲਾਂ ਸ਼ਹਿਰ ਤੇਰਾ ਹੀ ਚੰਦਰੀਏ ਜਾਂਦਾ ਸੁੱਟ ਗਈ ਸੀ ਤੂੰ ਅੜ ਕਰਕੇ ਟੰਗਿਆ ਕਿੱਲੀ ਉੱਤੇ ਅੱਜ ਵੀ ਕਹਿਰ ਕਮਾਉਂਦਾ ਏ ਉਹਦੀ ਰਾਤ ਚੰਦਰੀਏ
ਚੇਤੇ ਰੱਖੀਏ ਕੀ ਸੁਣੀਏ ਸੁਣਾਈਏ ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ
ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦ ਦਾ ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ ਹਰ ਬੁੱਧਵਾਰ ਸਵੇਰੇ 8 to 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ ਲਹਿਰਾਂ
ਜੀ ਹਰਮਨ ਰੇਡੀਓ ਤੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਔਰ ਜਿਹੜੇ ਲਿਸਨਰ ਸਾਡੇ ਨਾਲ ਹੁਣ ਤੋਂ ਹੀ ਹੁਣੇ ਹੁਣੇ ਜੁੜੇ ਉਹਨਾਂ ਨੂੰ ਮੈਂ ਦੱਸ ਦੇਵਾਂ ਕਿ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਤਾਜ਼ਾ ਕਰ ਰਹੇ ਹਾਂ ਆਪਣੀਆਂ ਸਰਦੀਆਂ ਵਾਲੀਆਂ ਯਾਦਾਂ ਉਹ ਠੰਡ ਵਾਲੀਆਂ ਪਾਲੀ ਵਾਲੀਆਂ ਯਾਦਾਂ ਹੈ ਨਾ ਤੇ ਨਾਲ ਹੀ ਪ੍ਰੋਗਰਾਮ ਦੇ ਵਿੱਚ ਜਿਵੇਂ ਮੈਂ ਕਈ ਦੇਰ ਤੋਂ ਸੋਚਦੀ ਸੀਗੀ ਕਿ ਅਸੀਂ ਆਪਣੇ ਜਿਹੜੇ ਮਾਪੇ ਹੁੰਦੇ ਉਹਨਾਂ ਨੂੰ ਵੀ ਸ਼ਾਮਿਲ ਕਰਿਆ ਕਰੀਏ ਸੋ ਉਸ ਦੇ ਤਹਿਤ ਹੀ ਅੱਜ ਐਡੀਲੇਡ ਤੋਂ ਮੈਂ ਸੁਰਿੰਦਰ ਸਿੰਘ ਹੁਣਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨ ਜਾ ਰਹੀ ਹਾਂ ਸੋ ਮੈਂ ਅੰਕਲ ਜੀ ਕਹਾਂਗੀ ਉਹਨਾਂ ਨੂੰ ਮੇਰੇ ਤੋਂ ਵਡੇਰੇ ਨੇ ਤੇ ਸਵਾਗਤ ਕਰਦੇ ਆ ਜੀ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਸਤਿ ਸ੍ਰੀ ਅਕਾਲ ਅੰਕਲ ਜੀ
ਧੰਨਵਾਦ ਸਤਿ ਸ੍ਰੀ ਅਕਾਲ ਬੇਟੇ ਸਤਿ ਸ੍ਰੀ ਅਕਾਲ ਧੰਨਵਾਦ ਤੁਹਾਡਾ ਕਾਲ ਕਰਨ ਲਈ
ਜੀ ਸੋ ਬਿਲਕੁਲ ਬੁੱਧਵਾਰ ਦਾ ਜਿਹੜਾ ਪ੍ਰੋਗਰਾਮ ਹੁੰਦਾ ਨਾ ਉਹਦੇ ਵਿੱਚ ਅਸੀਂ ਆਪਣੀਆਂ ਯਾਦਾਂ ਨੂੰ ਯਾਦ ਕਰਦੇ ਹੁੰਨੇ ਜ਼ਿਆਦਾ ਹਨਾ ਅਸੀਂ ਇੱਥੇ ਬੈਠ ਕੇ ਆਪਣਾ ਪੰਜਾਬ ਛੱਡੇ ਨੂੰ ਹੁਣ ਬੇਸ਼ੱਕ ਸਾਨੂੰ ਕਈ ਸਾਲ ਹੋ ਗਏ ਆ ਪਰ ਸਾਡਾ ਜਿਹੜਾ ਬਚਪਨ ਹੈ ਉਹ ਪੰਜਾਬ ਹੈ ਸਾਡੇ ਦਿਲ ਦੇ ਵਿੱਚ ਅੱਜ ਵੀ ਜਿਉਂ ਦਾ ਤਿਉਂ ਹੈ ਉਹਨੂੰ ਅਸੀਂ ਓਦਾਂ ਹੀ ਇੱਥੇ ਲਈ ਬੈਠੇ ਆ ਤੇ ਅੱਜ ਅਸੀਂ ਤੁਹਾਡੇ ਤੋਂ ਵੀ ਗੱਲਾਂ ਸੁਣਨੀਆਂ ਤੁਹਾਡੀਆਂ ਕੁਝ ਯਾਦਾਂ ਵੀ ਸੁਣਨੀਆਂ ਤੁਹਾਡੇ ਅੱਜ ਦੇ ਜੋ ਵਿਚਾਰ ਹੈ ਅੱਜ ਦੇ ਜੋ ਜਜ਼ਬਾਤ ਹੈ ਉਹਨਾਂ ਬਾਰੇ ਵੀ ਗੱਲ ਕਰਨੀ ਹੈ ਸਭ ਤੋਂ ਪਹਿਲਾਂ ਤੁਸੀਂ ਸਰੋਤਿਆਂ ਨੂੰ ਦੱਸੋ ਕਿ ਤੁਸੀਂ ਪੰਜਾਬ ਤੋਂ ਕਿੱਥੋਂ
ਹਾਂਜੀ ਮੈਂ ਪੰਜਾਬ ਤੋਂ ਬੰਗਾ ਸ਼ਹਿਰ ਆ ਸਾਡਾ ਜੀ ਤੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਪੈਂਦਾ ਆ ਤੇ ਇਹਦੇ ਲਾਗੇ ਸ਼ਹੀਦ ਭਗਤ ਸਿੰਘ ਦਾ ਪਿੰਡ ਆ
ਜੀ
ਖਟਕੜ ਕਲਾਂ ਦੇ ਨਾਲ ਹੀ ਆ ਸਾਡਾ ਬੰਗਾ ਸ਼ਹਿਰ ਬਹੁਤ ਮਸ਼ਹੂਰ ਆ ਤੇ ਦੁਆਬੇ ਦਾ ਇੱਕ ਚੰਗਾ ਵਧੀਆ ਸ਼ਹਿਰ ਆ ਜੀ
ਜੀ ਜੀ ਜੀ ਠੀਕ ਹੈ ਸੋ ਰਿਟਾਇਰ ਹੋ ਚੁੱਕੇ ਹੋ ਹੁਣ ਤੁਸੀਂ
ਹਾਂਜੀ ਰਿਟਾਇਰ ਹੋਏ ਨੇ ਮੈਨੂੰ ਲਗਭਗ 10 ਸਾਲ ਹੋ ਗਏ ਜੀ ਅਪ੍ਰੈਲ 2008 ਰਿਟਾਇਰ ਹੋਇਆ ਸੀਗਾ ਤੇ ਹੁਣ
ਠੀਕ ਹੈ
10 ਸਾਲ ਕ੍ਰੋਸ ਕਰ ਚੁੱਕੇ ਹਾਂ 10
ਸਾਲ ਹੋ ਗਏ ਸੋ ਕੀ ਕੰਮ ਕਰਦੇ ਹੁੰਦੇ ਸੀ ਕਿਹੜੇ
ਮੈਂ ਜੀ ਇੰਡੀਆ ਵਿੱਚ ਕਿਹੜਾ
ਪ੍ਰੋਫੈਸ਼ਨ ਹੁੰਦਾ ਸੀ ਤੁਹਾਡਾ
ਮੇਰਾ ਐਜੂਕੇਸ਼ਨ ਦਾ ਪ੍ਰੋਫੈਸ਼ਨ ਸੀ ਤੇ ਮੈਂ ਬੀਏ ਤੋਂ ਬਾਅਦ ਆਪਣੇ ਮਤਲਬ ਡੀਪੀਐਡ ਕੀਤੀ ਸੀ ਡੀਪੀਐਡ ਕਰਨ ਤੋਂ ਬਾਅਦ ਤੇ ਮੈਂ ਸਿੱਖਿਆ ਵਿਭਾਗ ਵਿੱਚ ਆਇਆ ਸੀਗਾ 1975 ਵਿੱਚ ਤੇ 1975 ਤੋਂ ਬਾਅਦ ਲਗਾਤਾਰ ਨਿਰੰਤਰ 2008 ਤੱਕ ਮੈਂ ਪੜ੍ਹਾਇਆ
ਠੀਕ ਹੈ ਸੋ ਦੇਖੋ ਹਨਾ ਕਿੰਨੀਆਂ ਇੱਕ ਇਹ ਗੱਲ ਹੈ ਕਿ ਅੱਗੇ ਜ਼ਿੰਦਗੀ ਕਿੰਨੀ ਸਾਦੀ ਸਿੰਪਲ ਜਿਹੀ ਨਹੀਂ ਹੁੰਦੀ ਸੀਗੀ ਕਿ ਇੱਕ ਜਿਹੜੇ ਪ੍ਰੋਫੈਸ਼ਨ ਚ ਤੁਸੀਂ ਪਏ ਉਹਦੇ ਉੱਤੇ ਹੀ ਤੁਸੀਂ 30-35-40 ਸਾਲ ਤੁਸੀਂ ਉਹਦੇ ਉੱਤੇ ਲਗਾਏ ਹਨਾ ਇੱਕ ਜਿਹੜੀ ਨੌਕਰੀ ਕਰਨੀ ਸ਼ੁਰੂ ਕੀਤੀ ਤੁਸੀਂ ਉਹੀ ਨੌਕਰੀ ਸਾਰੀ ਉਮਰ ਕੀਤੀ ਅੱਜ ਕੱਲ ਜੀ ਅਸੀਂ ਦੇਖਦੇ ਹਾਂ ਤੇ ਭਾਵੇਂ ਅਸੀਂ ਆ ਹਨਾ ਜਾਂ ਸਾਡੇ ਜਿਹੜੇ ਨਾਲ ਦੇ ਹੋਰ ਬਾਕੀ ਵੀ ਆ ਇੱਕ ਜਿਹੜਾ ਟਿਕਾ ਨੀ ਹੁੰਦਾ ਕਹਿ ਲੋ ਪੰਜਾਬੀ ਦੇ ਵਿਚ ਹਨਾ। ਜੇ ਅਸੀਂ ਕੋਈ ਇੱਕ ਨੌਕਰੀ ਕਰਦੇ ਆ ਤੇ ਸਾਨੂੰ ਐ ਲੱਗਦਾ ਭਈ ਨਾ ਇਹਦੇ ਚ ਇੰਨਾ ਨੀ ਬਣਦਾ, ਜੇ ਦੂਸਰੀ ਕਰਦੇ ਆ ਤਾਂ ਥੋੜਾ ਜਿਆਦਾ ਪੈਸੇ ਬਣਦੇ ਆ, ਤੇ ਚਾਰ ਕ ਮਹੀਨੇ ਲਾ ਕੇ ਕਿਸੇ ਹੋਰ ਪਾਸੇ ਛਾਲ ਮਾਰ ਲੈਣੇ ਆ, ਦੋ ਸਾਲ ਉੱਥੇ ਕਰੋ, ਉਸ ਤੋਂ ਬਾਅਦ ਲੱਗਦਾ ਨਾ ਜੀ ਇਸ ਤੋਂ ਤਾਂ ਡਾਲਰ ਥੋੜੇ ਵੱਧ ਮਿਲਦੇ, ਮੈਂ ਇਹ ਨੀ ਇਹ ਕਰਨੀ ਆ। ਤੋਂ ਇਹ ਇਹ ਜਿਹੜਾ ਸਬਰ ਸੰਤੋਖ ਜਿਹੜਾ ਤੁਹਾਡੇ ਵਿਚ ਹੁੰਦਾ ਸੀਗਾ, ਸਾਡੇ ਪੇਰੈਂਟਸ ਚ ਹੁੰਦਾ ਸੀ, ਉਹ ਜਿਹੜੀ ਸਾਡੀ ਜਨਰੇਸ਼ਨ ਉਹਦੇ ਚ ਘਟਦਾ ਜਾ ਰਿਹਾ, ਤੁਹਾਨੂੰ ਕੀ ਲੱਗਦਾ?
ਹਾਂਜੀ ਇਹਦੇ ਵਿਚ ਇੱਦਾਂ ਜੀ ਵੀ ਜਦੋਂ ਅਸੀਂ ਸ਼ੁਰੂਆਤ ਕੀਤੀ ਸੀ ਆਪਣੀ ਸੇਵਾ ਦੀ ਤੇ ਉਸ ਵੇਲੇ ਨੌਕਰੀਆਂ ਲਗਭਗ ਹੁੰਦੀਆਂ ਸੀ, ਮਿਲ ਜਾਂਦੀਆਂ ਸੀ, ਤੇ ਮੈਨੂੰ ਵੀ ਮੇਰੇ ਇੱਕ ਬਹੁਤ ਹੀ ਨਜ਼ਦੀਕੀ ਰਿਸ਼ਤੇਦਾਰ ਸੀਗੇ ਜਿਨ੍ਹਾਂ ਨੇ ਗਾਈਡ ਕੀਤਾ ਕਿ ਬੀ ਐਡ ਬੰਦੇ ਬਹੁਤ ਬੇਕਾਰ ਘੁੰਮਦੇ ਆ, ਤੁਸੀਂ ਡੀ ਬੀ ਐਡ ਕਰੋ, ਕਿਉਂਕਿ ਮੇਰਾ ਖੇਡਾਂ ਦੇ ਨਾਲ ਬਹੁਤ ਲਗਾਨ ਰਿਹਾ, ਖੇਡਾਂ ਦੇ ਵਿਚ ਸਕੂਲ ਲੈਵਲ ਤੋਂ ਕਾਲਜ ਲੈਵਲ ਤੇ ਕਾਫੀ ਪ੍ਰਾਪਤੀਆਂ ਕਰਨ ਤੋਂ ਬਾਅਦ ਉਹਨੇ ਜਿਹੜੇ ਮੇਰੇ ਸਰਟੀਫਿਕੇਟ ਵੇਖੇ ਤੇ ਉਹਨੇ ਮੈਨੂੰ ਗਾਈਡ ਕੀਤਾ ਤੁਸੀਂ ਡੀ ਪੀ ਐਡ ਕਰੋ, ਇਹਦੇ ਚ ਜ਼ਿਆਦਾ ਆਉਣ ਵਾਲੇ ਚਾਂਸਿਸ ਹੈਗੇ ਆ। ਤੋ ਮੈਂ ਫਿਰ ਡੀ ਪੀ ਐਡ ਕੀਤੀ, ਡੀ ਪੀ ਐਡ ਕਰਨ ਲਈ ਮੈਨੂੰ ਕਿਉਂਕਿ ਇਹਦੇ ਵਿਚ ਐਂਟਰੀ ਜਿਹੜੀ ਆ ਨਾ ਉਹ ਟੈਸਟ ਹੁੰਦਾ ਸੀਗਾ ਜੀ, ਫਿਜ਼ੀਕਲ ਟੈਸਟ ਕਹਿੰਦੇ ਉਹਨੂੰ, ਉਹਦੇ ਲਈ ਮੈਂ ਇੱਕ ਫਿਰ ਆਪਣੀ ਇੱਕ ਟੈਂਪਰੇਰੀ ਉਹ ਸਾਰੀਆਂ ਜਿੰਨੀਆਂ ਵੀ ਜਿੰਨੀਆਂ ਓਬਸਟੇਕਲ ਸੀਆਂ ਬਣਾਈਆਂ ਜਿੰਨੀਆਂ ਵੀ ਉਹ ਪਾਰ ਕਰਨੀਆਂ ਸੀ ਕੀਤੀਆਂ ਕਰਕੇ ਤੇ ਆਪਣੀ ਪ੍ਰੈਕਟਿਸ ਕਰਦਾ ਰਿਹਾ ਕਾਫੀ ਸਮਾਂ, ਤੇ ਪਟਿਆਲੇ ਜਾ ਕੇ ਫਿਰ ਮੈਂ ਡੀ ਪੀ ਐਡ ਕੀਤੀ ਪਟਿਆਲੇ ਫਿਜ਼ੀਕਲ ਕਾਲਜ ਤੋਂ। ਤੇ ਉਹਦੇ ਨਾਲ ਜਾਣੀ ਇਹ ਸੀਗਾ ਮੈਨੂੰ ਮਤਲਬ 73-74 ਕਰਨ ਤੋਂ ਬਾਅਦ 75 ਚ ਮੈਨੂੰ ਮੇਰੀ ਨੌਕਰੀ ਲੱਗ ਗਈ ਸੀ, ਪ੍ਰਾਈਵੇਟ ਸਕੂਲ ਸੀਗਾ ਮੁਕੰਦਪੁਰ।
ਠੀਕ ਹੈ।
ਮਤਲਬ ਉਸ ਵੇਲੇ ਵਿੱਚ ਤਨਖਾਹ 450 ਸੀ ਸਾਰੀ ਜੀ, ਪਰ ਉਹ ਵੀ ਮੈਨੂੰ ਇਨਫ ਲੱਗਦੀ ਸੀ, ਲੱਗਦੀ ਇੰਨੀ ਤਨਖਾਹ ਮੈਨੂੰ ਮਿਲਦੀ ਆ ਤੇ ਹਾਂਜੀ। ਤੇ ਉਸ ਵੇਲੇ ਕਿਉਂਕਿ ਮਹਿੰਗਾਈ ਇੰਨੀ ਹੈ ਨਹੀਂ ਸੀ, ਇਸ ਕਰਕੇ ਸਫੀਸ਼ੀਐਂਟ ਸੀ ਮਤਲਬ ਆਪਣਾ ਗੁਜ਼ਾਰਾ ਕਰਨ ਦੇ ਲਈ, ਇਸ ਕਰਕੇ ਮਤਲਬ
ਮਹਿੰਗਾਈ ਵੀ ਜ਼ਿਆਦਾ ਨਹੀਂ ਸੀ, ਪਰ ਤੁਹਾਨੂੰ ਇਹ ਨਹੀਂ ਲੱਗਦਾ ਕਿ ਉਦੋਂ ਜ਼ਰੂਰਤਾਂ ਵੀ ਘੱਟ ਸੀ? ਹਾਂਜੀ
ਹਾਂ ਇਹ ਗੱਲ ਤਾਂ ਹੈਗੀ ਆ, ਕਿਉਂਕਿ ਜਦੋਂ ਜਿੱਦਾਂ ਸਾਡੀ ਉਮਰ ਵੱਧਦੀ ਗਈ ਤੇ ਨਾਲ ਦੀ ਨਾਲ ਸਟੈਂਡਰਡ ਆਫ ਲਿਵਿੰਗ ਜਿਹੜਾ ਵੱਧਦਾ ਗਿਆ ਜੀਵਨ ਦਾ ਜਿਹੜਾ ਨਾ ਆਪਣਾ ਉਹਦੇ ਕਰਕੇ ਫਿਰ ਸਾਨੂੰ ਮਤਲਬ ਆਪਣੀਆਂ ਜਿਹੜੀਆਂ ਲੋੜਾਂ ਪੂਰੀਆਂ ਹੁੰਦੀਆਂ ਰਹੀਆਂ ਤੇ ਸਾਨੂੰ ਚੰਗਾ ਲੱਗਾ ਤੇ ਅਸੀਂ ਆਪਣੇ ਆਪ ਮਤਲਬ ਆਪਣੇ ਆਪ ਵਿੱਚ ਸੈਟਿਸਫਾਈਡ ਰਹੇ ਵੀ ਹਾਂ ਵੀ ਠੀਕ ਹੈ ਸਬਰ ਸੋ ਮਤਲਬ ਇੱਕ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਸਾਨੂੰ ਦੱਸਿਆ ਨਾ ਵੀ ਸਬਰ ਸੰਤੋਖ ਦੇ ਨਾਲ ਰਹਿਣਾ ਸਿੱਖੀਏ, ਉਹ ਵੀ ਬੜਾ ਕਾਊਂਟ ਕਰਦਾ ਗੁਰਬਾਣੀ ਪੜ੍ਹਨ ਦੇ ਨਾਲ, ਕਿਉਂਕਿ ਛੋਟੀ ਉਮਰ ਤੋਂ ਪੇਰੈਂਟਸ ਨੇ ਗੁਰਬਾਣੀ ਨਾਲ ਜੋੜ ਦਿੱਤਾ ਸੀ ਤੇ ਇਸ ਕਰਕੇ ਸਾਡੀ ਬੋਟੀ ਜਿਹੜੀ ਨਾ ਬੋਤੀ ਜਿਹੜੀ ਹੈ ਉਧਰਲੇ ਪਾਸੇ ਨੂੰ ਲਾਲਚ ਨਹੀਂ ਵਧਿਆ ਪਿਆ ਅਸੀਂ ਹੋਰ ਕਰੀਏ ਹੋਰ ਕਰੀਏ, ਤੇ ਇਸ ਕਰਕੇ ਸਬਰ ਦੇ ਨਾਲ ਨੌਕਰੀ ਕੀਤੀ ਪੂਰੀ। ਹਾਂਜੀ
ਸੋ ਤੁਹਾਨੂੰ ਇਹ ਲੱਗਦਾ ਕਿ ਜ਼ਿੰਦਗੀ ਦੇ ਵਿੱਚ ਜਿਹੜੀ ਸਪਿਰਚੁਅਲਿਟੀ ਹੈ ਹਨਾ ਉਹਦਾ ਹੋਣਾ ਵੀ ਬਹੁਤ ਜ਼ਰੂਰੀ ਹੈ, ਸੋ ਪਰਮਾਤਮਾ ਦਾ ਨਾਮ ਜਿਹੜਾ ਉਹ ਹੀ ਤੁਹਾਨੂੰ ਇੱਕ ਸਹੀ ਟਰੈਕ ਤੇ ਰੱਖਦਾ ਹਨਾ, ਆਲੇ ਦੁਆਲੇ ਜਿਆਦਾ ਨਹੀਂ ਕਹਿੰਦੇ, ਇੱਕ ਸਬਰ ਸੰਤੋਖ ਕਹਿ ਲੋ ਹਨਾ ਜੀ।
ਹਾਂਜੀ ਤੇ ਇਹ ਬਿਲਕੁਲ ਜ਼ਰੂਰਤ ਹੈ, ਜਿਹਦੇ ਜੀਵਨ ਦੇ ਵਿੱਚ ਸਬਰ ਸੰਤੋਖ ਹੈ ਨਹੀਂ ਉਹ ਅੱਜ ਸਾਡੇ ਸਮਾਜ ਦੇ ਵਿੱਚ ਦੁਖਾਂਤ ਇਸੇ ਗੱਲ ਦਾ ਆ ਕਿ ਅਸੀਂ ਗਰੀਡ ਦੇ ਵਿੱਚ ਪੈ ਕੇ ਸਬਰ ਸੰਤੋਖ ਨੂੰ ਛੱਡ ਕੇ ਤੇ ਅਸੀਂ ਨੱਠ ਭੱਜ ਪਏ ਹਾਂ ਤੇ ਇਸ ਕਰਕੇ ਅਸੀਂ ਦੁਖੀ ਹਾਂ। ਅਸੀਂ ਗੁਆਂਢੀ ਦੇਖਦੇ ਵੀ ਉਹਨੂੰ ਵਧੀਆ ਕੋਠੀ ਬਣਾ ਲਈ, ਅਸੀਂ ਆਪਣੀ ਕੁੱਲੀ ਢਾਣ ਨੂੰ ਕਰਦੇ ਵੀ ਹਾਏ ਸਾਡੀ ਕੁੱਲੀ ਮਾੜੀ ਆ, ਤੇ ਸਾਨੂੰ ਚਾਹੀਦਾ ਵੀ ਜੇ ਕਿਸੇ ਦੀ ਵਧੀਆ ਉਹਨੂੰ ਪ੍ਰਸ਼ੰਸਕ ਹੈ ਵੀ ਵਧੀਆ ਆਪਣੀ ਕੋਸ਼ਿਸ਼ ਕਰੀਏ ਵੀ ਅਸੀਂ ਵਧੀਆ ਬਣਾਈਏ, ਪਰ ਘਬਰਾਈਏ ਨਾ, ਸਾਨੂੰ ਇਹ ਚਾਹੀਦਾ ਅਸੀਂ ਹਿੰਮਤ ਕਰੀਏ, ਹਿੰਮਤ ਕਰਕੇ ਆਪਣੇ ਸੋਰਸ ਪੈਦਾ ਕਰੀਏ, ਉਹ ਸੋਰਸ ਜਿਹੜੇ ਜੈਨੂਨ ਹੋਣ ਵਧੀਆ ਹੋਣ।
ਬਿਲਕੁਲ। ਤੁਹਾਨੂੰ ਕੀ ਲੱਗਦਾ ਕਿ ਕਿੱਥੋਂ ਇਹ ਜਿਹੜੀ ਸਾਡੇ ਵਾਲੀ ਤੁਹਾਡੇ ਤੋਂ ਜਿਹੜੀ ਅਗਲੀ ਪੀੜੀ ਸੀ ਉਹ ਕਿੱਥੋਂ ਕੁ ਉਹਦੇ ਪੈਰ ਹਿੱਲ ਗਏ, ਉਹ ਕਿੱਥੋਂ ਉਖੜ ਗਈ ਉਸ ਚੀਜ਼ ਤੋਂ ਜਿਹੜੀਆਂ ਚੀਜ਼ਾਂ ਤੁਹਾਡੇ ਚ ਸੀਗੀਆਂ, ਕਿਉਂ ਕੀ ਕਾਰਨ ਬਣਿਆ ਕਿ ਇਹ ਜਿਹੜੀ ਸਾਡੀ ਪੀੜੀ ਆ ਉਹ ਉਖੜ ਗਈ? ਜਿਸ ਤਰ੍ਹਾਂ ਅਸੀਂ ਦੇਖੀਏ ਪਈ ਹਨਾ ਇੱਕ ਪਿੰਡ ਚ ਜਿੱਥੇ ਜੰਮਦੇ ਹੁੰਦੇ ਸੀ ਉਹਦੇ ਵਿੱਚ ਹੀ ਕਈ ਕਈ ਸਾਲ ਕਈ ਕਈ ਪੁਸ਼ਤਾਂ ਉੱਥੇ ਨਿਕਲ ਜਾਂਦੀਆਂ ਸੀ ਕਿਉਂਕਿ ਸਾਰੀਆਂ ਜ਼ਰੂਰਤ ਦੀਆਂ ਚੀਜ਼ਾਂ ਮੁਹੱਈਆ ਹੁੰਦੀਆਂ ਸੀਗੀਆਂ। ਉਸ ਤੋਂ ਬਾਅਦ ਜਦੋਂ ਸਾਡੀ ਜਨਰੇਸ਼ਨ ਆਈ ਉਹਦੇ ਵਿੱਚ ਇਹ ਚੀਜ਼ ਹੋ ਗਿਆ ਕਿ ਖੂਹ ਦੇ ਡੱਡੂ ਵਾਲੀ ਗੱਲ ਹੋ ਗਈ ਵੀ ਤੁਸੀਂ ਖੂਹ ਦੇ ਡੱਡੂ ਨੀ ਬਣ ਕੇ ਰਹਿਣਾ, ਬਾਹਰ ਨਿਕਲੋ, ਬਾਹਰ ਦੀਆਂ ਚੀਜ਼ਾਂ ਦੇਖੋ। ਸੋ ਇਹਨਾਂ ਚੀਜ਼ਾਂ ਨੂੰ ਤੁਸੀਂ ਕਿੱਥੇ ਕੁ ਤੱਕ ਚੰਗਾ ਮੰਨਦੇ ਆ ਜਾਂ ਕੀ ਸਾਈਡ ਇਫੈਕਟ ਦੇਖਦੇ ਆ ਤੇ ਜੇ ਉਹ ਖੂਹ ਚੋਂ ਨਿਕਲ ਕੇ ਜੇ ਬੱਚੇ ਨਿਕਲੇ ਆ ਤੇ ਉਹਨਾਂ ਦੇ ਕੀ ਚੰਗੇ ਤੇ ਕੀ ਮਾੜੇ ਪ੍ਰਭਾਵ ਪਏ ਆ।
ਗੱਲ ਇੱਦਾਂ ਹੈ ਜੀ, ਜਦੋਂ ਅਸੀਂ ਪੜ੍ਹਦੇ ਹੁੰਦੇ ਸੀਗਾ ਨਾ ਜੀ, ਉਸ ਵੇਲੇ ਸਾਡੇ ਕੋਲ ਸੀਮਿਤ ਸੋਰਸ ਹੁੰਦੇ, ਸੀਮਿਤ ਸਾਧਨ ਹੁੰਦੇ ਸੀਗੇ। ਸੀਮਿਤ ਸਾਧਨ ਦਾ ਮਤਲਬ ਵੀ ਸਾਡੇ ਕੋਲ ਜੇ ਵਰਦੀ ਹੁੰਦੀ ਸੀ ਤਾਂ ਇੱਕ ਵਰਦੀ ਹੁੰਦੀ ਸਕੂਲ ਵਾਲੀ, ਤੇ ਪਹਿਨਣ ਲਈ ਕੱਪੜੇ ਵੀ ਲਿਮਿਟਡ ਹੁੰਦੇ ਸੀ ਕਈ ਵਾਰੀ, ਤੇ ਕਈ ਵਾਰੀ ਵੱਡੇ ਭਰਾ ਦੀ ਕਮੀਜ਼, ਜੇ ਬਾਹਰ ਜਾਣਾ ਬਾਂਡੇ ਜਾਣਾ ਤਾਂ ਵੱਡੇ ਭਰਾ ਦੀ ਕਮੀਜ਼ ਛੋਟੇ ਨੇ ਪਾ ਕੇ ਚਲ ਜਾਣੀ। ਅੱਜ ਕੱਲ ਇਹ ਹੋ ਗਿਆ ਕਿ ਮੈਚਿੰਗ ਤੋਂ ਬਗੈਰ ਛੋਟੇ ਬੱਚੇ ਵੀ ਮੈਚਿੰਗ ਚਾਹੁੰਦੇ ਆ ਵੀ ਪੈਂਟ ਤੇ ਮੇਰੀ ਕਮੀਜ਼ ਨਾ ਮਿਲਦੀ ਨੀ, ਤੇ ਨਾਲ ਮੇਰੀ ਮੈਚਿੰਗ ਪੱਗ ਵੀ ਹੋਵੇ, ਮੇਰੇ ਸ਼ੂ ਵੀ ਮੈਚਿੰਗ ਹੋਣ। ਇਹ ਜਿਹੜੀ ਦੌੜ ਆ ਇਹਦੇ ਨਾਲ ਫਿਰ ਵੱਧ ਖਰਚਾ ਚਾਹੀਦਾ, ਉਹ ਵੱਧ ਖਰਚੇ ਕਰਨ ਦੇ ਲਈ ਜੇ ਬੰਦਾ ਅਵੈਧ ਤਰੀਕੇ ਵੀ ਵਰਤਦਾ, ਉਹ ਕੋਸ਼ਿਸ਼ ਕਰਦਾ ਵੀ ਮੈਂ ਆਪਣੇ ਜਿਹੜੇ ਨਾ ਪੂੰਜੀ ਵਧਾਵਾਂ, ਉਹਦੇ ਕਰਕੇ ਦੌੜਿਆ ਵੀ ਆਹ ਚੰਗੀ ਇਹ ਇਹਦੇ ਚ ਆਮਦਨ ਵੱਧ ਆ, ਉਧਰ ਨੂੰ ਦੌੜਦਾ, ਉਧਰ ਨਹੀਂ ਹੱਥ ਪੈਂਦਾ ਫਿਰ ਹੋਰ ਕੋਈ ਲੱਭਦਾ। ਸੋ ਇਸ ਕਰਕੇ ਹੀ ਅਸੀਂ ਦੇਖੋ ਜਿਹੜੀ ਆਪਣੀ ਜ਼ਮੀਨ ਹੁੰਦੀ ਸੀ ਖੇਤੀ ਵਾਹੀ ਦੀ, ਮੈਂ ਉਹ ਉਧਰ ਵੀ ਜਾਵਾਂ ਥੋੜਾ ਜਿਹਾ ਤੁਹਾਡੇ ਨਾਲ ਕਰ ਲਵਾਂ ਸਾਂਝ, ਉਸ ਵੇਲੇ ਗਲੀ ਸੜੀ ਰੂੜੀ ਜਿਹੜੀ ਪਾ ਕੇ ਹੀ ਅਸੀਂ ਆਪਣੀ ਫਸਲ ਤਿਆਰ ਕਰਦੇ ਸੀਗੇ। ਹੁਣ ਜਿਹੜੀਆਂ ਸਪਰੇਆਂ ਆ ਗਈਆਂ, ਹੋਰ ਤਰ੍ਹਾਂ ਦੇ ਕਈ ਤਰ੍ਹਾਂ ਦੀਆਂ ਖਾਦਾਂ ਆ ਗਈਆਂ ਜਿਨ੍ਹਾਂ ਨੇ ਫਸਲ ਤਾਂ ਜ਼ਰੂਰ ਵਧਾ ਦਿੱਤੀ ਆ, ਪਰ ਉਹਦੇ ਨਾਲ ਸਾਡੇ ਸਰੀਰ ਦੇ ਵਿੱਚ ਕਿੰਨੀਆਂ ਬਿਮਾਰੀਆਂ ਨੇ ਘਰ ਕਰ ਲਿਆ। ਸੋ ਉਹ ਜੇ ਸਬਰ ਨਾਲ ਅਸੀਂ ਚੱਲਦੇ, ਥੋੜੀ ਉਪਜ ਨਾਲ ਆਪਣਾ ਗੁਜ਼ਾਰਾ ਕਰਦੇ, ਤਾਂ ਉਹਦੇ ਨਾਲ ਸਾਡਾ ਜਿਹੜਾ ਜੀਵਨ ਵਧੀਆ ਰਹਿਣਾ, ਸੌਖਾ ਰਹਿਣਾ ਸੀ। ਤੇ ਇਸ ਧਨ ਪ੍ਰਾਪਤੀ ਦੀ ਖਾਤਰ ਹੀ ਅਸੀਂ ਮੋਸਟਲੀ ਆਪਣੇ ਪੇਰੈਂਟਸ ਨੂੰ ਛੱਡਿਆ, ਆਪਣੇ ਦੇਸ਼ ਨੂੰ ਛੱਡਿਆ, ਵਿਦੇਸ਼ਾਂ ਵਿੱਚ ਆਏ। ਵਿਦੇਸ਼ਾਂ ਵਿੱਚ ਆ ਕੇ ਚਲੋ ਅਸੀਂ ਆਪਣੇ ਆਪ ਨੂੰ ਸਫਲ ਕੀਤਾ ਤੇ ਅਸੀਂ ਆਪਣੇ ਆਪ ਨੂੰ ਸੈੱਟ ਕੀਤਾ, ਵਧੀਆ ਗੱਲ ਆ। ਤੇ ਦੂਸਰੀ ਗੱਲ ਇਹ ਸਾਡੇ ਜਿਹੜਾ ਪ੍ਰਸ਼ਾਸਨ ਸੀਗਾ ਉਹਨੇ ਵੀ ਸਾਡੇ ਆਜ਼ਾਦੀ ਤੋਂ ਬਾਅਦ ਬਹੁਤਾ ਵਧੀਆ ਰੋਲ ਅਦਾ ਨਹੀਂ ਕੀਤਾ, ਜਿਹਦੇ ਨਾਲ ਨੌਕਰੀਆਂ ਬੱਚਿਆਂ ਲਈ ਪੈਦਾ ਹੋ ਸਕਣ, ਤੇ ਜਿਹਦੇ ਕਰਕੇ ਬੱਚੇ ਸਾਡੇ ਦੇਸ਼ੋਂ ਵਿਦੇਸ਼ ਹੋਏ ਆ, ਇਹ ਵੀ ਇੱਕ ਫੈਕਟਰ ਆ। ਤੇ ਸੋ ਸਟੈਂਡਰਡ ਆਫ ਲਿਵਿੰਗ ਨੂੰ ਮੇਨਟੇਨ ਕਰਨ ਲਈ ਤੇ ਆਪਣੇ ਪੂੰਜੀ ਵਧਾਉਣ ਦੇ ਲਈ ਅਸੀਂ ਬੱਚੇ ਬਾਹਰ ਆਏ ਆ, ਉਹਨਾਂ ਕਰਕੇ ਸਾਨੂੰ ਵੀ ਉਹਨਾਂ ਦੇ ਪਿੱਛੇ ਆਉਣਾ ਪੈ ਰਿਹਾ। ਤੇ ਮੁੱਖ ਦੀ ਗੱਲ ਇਹ ਆ ਜਾਂਦੀ ਆ, ਮੈਂ ਜੇ ਕਹਾਂ ਕਿ ਜਿੱਦਾਂ ਆਪਣੇ ਬਜ਼ੁਰਗ ਵੀ ਕਿਹਾ ਕਰਦੇ ਸੀ ਕਿ ਸਾਡੇ ਦੇਸ਼ ਦੇ ਵਿੱਚ ਜੋ ਅੱਜ ਰਾਜ ਚੱਲ ਰਿਹਾ ਉਹਨਾਂ ਨਾਲ ਤਾਂ ਗੋਰਿਆਂ ਦਾ ਰਾਜ ਚੰਗਾ ਸੀ, ਕਿਉਂਕਿ ਥੋੜਾ ਜਿਹਾ ਇਹ ਸਾਨੂੰ ਮਤਲਬ ਬਰਾਬਰਤਾ ਦਿੰਦੇ ਆ, ਭਾਵੇਂ ਜਿੰਨਾ ਮਰਜ਼ੀ ਅਸੀਂ ਕਰ ਲਈਏ ਸਾਰੇ ਇੱਕ ਅੱਖ ਨਾ ਦੇ, ਕਾਨੂੰਨ ਸਾਰਿਆਂ ਤੇ ਇੱਕ ਜਿਹਾ ਲਾਗੂ ਹੁੰਦਾ। ਸੋ ਜਿਹੜਾ ਬਾਹਰ ਆ ਕੇ ਬੱਚੇ ਸੈਟਲ ਹੋਏ ਆ, ਮਾੜੀ ਗੱਲ ਨੀ, ਵਧੀਆ ਆ, ਉਪਜ ਪੈਦਾਵਾਰ ਕਰਦੇ ਆ, ਆਪਣੇ ਪੇਰੈਂਟਸ ਨੂੰ ਵਧੀਆ ਢੰਗ ਨਾਲ ਕੇਅਰ ਟੇਕ ਕਰਦੇ ਆ, ਹੈਲਪ ਕਰਦੇ ਆ ਭੈਣ ਭਰਾਵਾਂ ਦੀ ਇੰਡੀਆ ਵਿੱਚ ਵੀ। ਸੋ ਇਸ ਕਰਕੇ ਵਧੀਆ ਆ, ਮਾੜਾ ਨਹੀਂ। ਤੁਲਨਾ ਜੇ ਕਰੀਏ ਤਾਂ ਕੋਈ ਗੱਲ ਨਹੀਂ, ਲੇਕਿਨ ਗੱਲ ਫਿਰ ਉੱਥੇ ਆਉਂਦੀ ਆ ਜੇ ਅਸੀਂ ਬਾਹਰ ਆ ਕੇ ਸਬਰ ਸੰਤੋਖ ਨਾ ਰੱਖੀਏ ਫਿਰ ਵੀ ਦੌੜ ਭੱਜ ਵੱਧਦੀ,
ਫਿਰ ਵੀ ਦੌੜ ਭੱਜ ਵੱਧਦੀ ਆ ਬਿਲਕੁਲ। ਫਿਰ ਉਹ ਜ਼ਿੰਦਗੀ ਜੀਣ ਦੀ ਨੀ, ਜ਼ਿੰਦਗੀ ਨੂੰ ਖਿੱਚਣ ਲੱਗ ਜਾਂਦੇ ਆ, ਦੌੜਨ ਲੱਗ ਜਾਂਦੇ ਆ ਅਸੀਂ, ਹਨਾ, ਇੱਕ ਰੇਸ ਬਣਾ ਲੈਂਦੇ ਆ। ਸੋ ਸਬਰ ਸੰਤੋਖ ਜਿਹੜਾ ਜ਼ਿੰਦਗੀ ਦੇ ਵਿੱਚ, ਸਹੀ ਗੱਲ ਆ, ਬਹੁਤ ਜ਼ਰੂਰੀ ਆ। ਪਰ ਇਹ ਵੀ ਉਸ ਸਪਿਰਚੁਅਲਿਟੀ ਜੇ ਕਹਿ ਲਓ ਵੀ ਜ਼ਿੰਦਗੀ ਦੇ ਵਿੱਚ ਤੁਸੀਂ ਗੁਰਬਾਣੀ ਨਾਲ ਜੁੜੇ ਆ ਜਾਂ ਆਪਣੇ ਧਰਮ ਨਾਲ ਜੁੜੇ ਆ, ਸੋ ਹਰ ਧਰਮ ਇਹੀ ਸਿਖਾਉਂਦਾ ਹੈ ਨਾ ਕਿ ਆਪਣੇ ਪੈਰ ਜ਼ਮੀਨ ਤੇ ਰੱਖੋ ਤੇ ਸਬਰ ਦੇ ਨਾਲ ਜ਼ਿੰਦਗੀ ਬਤੀਤ ਕਰੋ, ਜੋ ਹੈਗਾ ਉਹਦੇ ਚ ਖੁਸ਼ ਰਹੋ। ਪਰ ਸਾਡੀ ਜਿਹੜੀ ਆਮ ਸੋਚ ਉਹ ਇਹੀ ਹੋ ਜਾਂਦੀ ਆ ਭਾਈ ਜੀ,
ਹਾਂਜੀ ਜੀ ਜੀ,
ਜੋ ਚੀਜ਼ ਨਹੀਂ ਹੈਗੀ ਉਹਦੇ ਲਈ ਖੁਸ਼ੀ, ਬਿਲਕੁਲ, ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਆ, ਬਿਲਕੁਲ ਸਹੀ ਗੱਲ ਆ। ਉਹੀ ਗੱਲ ਅੱਜ ਮੈਂ ਪ੍ਰੋਗਰਾਮ ਦੇ ਦੌਰਾਨ ਕਰ ਰਹੀ ਸੀਗੀ ਕਿ ਜਿਹੜੀਆਂ ਇਹ ਗੱਲਾਂ, ਜਿਹੜੀਆਂ ਇਹ ਕਹਾਵਤਾਂ, ਅਖਾਣ ਜਿਹੜੇ ਬਜ਼ੁਰਗਾਂ ਨੇ ਬਣਾਏ ਹੋਏ ਆ, ਕਿੰਨੇ ਸੋਚ ਸਮਝ ਕੇ, ਕਿੰਨੇ ਤੱਤ ਕੱਢ ਕੇ ਬਣਾਏ ਹੋਏ ਆ। ਸੋ ਛੋਟੀਆਂ ਛੋਟੀਆਂ ਗੱਲਾਂ ਜਿਸ ਤਰ੍ਹਾਂ ਰਹਿਨੁਮਾਈ ਨਹੀਂ ਕਰਦੀਆਂ ਹੁੰਦੀਆਂ ਜ਼ਿੰਦਗੀ ਚ ਸਾਡੀ। ਸੋ ਜੇ ਅਸੀਂ ਇਹ ਬਜ਼ੁਰਗਾਂ ਦੀਆਂ ਜਿਹੜੇ ਜੀ,
ਬਿਲਕੁਲ ਬਿਲਕੁਲ ਠੀਕ ਆ ਜੀ, ਬਜ਼ੁਰਗਾਂ ਦੀਆਂ ਕਹਿੰਦੇ ਨਾ, ਔਲੇ ਦਾ ਖਾਧਾ ਤੇ ਸਿਆਣੇ ਦਾ ਕਿਹਾ ਸਵਾਦ ਬਾਅਦ ਚ ਆਉਂਦਾ ਆ। ਤੇ ਕਈ ਵਾਰੀ ਬੱਚੇ ਹੁਣ ਗੱਲ ਮਹਿਸੂਸ ਵੀ ਕਰਦੇ ਆ ਜੀ, ਮਹਿਸੂਸ ਕਰਦੇ ਆ ਵੀ ਗੱਲ ਜਿਹੜੀਆਂ ਕਹਾਵਤਾਂ ਇਹਨਾਂ ਦੇ ਪਿੱਛੇ ਬਹੁਤ ਡੂੰਘੀਆਂ ਰਮਜ਼ਾਂ ਸੀ। ਤੇ
ਦੇਖੋ ਜੀ ਮਹਿਸੂਸ ਤਾਂ ਹੁਣ ਅਸੀਂ ਆਪ ਹੀ ਕਰਨੀਆਂ ਆ ਕਿਉਂਕਿ ਹੁਣ ਉਹ ਹੀ ਨਸੀਬਾਂ ਅਸੀਂ ਅੱਗੇ ਆਪਣੇ ਬੱਚਿਆਂ ਨੂੰ ਦਿੰਨੇ ਆ ਤੇ ਉਹ ਨੀ ਸਾਡੀ ਸੁਣਦੇ ਤੇ ਫੇਰ ਅਸੀਂ ਇਹੀ ਸੋਚੀਦਾ ਵੀ ਕੋਈ ਨੀ ਕਾਕਾ ਔਲਿਆਂ ਦਾ ਖਾਧਾ ਤੇ ਸਿਆਣਿਆਂ ਦਾ ਕਿਹਾ ਬਾਅਦ ਚ ਪਤਾ ਲੱਗਣਾ ਸਾਨੂੰ ਵੀ ਬਾਅਦ ਚ ਹੀ ਲੱਗਾ ਪਰ ਗੱਲ ਇਹ ਆ ਕਿ ਉਹ ਬਹੁਤ ਜ਼ਿਆਦਾ ਦੇਰ ਨਹੀਂ ਹੋ ਜਾਣੀ ਚਾਹੀਦੀ ਕਈ ਵਾਰੀ ਅੱਜ ਕੱਲ ਇਹ ਵੀ ਬੜਾ ਟ੍ਰੈਂਡ ਚੱਲਿਆ ਹੋਇਆ ਅੰਕਲ ਕਿ ਆਪਣੀਆਂ ਗਲਤੀਆਂ ਤੋਂ ਸਿੱਖੋ ਕੋਈ ਗੱਲ ਨੀ ਨਿਆਣਿਆਂ ਨੂੰ ਗਲਤੀਆਂ ਕਰ ਲੈਣ ਦੋ ਹਰ ਕੋਈ ਆਪਣੀਆਂ ਗਲਤੀਆਂ ਤੋਂ ਸਿੱਖਦਾ ਪਰ ਮੈਨੂੰ ਇਹ ਚੀਜ਼ ਲੱਗਦੀ ਹੁੰਦੀ ਆ ਭੀ ਜੇ ਤੁਸੀਂ ਜ਼ਹਿਰ ਖਾਣੀ ਨਾ ਪਵੇ ਇਹ ਦੇਖਣ ਲਈ ਭੀ ਜ਼ਹਿਰ ਖਾ ਕੇ ਬੰਦਾ ਮਰਦਾ ਆ ਸੋ ਕੁਛ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਬਣਦੀਆਂ ਵੀ ਫਰਜ਼ ਬਣਦੇ ਆ ਜੋ ਸਾਡੇ ਪੇਰੈਂਟਸ ਨੇ ਸਾਨੂੰ ਦੱਸੀਆਂ ਤੇ ਸਾਡੇ ਬੀਂਗ ਅ ਪੇਰੈਂਟ ਸਾਡੇ ਆ ਫਰਜ਼ ਬਣਦੇ ਕਿ ਅਸੀਂ ਆਪਣੇ ਬੱਚਿਆਂ ਤੱਕ ਉਹ ਗੱਲਾਂ ਗਲਤ ਸਹੀ ਦੀ ਜਿਹੜੀ ਪਛਾਣ ਕਰਾਉਣੀ ਉਹ ਜਿਹੜੀ ਜਰੂਰ ਫਰਜ਼ ਬਣਦਾ ਹਰ ਪੇਰੈਂਟਸ ਦਾ
ਹਾਂ ਵੱਡੇ ਹੀ ਦੱਸ ਸਕਦੇ ਆ ਵੱਡਿਆਂ ਤੇ ਜੇ ਬੱਚੇ ਮੰਨਣਗੇ ਨਾ ਫੇਰ ਉਹ ਠੀਕ ਰਹਿਣਗੇ ਕਿਉਂਕਿ ਉਹ ਜਿਹੜੇ ਬਜ਼ੁਰਗ ਆ ਆਪਣੇ ਤਜਰਬੇ ਦੇ ਨਾਲ ਉਹਨਾਂ ਨੂੰ ਆਪਣਾ ਤੱਤ ਦਿੰਦੇ ਆ ਤੱਤ ਦੀਆਂ ਗੱਲਾਂ ਦੱਸਦੇ ਆ ਆਪਣੇ ਜੀਵਨ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਉਹਨਾਂ ਤੋਂ ਸੇਧ ਦਿੰਦੇ ਆਪਣੇ ਬੱਚਿਆਂ ਨੂੰ ਤੁਸੀਂ ਇਸ ਗੱਲ ਆ ਕਰਨੀ ਆ ਗੱਲ ਨਹੀਂ ਕਰਨੀ ਤੇ ਪਰ ਅੱਜ ਸਮਾਂ ਜਿਹੜਾ ਬਦਲ ਚੁੱਕਾ ਕਿਉਂਕਿ ਮਸ਼ੀਨੀ ਯੁੱਗ ਆ ਗਿਆ ਕੰਪਿਊਟਰ ਦਾ ਯੁੱਗ ਆ ਗਿਆ ਤੇ ਇਸ ਕਰਕੇ ਜਿਹੜੀ ਦੁਨੀਆ ਵੀ ਆ ਨਾ ਇੱਕ ਗਲੋਬਲ ਪਿੰਡ ਬਣ ਗਿਆ ਪਿੰਡ ਦੇ ਤੌਰ ਤੇ ਬਣ ਗਿਆ ਹੈਗਾ ਆ ਅੱਗੇ ਹੁੰਦਾ ਸੀ ਆ ਚਿੱਠੀਆਂ ਪਾਉਣੀਆਂ ਚਿੱਠੀ ਨਾਲ ਸੁਨੇਹਾ ਆਉਣਾ ਜਾਣਾ ਕਿਸੇ ਦਾ ਪਤਾ ਲੱਗਣਾ ਸੁੱਖ ਸੁਨੇਹਾ ਵੀ ਕਿੱਦਾਂ ਠੀਕ ਠਾਕ ਤੇ ਅੱਜ ਬੈਠੇ ਅਸੀਂ ਜਿੱਥੇ ਮਰਜੀ ਦੁਨੀਆਂ ਚ ਬੈਠੇ ਆ ਸਾਹਮਣੇ ਉਹਨਾਂ ਗੱਲਾਂ ਕਰ ਸਕਦੇ ਆ ਤੇ ਇਹ ਬੜਾ ਵਿਗਿਆਨ ਦਾ ਜਿਹੜਾ ਖਾਸ ਜਿਹੜਾ ਸਾਨੂੰ ਰੋਲ ਦਿੱਤਾ ਉਹਦੇ ਕਰਕੇ ਬੱਚਿਆਂ ਦੇ ਵਿੱਚ ਇਹ ਇੱਛਾ ਵੀ ਆ ਵੀ ਅਸੀਂ ਵਧੀਏ ਹੋਰ ਸਿਆਣੇ ਬਣੀਏ ਹੋਰ ਨੇੜੇ ਜਾਈਏ ਸਾਇੰਸ ਦੇ
ਐਕਸਪੋਜ਼ਰ ਮਿਲਦਾ
ਹਾਂ ਹਾਂਜੀ ਹਾਂਜੀ ਬਿਲਕੁਲ ਹਾਂ ਸਮੇਂ ਦੇ ਪੜਨਾ ਆ ਲੋੜ ਆ ਪਰ ਇਹ ਵੀ ਹੈਗਾ ਵੀ ਜੇ ਸਮੇਂ ਦੇ ਹਾਣੀ ਬਣ ਕੇ ਅਸੀਂ ਆਪਣੇ ਬੱਚਿਆਂ ਨੂੰ ਪਿੱਛੇ ਸੁੱਟ ਛੱਡੀਏ ਬੱਚਿਆਂ ਦੀ ਦੇਖਭਾਲ ਨਾ ਕਰ ਸਕੀਏ ਜਾਂ ਬੱਚਿਆਂ ਨੂੰ ਕੇਅਰ ਟੇਕ ਨਾ ਕਰ ਸਕੀਏ ਉਹ ਵੀ ਉਹਦੇ ਨਾਲ ਵੀ ਜਿਹੜਾ ਜਨਰੇਸ਼ਨ ਗੈਪ ਵੱਧ ਜਾਂਦਾ ਹੈ ਉਹ ਆਪਸ ਵਿੱਚ ਨਾ ਉਹਨਾਂ ਦਾ ਪਿਆਰ ਨਹੀਂ ਰਹਿੰਦਾ ਹੈਗਾ
ਤੇ ਇਹ ਲੋੜ ਅਸੀਂ ਆਪਣਾ ਹੀ ਦੇਖੀਏ ਤੇ ਜੋ ਰਿਸ਼ਤੇ ਤੁਸੀਂ ਸੰਭਾਲੇ ਹੋਏ ਆ ਜਿਸ ਤਰ੍ਹਾਂ ਰਿਸ਼ਤੇ ਤੁਸੀਂ ਸੰਭਾਲ ਕੇ ਰੱਖੇ ਸੀ ਜਾਂ ਜੋ ਮਿਲਵਰਤਨ ਅੱਗੇ ਹੁੰਦਾ ਸੀਗਾ ਜੋ ਅਸੀਂ ਆਪਣੇ ਬਚਪਨ ਚ ਦੇਖਿਆ ਆ ਉਹ ਹੁਣ ਨਹੀਂ ਦਿਸਦਾ ਜੇ ਮੁੜ ਕੇ ਦੇਖੀਏ ਉਹ ਪਿਆਰ ਉਹ ਬੋਂਡਿੰਗ ਜਿਹੜਾ ਇੱਕ ਦੂਜੇ ਨਾਲ ਖਿੱਚ ਮੁਹੱਬਤ ਹੁੰਦੀ ਸੀਗੀ ਉਹ ਰਿਸ਼ਤਿਆਂ ਦੇ ਵਿੱਚੋਂ ਵੀ ਗੁਆਚਦੀ ਜਾ ਰਹੀ ਆ ਸ਼ਾਇਦ ਉਹ ਇਸੇ ਕਰਕੇ ਸੀ ਉਦੋਂ ਸਾਰੀ ਰਿਸ਼ਤੇਦਾਰੀ ਤੁਹਾਡੀ ਲਾਗੇ ਲਾਗੇ ਹੁੰਦੀ ਸੀਗੀ ਤੇ ਹਰ ਦੁੱਖ ਸੁੱਖ ਤੇ ਇਕੱਠੇ ਹਰ ਤਿਥ ਤਿਉਹਾਰ ਤੇ ਇਕੱਠੇ ਯਾਨੀ ਹਫਤੇ ਦਸੇ ਦੇਣੀ ਤੁਸੀਂ ਮਿਲ ਹੀ ਲੈਣਾ ਇੱਕ ਦੂਜੇ ਨੂੰ ਤੇ ਹੁਣ ਉਹ ਜਿੰਨੀ ਫਿਜ਼ੀਕਲ ਗੈਪ ਕਿੰਨਾ ਪੈ ਗਿਆ ਭਈ ਸਾਲਾਂ ਦੇ ਸਾਲ ਆਪਣੇ ਸਕੇ ਭੈਣ ਭਰਾਵਾਂ ਨੂੰ ਮਿਲਿਆ ਨੂੰ 10-10 ਸਾਲ ਨਿਕਲ ਜਾਂਦੇ ਆ ਸੋ ਅੱਗੇ ਉਹਨਾਂ ਦੇ ਬੱਚਿਆਂ ਨਾਲ ਕੀ ਪਿਆਰ ਰਹਿਣਾ ਉਹਨਾਂ ਨੂੰ ਮਾਸੀਆਂ ਭੂਆ ਦਾ ਕੀ ਪਤਾ ਰਹਿਣਾ
ਹਾਂਜੀ ਬਿਲਕੁਲ ਸਹੀ ਗੱਲ ਆ ਜੀ ਬਿਲਕੁਲ ਸਹੀ ਆ ਜੀ ਇਹ ਜਿਹੜਾ ਨਾ ਆਪਸੀ ਪਿਆਰ ਆ ਉਹ ਮਿਲਣ ਗਿਣ ਨਾਲ ਹੀ ਬਣਦਾ ਜੀ ਤੇ ਜੇ ਅਸੀਂ ਇੱਕ ਟੁੱਟ ਜਾਂਦੇ ਆ ਦੂਰ ਰਹਿੰਦੇ ਤੇ ਹਾਲ ਚਾਲ ਪੁੱਛਦੇ ਨੀ ਹੈ ਤੇ ਕੁਦਰਤੀ ਆ ਫਿਰ ਉਹਨਾਂ ਵਿੱਚ ਗੈਪ ਪੈਣ ਨਾਲ ਉਹਨਾਂ ਦੀ ਹੌਲੀ ਹੌਲੀ ਜਿਹੜਾ ਆਪਸੀ ਖਿਚਾ ਆ ਆਪਸੀ ਪਿਆਰ ਆ ਉਹ ਦੂਰ ਹੋ ਜਾਂਦਾ ਖਤਮ ਹੋ ਜਾਂਦਾ ਆ ਤੇ ਰਿਸ਼ਤੇ ਜਿਹੜੇ ਆ ਉਹ ਮਿਲਣ ਗਿਣ ਦੇ ਹੀ ਨੇ ਠੀਕ ਆ ਜੀ ਜਿਵੇਂ ਹੁਣ ਸਾਡੇ ਮੇਰੇ ਪੇਰੈਂਟਸ ਵਾਲੇ ਮਤਲਬ ਫਾਦਰ ਸਾਹਿਬ ਵਾਲੇ ਲਾਈਵ ਨੇ ਉਹ ਮੈਨੂੰ ਯਾਦ ਕਰਦੇ ਆ ਕਈ ਵਾਰੀ ਮੈਂ ਗੱਲ ਕਰਦਾ ਇਥੋਂ ਵਟਸਐਪ ਤੇ ਵੀਡੀਓ ਕਾਲ ਕਰਕੇ ਗੱਲ ਕਰਦਾ ਉਹਨਾਂ ਨੂੰ ਖੁਸ਼ੀ ਹੋ ਜਾਂਦੀ ਆ ਮੈਂ ਵੀ ਦੇਖ ਲੈਣਾ ਮੇਰੇ ਪਿਤਾ ਜੀ ਕਿਵੇਂ ਨੇ ਹਨਾ ਤੇ ਇਹ ਜਿਹੜਾ ਆ ਗੈਪ ਪਿਆਰ ਗੱਲਬਾਤ ਕਰਨ ਨਾਲ ਹੀ ਵੱਧਦਾ ਆ ਜੇ ਅਸੀਂ ਟੁੱਟ ਕੇ ਬਹਿ ਜਾਵਾਂਗੇ ਨਾ ਗੱਲ ਕਰਾਂਗੇ ਤਾਂ ਫਿਰ ਕੁਦਰਤੀ ਆ ਵਿਛੋੜੇ ਪੈ ਗਏ ਤੇ ਖਤਮ ਹੋ ਗਏ ਜਸਟ ਹੁਣ ਜਿੱਦਾਂ ਕਾਫੀ ਸਾਲਾਂ ਤੋਂ ਲੋਕ ਬਾਹਰ ਆ ਕੇ ਕਮਾਈ ਕਰਦੇ ਰਹਿੰਦੇ ਆ 10-10 ਸਾਲ ਨਹੀਂ ਜਾਂਦੇ ਮੁੜਦੇ ਤੇ ਉਹਨਾਂ ਦਾ ਆਪਸ ਵਿੱਚ ਗੈਪ ਜਿਹੜਾ ਪੇਰੈਂਟਸ ਦਾ ਬੱਚਿਆਂ ਨਾਲ ਟੁੱਟ ਜਾਂਦਾ ਆ ਘਟ ਜਾਂਦਾ ਆ
ਪੈ ਜਾਂਦਾ ਬਿਲਕੁਲ ਪੈ ਜਾਂਦਾ ਸੋ ਇਸ ਚੀਜ਼ ਨੂੰ ਕਿੱਦਾਂ ਦੇਖਦੇ ਆ ਤੁਸੀਂ ਜੇ ਅਸੀਂ ਕਹੀਏ ਕਿ ਸਾਡੀ ਜਿਹੜੀ ਜਨਰੇਸ਼ਨ ਆ ਉਹ ਹੀ ਹਨਾ ਵੀ ਫਸੀ ਆ ਵੀ ਇੱਕ ਪਾਸੇ ਇੱਥੇ ਦੇ ਕੰਮ ਆ ਦੂਸਰੇ ਪਾਸੇ ਪੰਜਾਬ ਆ ਪਰ ਜੇ ਅਸੀਂ ਆਪਣੇ ਪੇਰੈਂਟਸ ਦੇ ਵੱਲ ਦੇਖੀਏ ਜਿੱਦਾਂ ਤੁਹਾਡੇ ਵੱਲ ਦੇਖੀਏ ਤੇ ਤੁਹਾਡੇ ਲਈ ਇਹ ਚੀਜ਼ ਸ਼ਾਇਦ ਸਾਡੇ ਤੋਂ ਵੀ ਜ਼ਿਆਦਾ ਔਖੀ ਆ ਹਨਾ ਇੱਕ ਪਾਸੇ ਕਹਿ ਲਓ ਵੀ ਇਹ ਸਫ਼ਰ ਜਿਹੜਾ ਪੰਜਾਬ ਤੋਂ ਆਸਟ੍ਰੇਲੀਆ ਦਾ ਕਿੱਦਾਂ ਤੈਅ ਕਰਦੇ ਆ ਤੁਸੀਂ ਉਹ ਇੱਕ ਧਰਤੀ ਆ ਜਿੱਥੇ ਤੁਹਾਡੀਆਂ ਜੜਾਂ ਆ ਇਹ ਉਹ ਧਰਤੀ ਆ ਜਿੱਥੇ ਤੁਹਾਡੇ ਫਲ ਤੇ ਫੁੱਲ ਆ ਹੈਨਾ ਸੋ ਇਹਨਾਂ ਦੇ ਵਿੱਚ ਤੁਸੀਂ ਜਿਹੜਾ ਇਹ ਗੈਪ ਆ ਕਿੱਦਾਂ ਹੁਣ ਜਿੱਦਾਂ ਤੁਸੀਂ ਦੱਸਿਆ ਤੁਹਾਡੇ ਫਾਦਰ ਉੱਥੇ ਆ ਹਨਾ ਤੇ ਤੁਹਾਡੇ ਬੱਚੇ ਇੱਥੇ ਆ ਉਸ ਧਰਤੀ ਦੇ ਨਾਲ ਜਿੱਥੇ ਤੁਸੀਂ ਪੂਰੀ ਜ਼ਿੰਦਗੀ ਗੁਜ਼ਾਰੀ ਉਹਦੇ ਨਾਲ ਮੋਹਦੀਆਂ ਤੰਦਾਂ ਕਿੰਨੀਆਂ ਡੂੰਘੀਆਂ ਤੁਹਾਡੀਆਂ ਤੇ ਇੱਥੇ ਓਪਰੀ ਜਿਹੀ ਬੇਗਾਨੀ ਧਰਤੀ ਜਿੱਥੇ ਸਿਰਫ ਇੱਕ ਘਰ ਦੇ ਵਿੱਚ ਹੀ ਤੁਹਾਨੂੰ ਉਹ ਦੋ ਚਾਰ ਜੀ ਜਾਣਦੇ ਆ ਬਾਹਰ ਤੁਹਾਨੂੰ ਕੋਈ ਨੀ ਪਤਾ ਹਨਾ ਲੋਕਾਂ ਨੂੰ ਕਿਹੜਾ ਸੁਰਿੰਦਰ ਸਿੰਘ ਔਰ ਉਹ ਸੁਰਿੰਦਰ ਸਿੰਘ ਜਿਹਨਾਂ ਦੀ ਆਪਣੇ ਪਿੰਡ ਦੇ ਵਿੱਚ ਚੰਗਾ ਅਸਲ ਰਸੂਖ ਹੋਣਾ ਉੱਥੇ ਹਨਾ ਸੋ ਕਿੱਦਾਂ ਮਹਿਸੂਸ ਕਰਦੇ ਆ ਇਹ ਚੀਜ਼ ਨੂੰ ਤੁਸੀਂ
ਇਦਾਂ ਦਾ ਬੇਟੇ ਏਦਾਂ ਆ ਵੀ ਇੱਥੇ ਆ ਕੇ ਜਦੋਂ ਬੱਚਿਆਂ ਕੋਲ ਅਜੇ ਤਾਂ ਬੱਚਿਆਂ ਨਾਲ ਪਿਆਰ ਦੀਆਂ ਗੱਲਾਂ ਗੱਲਬਾਤ ਕਰਦੇ ਆ ਤਾਂ ਚੰਗਾ ਲੱਗਦਾ ਆ ਪਰ ਜਦੋਂ ਅਸੀਂ ਪਿਛਲਾ ਦੇਖੀਦਾ ਪੇਰੈਂਟਸ ਨੂੰ ਮਿਸ ਕਰੀਦਾ ਉਹਨਾਂ ਦੀਆਂ ਜਿਹੜੀਆਂ ਪਿਆਰ ਦੀਆਂ ਦੰਦਾਂ ਜਿਹੜੀਆਂ ਬੱਜੀਆਂ ਨੇ ਉਹਨਾਂ ਨੂੰ ਫਿਰ ਮਹਿਸੂਸ ਕਰੀਦਾ ਵੀ ਉਹਨਾਂ ਦਾ ਆਸ਼ੀਰਵਾਦ ਸਾਡੇ ਤੇ ਨੇੜੇ ਰਹਿੰਦਿਆਂ ਜ਼ਿਆਦਾ ਹੁੰਦਾ ਜੋ ਦੂਰ ਆ ਜਾਂਦੇ ਆ ਚਲੋ ਵਿਸ਼ੇਸ਼ ਤਾਂ ਪੇਰੈਂਟਸ ਦੀਆਂ ਹਮੇਸ਼ਾ ਨਾਲ ਰਹਿੰਦੀਆਂ ਨੇ ਲੇਕਿਨ ਜਿਹੜਾ ਕੋਲ ਰਹਿ ਕੇ ਨੇੜੇ ਰਹਿ ਕੇ ਪਿਆਰ ਮਿਲਦਾ ਉਹ ਅਸੀਂ ਉਹ ਤੋਂ ਵਿਛੁੰਨੇ ਹੋ ਜਾਈਦਾ ਨਹੀਂ ਉਹ ਨਿੱਘ ਨਹੀਂ ਮਿਲ ਸਕਦਾ ਹੁਣ ਦੇਖੋ
ਨਹੀਂ ਮਿਲ ਸਕਦਾ
ਸਾਡੀ ਨਿੱਘ ਤੋਂ ਖੁਸ਼ ਨੇ ਲੇਕਿਨ ਅਸੀਂ ਆਪਣੇ ਪੇਰੈਂਟਸ ਦੀ ਨਿੱਘ ਤੋਂ ਦੂਰ ਰਹਿ ਤਰਾਸਦੀ ਹੈ ਸਾਡੀ ਬਣਦੀ ਕਿਉਂਕਿ ਬਾਹਰ ਆ ਗਏ ਤੇ
ਬੜੀ ਕਸੂਤੀ ਜਿਹੀ ਜਗ੍ਹਾ ਤੇ ਫਸੇ ਰਹਿੰਦੇ ਸਾਰੇ ਅਸੀਂ
ਹਾਂਜੀ ਭਾਵੇਂ ਇੱਥੇ ਸਰਕਲ ਬਣ ਜਾਂਦੇ ਆਪਸ ਵਿੱਚ ਤੁਹਾਡੇ ਨਾਲ ਹੋਰ ਕਾਫੀ ਮਿਲਣ ਵਰਤਣ ਵਾਲੇ ਵਿਅਕਤੀ ਹੈਗੇ ਜਿਹਨਾਂ ਨਾਲ ਮਿਲ ਜਾਈਦਾ ਪਰ ਜੋ ਗੱਲ ਜੋ ਉੱਥੇ ਬੈਠ ਕੇ ਗੱਲਬਾਤ ਸਾਂਝਾਂ ਦੁੱਖਾਂ ਸੁੱਖਾਂ ਦੀ ਗੱਲ ਕਰ ਲਈਦੀ ਆ ਇੱਥੇ ਸਿਰਫ ਫੋਨ ਆ ਜਾਂ ਮਤਲਬ ਗੱਲ ਟਾਕ ਹੋ ਜਾਂਦੀ ਆ ਤਾਂ ਉਹੀ ਆ ਜਾਂ ਗੁਰਦੁਆਰੇ ਚ ਇਕੱਠੇ ਹੋ ਜਾਈਦਾ ਬਾਕੀ ਤੇ ਬਸ ਜੀਵਨ ਦੇ ਵਿੱਚ ਟੁੱਟੇ ਰਹੀਦਾ ਤੁਹਾਡੇ ਕਹਿਣ ਮੰਗ ਬਸ ਉਹ ਸੁੰਨੇ ਸੁੰਨੇ ਜਿਹਾ ਮਹਿਸੂਸ ਕਰਿਆ ਸੁੰਨੇ ਸੁੰਨੇ ਜਿਹਾ ਇਕੱਲੇ ਇਕੱਲੇ ਜਿਹਾ ਤੋ ਬਾਕੀ ਚਲੋ
ਸਹੀ ਗੱਲ ਹੈ ਬਹੁਤ ਸੋਹਣੀ ਤਰ੍ਹਾਂ ਡਿਸਕ੍ਰਾਈਬ ਕੀਤੀ ਇਹ ਚੀਜ਼ ਜਿਹੜੀ ਕਿ ਸੁੰਨੇ ਸੁੰਨੇ ਜੇ ਰਹੀਦਾ ਹੈ ਕਿਉਂਕਿ ਉੱਥੇ ਦੀਆਂ ਰੌਣਕਾਂ ਇੱਕ ਪਿੰਡ ਜਿੱਥੇ ਤੁਸੀਂ ਕਈ ਜਿੱਥੇ ਤੁਸੀਂ ਬਚਪਨ ਤੋਂ ਜਿਸ ਪਿੰਡ ਚ ਤੁਸੀਂ ਜੰਮੇ ਆ ਉਸ ਪਿੰਡ ਨਾਲ ਕਿੱਡੀ ਡੂੰਘੀ ਸਾਂਝ ਹੁੰਦੀ ਆ ਉੱਥੇ ਦੀਆਂ ਤੁਸੀਂ ਕਈ ਪੀੜੀਆਂ ਅੱਖਾਂ ਅੱਗੇ ਜੰਮਦੀਆਂ ਜਾਂਦੀਆਂ ਦੇਖੀਆਂ ਨਵੇਂ ਉਸ ਪਿੰਡ ਚ ਆਉਂਦੇ ਦੇਖੇ ਸੋ ਉਸ ਪਿੰਡ ਦੇ ਨਾਲ ਨੋ ਡਾਊਟ ਬੜੀ ਡੂੰਘੀ ਸਾਂਝ ਹੁੰਦੀ ਹੈ ਅੱਛਾ ਅੰਕਲ ਇੱਕ ਹੋਰ ਗੱਲ ਹੈ ਅੱਜ ਕੱਲ ਜਦੋਂ ਅਕਸਰ ਇਹ ਗੱਲਾਂ ਮੈਂ ਕਿਸੇ ਨਾਲ ਕਰਦੀ ਆ ਕੋਈ ਆਇਆ ਗਿਆ ਹੁੰਦਾ ਪੰਜਾਬ ਤੋਂ ਤੇ ਉਹ ਅਕਸਰ ਇਹ ਗੱਲ ਕਹਿੰਦੇ ਨਾ ਹੁਣ ਪੰਜਾਬ ਚ ਵੀ ਨੀ ਉਹ ਸਮਾਂ ਰਿਹਾ ਉੱਥੇ ਵੀ ਕਿੱਥੇ ਇਹ ਸਾਂਝਾ ਕੋਈ ਨੀ ਇੱਕ ਦੂਜੇ ਨਾਲ ਮਿਲਦਾ ਵਰਤਦਾ ਸੋ ਤੁਹਾਡਾ ਕੀ ਕਹਿਣਾ ਇਹਦੇ ਬਾਰੇ
ਹਾਂ ਬੇਟੇ ਇਹਦੇ ਬਾਰੇ ਇਹ ਆ ਨਾ ਵੀ ਜਿੱਦਾਂ ਜਿੱਦਾਂ ਅਸੀਂ ਮਟੀਰੀਅਲਿਸਟ ਹੋ ਗਏ ਆ ਸਾਨੂੰ ਮਤਲਬ ਅਸੀਂ ਅਮੀਰ ਹੋ ਜਾਂਦੇ ਆ ਜਾਂ ਪੈਸਾ ਸਾਡਾ ਪੈਸਾ ਤੇ ਲਾਇਦਾ ਤੇ ਦੂਜਿਆਂ ਨਾਲੋਂ ਟੁੱਟਣ ਲੱਗ ਪੈਂਦੇ ਆ ਕਿਉਂਕਿ ਹਰ ਬੰਦੇ ਦੀ ਫੋੜ ਲੱਗ ਜਾਂਦੀ ਆ ਕਿ ਮੈਂ ਫਲਾਣੇ ਤੋਂ ਵੱਧ ਹੋ ਜਾਵਾਂ ਮੈਂ ਉਹ ਤੋਂ ਵੱਧ ਹੋ ਜਾਵਾਂ ਉਹਦੇ ਨਾਲ ਕੀ ਹੁੰਦਾ ਆਪਸੀ ਪਿਆਰ ਜਿਹੜਾ ਟੁੱਟ ਜਾਂਦਾ ਆਪਸੀ ਜਿਹੜੀ ਆ ਲਗਾਵ ਆ ਟੁੱਟ ਜਾਂਦਾ ਆ ਜਿਵੇਂ ਭਰਾਵਾਂ ਦੀ ਗੱਲ ਕਰ ਲਈਏ ਭਰਾ ਜਦੋਂ ਵੱਡੇ ਹੋ ਜਾਂਦੇ ਪਰਿਵਾਰ ਆਪਣੇ ਆਪਣੇ ਬਣ ਜਾਂਦੇ ਆ ਨਾ ਹਰ ਇੱਕ ਬੰਦਾ ਆਪਣੇ ਪਰਿਵਾਰ ਚ ਖਚਤ ਹੋ ਜਾਂਦਾ ਉਸ ਵੇਲੇ ਭਰਾਵਾਂ ਦਾ ਪਿਆਰ ਇੱਕ ਦੂਜੇ ਨਾਲ ਘੱਟ ਕੇ ਆਪਣੇ ਬੱਚਿਆਂ ਨਾਲ ਬਣ ਜਾਂਦਾ ਉਹਦੇ ਨਾਲ ਜਿਹੜੀ ਜਿੱਦਾਂ ਪਿਛਲੇ ਸਮਿਆਂ ਚ ਪਰਿਵਾਰ ਇਕੱਠੇ ਰਹਿੰਦੇ ਸੀ ਮੈਨੂੰ ਪਤਾ ਮੇਰੇ ਪੇਰੈਂਟਸ ਸੱਤ ਭਰਾ ਸੀਗੇ ਤੇ ਸੱਤਾਂ ਭਰਾਵਾਂ ਦਾ ਇਕੱਠਾ ਹੀ ਖਾਣਾ ਬਣਦਾ ਸੀ ਇਕੱਠੇ ਰਹਿਸ਼ ਹੁੰਦੀ ਸੀ ਇਕੱਠਿਆਂ ਦੇ ਖਾਣੇ ਪਾਣੇ ਸਾਰਾ ਕੁਛ ਇਕੱਠਾ ਹੀ ਹੁੰਦਾ ਸੀਗਾ ਇੱਕੋ ਚੁੱਲ੍ਹੇ ਤੇ ਰੋਟੀ ਪੱਟੀ ਹੁੰਦੀ ਸੀ ਉੱਥੇ ਰੋਟੀ ਪੱਕਦੀ ਸੀ ਲੋਹ ਦੇ ਉੱਤੇ ਤੇ ਸਾਰੇ ਪਰਿਵਾਰ ਲਈ ਦਾਲ ਸਬਜ਼ੀ ਚ ਬਣਨੀ ਵੱਡੇ ਤੇ ਉਹ ਜਿਹੜੀਆਂ ਸਾਂਝਾਂ ਆ ਅੱਜ ਹੈ ਨਹੀਂ ਕਿਉਂਕਿ ਜਦੋਂ ਇੱਕ ਨਵੀਂ ਵਿਆਹੀ ਵਹੁਟੀ ਆ ਜਾਂਦੀ ਨਾ ਤੇ ਉਸ ਵੇਲੇ ਵਖਰੇਵੇ ਸ਼ੁਰੂ ਹੋ ਜਾਂਦੇ ਭਰਾਵਾਂ ਦੇ ਮਤਲਬ ਅੱਜ ਕੱਲ ਅਸੀਂ ਨਾ ਦੋਸ਼ ਕਿਤੇ ਇਹ ਨਹੀਂ ਆ ਵੀ ਸਿਰਫ ਇੱਕ ਜਿਹੜੀ ਨਵੀਂ ਵਿਆਹੀ ਵਹੁਟੀ ਆ ਉਹਦੇ ਕਰਕੇ ਆ ਸਾਰਿਆਂ ਵਿੱਚ ਫਰਕ ਪੈਣ ਲੱਗ ਪੈਂਦਾ ਠੀਕ ਆ ਹਰ ਬੰਦੇ ਨੂੰ ਆਪਣੇ ਪਰਿਵਾਰ ਨੂੰ ਦੇਖ ਕੇ ਦੇਖਭਾਲ ਕਰਨੀ ਪੈਂਦੀ ਆ ਵੀ ਵਧੀਆ ਢੰਗ ਨਾਲ ਮੈਂ ਆਪਣੇ ਪਰਿਵਾਰ ਦੀ ਦੇਖਭਾਲ ਕਰਾਂ ਤੇ ਮੈਂ ਇਕੱਠਾ ਇਕੱਲਾ ਰਹਿ ਕੇ ਕਰ ਸਕਦਾ ਪਰ ਜੋ ਨਜ਼ਾਰਾ ਜਿਹੜਾ ਸੰਯੁਕਤ ਪਰਿਵਾਰਾਂ ਵਿੱਚ ਹੁੰਦਾ ਸੀਗਾ ਉਹ ਹੁਣ ਆਪਸ ਵਿੱਚ ਹੀ ਹੈ ਨਹੀਂ ਤੇ ਕਈ ਵਾਰੀ ਤਾਂ ਇਹ ਵੀ ਦੇਖਿਆ ਜਾਂਦਾ ਵੀ ਜਦੋਂ ਵਿਆਹ ਸ਼ਾਦੀਆਂ ਹੁੰਦੀਆਂ ਸੀ ਤੇ ਜਦੋਂ ਕੋਈ ਰੁੱਸਿਆ ਹੋਣਾ ਨਾ ਉਹਨੂੰ ਮਨਾਉਣਾ ਭਾਈਚਾਰੇ ਨੇ ਆ ਕੇ ਇਕੱਠੇ ਹੋ ਕੇ ਤਾਂ ਕਿ ਜਿੰਨਾ ਵੀ ਸਾਡਾ ਨਾ ਵਿਆਹ ਦਾ ਪ੍ਰੋਗਰਾਮ ਆ ਜਾਂ ਹੋਰ ਕੋਈ ਸਮਾਗਮ ਆ ਉਹ ਵਧੀਆ ਢੰਗ ਨਾਲ ਹੋਵੇ ਟੁੱਟਿਆ ਨੂੰ ਜੋੜਿਆ ਜਾਂਦਾ ਸੀ ਜੁੜਦੇ ਸੀ ਜੁੜਦੇ ਸੀ ਲੇਕਿਨ ਅੱਜ ਦਾ ਜਿਹੜਾ ਸਮਾਂ ਆ ਇਹਦੇ ਵਿੱਚ ਕੋਈ ਪਰਵਾਹ ਨਹੀਂ ਕਰਦਾ ਆ ਗਿਆ ਕੋਈ ਨਹੀਂ ਆ ਗਿਆ ਨਾ ਹੀ ਆਇਆ ਜਿੱਦਾਂ ਵੱਡਾ ਜਿਹੜਾ ਪਰਿਵਾਰ ਦਾ ਜਿਹੜਾ ਵੱਡਾ ਮੈਂਬਰ ਹੁੰਦਾ ਸੀ ਓਹਦੇ ਕਹਿਣੇ ਤੇ ਲੋਕ ਸਾਰੇ ਚੱਲਦੇ ਸੀਗੇ, ਸਾਰੇ ਭਰਾ ਦੀ ਉਮਰ ਚੱਲਦੇ
ਸੀ ਤੇ
ਓਹਦੀ ਸਲਾਹ ਤੋਂ ਬਗੈਰ ਕੋਈ ਕਦਮ ਨਹੀਂ ਸੀ ਪੁੱਟਦਾ। ਪਰ ਅੱਜ ਵੱਡਾ ਛੋਟਾ ਸਮਝ ਨੀ, ਕਹਿੰਦੇ ਪੜ੍ਹ ਲੇ ਗਿਆ ਕਹਿੰਦੇ ਮੈਂ ਵੱਡਾ ਆ, ਪਿਤਾ ਨੂੰ ਵੀ ਅੱਜ ਕੱਲ ਤਾਂ ਪਿਤਾ ਨੂੰ ਵੀ ਕਹਿੰਦੇ ਵੀ ਤੁਹਾਨੂੰ ਕੀ ਪਤਾ ਆ, ਬੱਚੇ ਇਹ ਸੋਚਦੇ ਆ ਵੀ ਤੁਹਾਨੂੰ ਕੀ ਪਤਾ ਲੱਗਾ, ਤੁਹਾਨੂੰ ਤਾਂ ਪਤਾ ਹੀ ਕੁਛ ਨਹੀਂ ਹੈ, ਮੈਂ ਪੜ੍ਹ ਗਿਆ ਮੈਨੂੰ ਪਤਾ ਆ। ਇਸ ਕਰਕੇ
ਬਿਲਕੁਲ ਸਹੀ
ਤੋ ਇਸ ਕਰਕੇ ਬੇਟੇ ਇਹ ਜਿਹੜਾ ਨਾ
ਗੈਪ ਇਹਦੇ
ਤਰਾਸਦੀ ਆ, ਸਾਡਾ ਜਿਹੜਾ ਗੈਪ ਜਿਹੜਾ ਸਾਡੇ ਵਿਚ ਵੱਧ ਰਿਹਾ, ਦੂਰੀਆਂ ਵੱਧ ਰਹੀਆਂ, ਮਟੀਰੀਅਲਿਸਟਿਕ ਹੋਣ ਕਰਕੇ ਸਮਝ ਲੋ, ਚਾਹੇ ਐਜੂਕੇਸ਼ਨ ਜਿਆਦਾ ਆਉਣ ਕਰਕੇ ਸਮਝ ਲੋ, ਤੇ ਜਿੱਥੇ ਐਜੂਕੇਸ਼ਨ ਨੇ ਨੇੜੇ ਕੀਤਾ ਸਾਰੀ ਦੁਨੀਆਂ ਨੂੰ, ਉੱਥੇ ਪਰਿਵਾਰਾਂ ਵਿੱਚ ਤਰੇੜਾਂ ਵੀ ਪਈਆਂ, ਦੂਰ ਵੀ ਹੋਏ ਨੇ ਪਰਿਵਾਰ,
ਬਿਲਕੁਲ ਤਰੇੜਾਂ ਵੀ ਪਈਆਂ, ਬਿਲਕੁਲ ਸਹੀ ਕਿਹਾ, ਬਿਲਕੁਲ ਇਹ ਬੜੀ ਵੱਡੀ ਜਿਹੜੀ ਚੀਜ਼ ਕਹਿ ਲੋ ਇਹ ਸਾਡੀ ਜ਼ਿੰਦਗੀ ਦਾ ਹਿੱਸਾ ਹੀ ਬਣੀ ਰਹਿਣੀ ਆ ਹੁਣ ਮੈਨੂੰ ਲੱਗਦਾ, ਕਿਉਂਕਿ ਇਹਨੂੰ ਵੈਸੇ ਤੇ ਗੱਲ ਹੁੰਦੀ ਆ ਵੀ ਕੋਈ ਇਹੋ ਜਿਹੀ ਚੀਜ਼ ਨੀ ਜਿਹਨੂੰ ਅਸੀਂ ਸਵਾਰ ਨਾ ਸਕੀਏ, ਬਣਾ ਨਾ ਸਕੀਏ, ਪਰ ਇਹ ਜਿਹੜਾ ਗੈਪ ਆ, ਇਹ ਜਿਹੜਾ ਖਲਾਅ ਇਹ ਬਹੁਤ ਵੱਧ ਗਿਆ ਆ। ਇਹ ਪਤਾ ਨੀ ਹੁਣ ਅਸੀਂ ਕੀ ਕਰੀਏ, ਕੀ ਕੋਸ਼ਿਸ਼ਾਂ ਕਰੀਏ ਕਿ ਇਹ ਸਾਰਾ ਕੁਛ ਦੁਬਾਰਾ ਤੋਂ ਸਹੀ ਹੋ ਸਕੇ, ਪਰ ਕਿਉਂਕਿ ਹਰ ਕਿਸੇ ਦੀ ਜਿਹੜੀ ਸਮਝ ਹੈ ਉਹ ਆਪਣੇ ਆਪ ਮੁਤਾਬਿਕ ਹੀ ਚੱਲਦੀ ਹੈ। ਪਰ ਫਿਰ ਵੀ ਅੱਗੇ ਇਹ ਹੁੰਦਾ ਸੀ ਕਿ ਜੇ ਕੋਈ ਇੱਕ ਮਾੜਾ ਜਿਹਾ ਟੇਢਾ ਤੁਰਨ ਵੀ ਲੱਗਦਾ ਸੀ ਤੇ ਬਾਕੀ ਉਹਦੇ ਆਲੇ ਦੁਆਲੇ ਇੰਨੇ ਹੁੰਦੇ ਸੀ, ਉਹਨੂੰ ਸਿੱਧਾ ਕਰ ਲੈਂਦੇ ਹੁੰਦੇ ਸੀ ਵੀ ਕੋਈ ਨੀ ਆ ਜਾ ਇੱਦਾਂ ਠੀਕ ਆ। ਪਰ ਅੱਜ ਕੱਲ ਇਹ ਆ ਭਈ ਟੇਢੇ ਜ਼ਿਆਦਾ ਤੁਰਦੇ ਆ ਤੇ ਸਿੱਧਾ ਤੁਰਨ ਵਾਲਾ ਕੋਈ ਕੋਈ ਰਹਿ ਗਿਆ, ਸੋ ਉਹਨੂੰ ਵੀ ਉਹ ਕਹਿੰਦੇ ਵੀ ਤੂੰ ਸਿੱਧਾ ਕਿਉਂ ਤੁਰਿਆ, ਤੂੰ ਵੀ ਟੇਢਾ ਤੁਰ।
ਹਾਂਜੀ ਹਾਂਜੀ ਹਾਂਜੀ, ਤੇ ਪਤਾ ਕੀ ਆ ਸਾਡੇ ਸਮਾਜ ਦੇ ਵਿੱਚ ਜਿਹੜੀ ਘਿਰਣਾ ਦੀ ਇੱਕ ਪੈ ਗਈ ਆ, ਉਹਦੇ ਕਰਕੇ ਦੂਜੇ ਨੂੰ ਮਿਲਾਉਣ ਵਾਲੇ ਘੱਟ ਨੇ, ਤੋੜਨ ਵਾਲੇ ਵੱਧ ਨੇ।
ਕਿਉਂਕਿ
ਮਿਲਾਉਣ ਵਾਲਾ ਤਾਂ ਕੋਈ ਇਹ ਚਾਹੁੰਦਾ ਵੀ ਇਹਨਾਂ ਇਤਫਾਕ ਹੋਵੇ ਪਰਿਵਾਰ ਦੇ ਵਿੱਚ ਤਾਂ ਚੰਗੀ ਗੱਲ ਆ, ਲੇਕਿਨ ਹਰ ਬੰਦਾ ਚਾਹੁੰਦਾ ਵੀ ਘਰ ਦੇ ਵਿੱਚ ਫੁੱਟ ਪੈ ਜਾਵੇ ਤੇ ਇਹਨਾਂ ਦੀ ਲੜਾਈ ਹੋਵੇ, ਇਹ ਉਹਦਾ ਫਾਇਦਾ ਵੀ ਅਸੀਂ ਲਈਏ। ਇਹ ਜਿਹੜੀ ਟ੍ਰੈਂਡ ਆ ਸਾਡੇ ਵਿੱਚ ਬਹੁਤ ਜ਼ਿਆਦਾ ਹੋ ਗਿਆ।
ਸਹੀ ਗੱਲ ਆ। ਸੋ ਸਾਡੇ ਨਾਲ ਲਿਸਨਰਸ ਵੀ ਜੁੜ ਰਹੇ ਨੇ ਤੇ ਹਰੀਸ਼ ਅਰੋੜਾ ਹੁਣਾਂ ਨੇ ਸਾਂਝ ਪਾਈ ਸੀ ਕਾਫੀ ਦੇਰ ਪਹਿਲਾਂ ਤੋਂ, ਕਿਉਂਕਿ ਅਸੀਂ ਅੱਜ ਗੱਲਾਂ ਕਰ ਰਹੇ ਸੀਗੇ ਸਰਦੀਆਂ ਦੀ ਰੁੱਤ ਦੀ। ਅੰਕਲ ਉਹਦੇ ਤੇ ਵੀ ਮੈਂ ਵਾਪਸ ਆਉਂਦੀ ਹਾਂ ਤੁਹਾਡੇ ਨਾਲ, ਥੋੜੀਆਂ ਅਸੀਂ ਉਹ ਠੰਡ ਵਾਲੀਆਂ ਉਹ ਪਾਲੀ ਵਾਲੀਆਂ ਯਾਦਾਂ ਵੀ ਯਾਦ ਕਰਨੀਆਂ, ਪਰ ਪਹਿਲਾਂ ਮੈਂ ਮੈਸੇਜ ਲੈ ਲਵਾਂ। ਹਰੀਸ਼ ਅਰੋੜਾ ਹੁਣਾਂ ਨੇ ਸਾਨੂੰ ਮੈਸੇਜ ਕੀਤਾ ਸੀ, ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰੇ ਹਰਮਨ ਪਰਿਵਾਰ ਨੂੰ, ਕਹਿੰਦੇ ਬੀਬਾ ਜੀ ਅੱਜ ਗੱਲ ਨਹੀਂ ਕਰ ਸਕਦਾ, ਅੱਜ ਲੌਂਗ ਡਰਾਈਵ ਆ ਟਰੱਕ ਦਾ ਤਾਂ ਬਹੁਤ, ਪਰ ਕਹਿੰਦੇ ਇੰਜੋਏ ਕਰ ਰਿਹਾ ਹਾਂ ਪ੍ਰੋਗਰਾਮ ਦਾ, ਕਹਿੰਦੇ ਠੰਡ ਦਾ ਇੰਜੋਏ ਹੋਰ ਹੋ ਗਿਆ ਪੁਰਾਣੀਆਂ ਯਾਦਾਂ ਯਾਦ ਕਰਕੇ, ਪਿੰਨੀਆਂ ਤੋਂ ਕਹਿੰਦੇ ਯਾਦ ਕਰਵਾ ਦਿੱਤਾ, ਬਹੁਤ ਗੁਰਬਤ ਹੁੰਦੀ ਸੀ ਮੰਮੀ ਨੂੰ ਪਿੰਨੀਆਂ ਬਣਾਉਣ ਵਾਸਤੇ ਜਿੱਦ ਕਰਦੇ ਸੀ, ਕਿਉਂਕਿ ਸੜਕਾਂ ਵਿੱਚ ਬਣਦੀਆਂ ਦਾਖਾਂ ਸੀ ਤਾਂ ਸ਼ਰੀਕਾਂ ਵਿੱਚ, ਕਹਿੰਦੇ ਸਾਡੇ ਘਰ ਚ ਬਹੁਤ ਗੁਰਬਤ ਹੁੰਦੀ ਸੀ ਕਿਉਂਕਿ ਸ਼ਰੀਕਾਂ ਵਿੱਚ ਬਣਦੀਆਂ ਦੇਖਦਾ ਸੀ ਤਾਂ ਮੰਮੀ ਗੁੜ ਦਾ ਮਰੂੰਡਾ ਬਣਾ ਦਿੰਦੇ ਸੀ, ਉਹ ਬਹੁਤ ਮਜ਼ੇਦਾਰ ਹੁੰਦਾ ਸੀ। ਕਹਿੰਦੇ ਸ਼ਾਹਾਂ ਦੀ ਕੁੜੀ ਪਿੰਨੀ ਦਿੰਦੀ ਸੀ ਤਾਂ ਮਰੂੰਡਾ ਲੈ ਲੈਂਦੀ ਸੀ, ਉਹ ਚੋਰੀ ਕਰਕੇ ਮੇਰੇ ਵਾਸਤੇ ਲੈ ਕੇ ਆਉਂਦੀ ਸੀ, ਉਸ ਨੂੰ ਮਰੂੰਡਾ ਬਹੁਤ ਪਸੰਦ ਸੀ। ਵਾਹ ਦੇਖ ਲੋ, ਕਹਿੰਦੇ ਸਾਡੇ ਘਰ ਵਿੱਚ ਗੁਰਬਤ ਹੁੰਦੀ ਸੀਗੀ, ਇਸ ਕਰਕੇ ਪਿੰਨੀਆਂ ਨੀ ਵੀ ਮਾਂ ਨੇ ਉਹ ਮਰੂੰਡਾ ਹੀ ਬਣਾ ਦੇਣਾ ਨਾ, ਤੇ ਪਰ ਦੇਖੋ ਕੋਈ ਉਹ ਸ਼ਾਹਾਂ ਦੀ ਕੁੜੀ ਕਹਿੰਦੇ ਜਿਹੜੀ ਪਿੰਨੀਆਂ ਖਾਂਦੀ ਹੁੰਦੀ ਸੀ ਉਹਦੇ ਘਰ ਚ ਪਿੰਨੀਆਂ ਬਣਦੀਆਂ ਹੁੰਦੀਆਂ ਸੀ, ਪਰ ਉਹਨੂੰ ਮਰੂੰਡਾ ਬਹੁਤ ਪਸੰਦ ਸੀ, ਉਹ ਚੋਰੀ ਚੋਰੀ ਪਿੰਨੀਆਂ ਲੈ ਕੇ ਆਉਂਦੀ ਹੁੰਦੀ ਸੀ ਮੇਰੇ ਵਾਸਤੇ। ਸੋ ਬਹੁਤ ਵਧੀਆ ਯਾਦ ਹਰੀਸ਼ ਅਰੋੜਾ ਜੀ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ। ਸੋ ਦੇਖੋ ਇਹਦੇ ਨਾਲ ਨਾਲ ਤੁਹਾਨੂੰ ਆਪਣੀ ਮਾਂ ਵੀ ਯਾਦ ਆ ਗਈ, ਉਹ ਮਰੂੰਡਾ ਵੀ ਯਾਦ ਆ ਗਿਆ, ਉਹ ਸ਼ਾਹਾਂ ਦੀ ਕੁੜੀ ਵੀ, ਹੈ ਨਾ, ਸਾਰਾ ਕੁਛ ਪੁਰਾਣੇ ਦਿਨ ਜਿਹੜੇ। ਸੋ ਬਿਲਕੁਲ ਜੀ, ਅੱਗੇ ਸੁਖਵਿੰਦਰ ਸੌਂਧ ਹੁਣਾਂ ਨੇ ਸਾਡੇ ਨਾਲ ਈਮੇਲ ਦੇ ਜ਼ਰੀਏ ਸਾਂਝ ਪਾਈ ਹੈ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਿਡਨੀ ਤੋਂ, ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ। ਤੇ ਮਹਿੰਦਰ ਸਿੰਘ ਹੰਸ ਬ੍ਰਾਮਟਨ ਕੈਨੇਡਾ ਤੋਂ ਇਹਨਾਂ ਨੇ ਸਾਂਝ ਪਾਈ ਹੈ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਯੈਸ ਯੂ ਆਰ ਰਾਈਟ, ਕਹਿੰਦੇ ਜੀਜਾ ਐਂਡ ਫੁੱਫੜ ਵਾਸ ਐਂਗਰੀ, ਕਹਿੰਦੇ ਆਲ ਦਾ ਟਾਈਮ ਇਨ ਮੈਰਿਜ। ਬਿਲਕੁਲ ਜੀ, ਹੈ ਨਾ ਅੰਕਲ, ਜੀਜਾ ਤੇ ਫੁੱਫੜ ਇਹੋ ਜਿਹੇ ਹੁੰਦੇ ਸੀਗੇ ਵੀ ਜਿਹੜੇ ਬੇਚਾਰੇ ਬਦਨਾਮ ਹੀ ਰਹਿੰਦੇ ਸੀ। ਹੁਣ ਤੁਸੀਂ ਦੱਸੋ, ਦੇਖੋ ਤੁਸੀਂ ਸਾਲੇ ਵੀ ਹੋਣੇ ਆ ਤੇ ਤੁਸੀਂ ਜੀਜੇ ਵੀ ਹੋਣੇ ਆ।
ਹਾਂਜੀ ਹਾਂਜੀ ਹਾਂਜੀ, ਬਿਲਕੁਲ ਠੀਕ ਹੈ,
ਕਿਸੇ ਦੇ ਫੁੱਫੜ ਵੀ ਹੋਣੇ ਆ, ਹੁਣ ਦੱਸੋ
ਜੀ। ਹਾਂਜੀ, ਏਦਾਂ ਹੁੰਦੀ ਸੀ ਵੀ ਜਦੋਂ ਨਾ ਕਿਤੇ ਕੋਈ ਵਿਆਹ ਸ਼ਾਦੀ ਹੋਣੀ ਤੇ ਜਿਹੜਾ ਜਵਾਈ ਹੁੰਦਾ ਸੀ ਉਹ ਸਮਝਦਾ ਹੁੰਦਾ ਸੀ ਮੇਰੀ ਪ੍ਰਧਾਨਗੀ ਹੋਵੇ, ਤੇ ਜੇ ਓਹਨੂੰ ਕੋਈ ਥੋੜੀ ਬਹੁਤੀ ਚੀਜ਼ ਘੱਟ ਮਿਲ ਜਾਣੀ ਤਾਂ ਓਹਨੇ ਰੁਸ ਕੇ ਬੈਠ ਜਾਣਾ ਤੇ ਇਸ ਕਰਕੇ ਓਹਨਾ ਨੂੰ ਕੋਈ ਮਤਲਬ ਮਨਾਉਣ ਲਈ ਫਿਰ ਓਹਨੂੰ ਸਾਰਿਆਂ ਨੇ ਓਹਦੇ ਦੁਆਲੇ ਹੋਣਾ ਵੀ ਬਈ ਤੂੰ ਤਾਂ ਸਾਡੇ ਘਰ ਦਾ ਦੀਵਾ ਆ ਸਾਡੀ ਕਿਉਂਕਿ ਮਤਲਬ ਕੁੜੀ ਦੇ ਘਰ ਵਾਲਾ ਹੁੰਦਾ ਹਨਾ ਜੀ ਇਸ ਕਰਕੇ
ਕਰੂਗਾ ਜਾ ਕੇ
ਤੰਗ ਕਰੂਗਾ ਤੇ ਮਿਹਣੇ ਦਿੰਦੇ ਰਹਿੰਦੇ ਹੁੰਦੇ ਸੀ ਮਿਹਣਾ ਜਿਹਨੂੰ ਕਹਿੰਦੇ ਮਿਹਣਤ ਮਿਹਣੇ ਹੋਣਾ
ਇਹ ਤਾਂ ਸਾਰੇ ਅਜੇ ਇਹ ਜੀਜਿਆਂ ਵਾਲੀ ਗੱਲ ਤਾਂ ਜਿਹੜੀ ਇਹ ਸਾਰੇ ਚਲਾਉਂਦੇ ਹੀ ਆ ਜਿੰਨੀ ਕੁ ਚੱਲਦੀ ਆ
ਬਿਲਕੁਲ ਇਹ ਬਿਲਕੁਲ ਸਹੀ ਗੱਲ ਆ ਫੁੱਫੜਾਂ ਵਾਲੀ ਗੱਲ ਹੁਣ ਮੈਂ ਫੁੱਫੜ ਬਣਿਆ ਤੇ ਮੈਨੂੰ ਨਿਆਣੇ ਕਈ ਵੀ ਫੁੱਟ ਫੁੱਟ ਕਹਿੰਦੇ ਬੜਾ ਚੰਗਾ ਲੱਗਦਾ ਪਰ ਕਦੇ ਮੈਂ ਫਰਕ ਨਹੀਂ ਪਿਆ ਤੇ ਮੈਨੂੰ ਬਹੁਤ ਸਤਿਕਾਰ ਮਿਲਿਆ ਪਰ ਇਹ ਚ ਕੋਈ ਮਤਲਬ ਗੱਲ ਨੀ ਆਪਾਂ ਵੀ ਕੋਈ ਲੁਕੋ ਕੇ ਨੱਕਿਆ ਪਿਆਰ ਰੱਖੀ ਦਾ ਪੂਰਾ ਕਦੇ ਇਹਨੂੰ ਸਮਝ ਨੀ ਪਿਓ ਮੇਰੇ ਸਹੁਰੇ ਆ ਏਦਾਂ ਰੱਖਿਆ ਨੀ ਹੈਗਾ
ਹਾਂ ਬਿਲਕੁਲ ਸੋ ਇਹ ਬਹੁਤ ਵੱਡੀ ਦੇਣ ਹੁੰਦੀ ਹੈ ਵੀ ਪਰਮਾਤਮਾ ਦੀ ਬਖਸ਼ਿਸ਼ ਹੀ ਹੁੰਦੀ ਹੈ ਜਿਨ੍ਹਾਂ ਘਰਾਂ ਪਰਿਵਾਰਾਂ ਦੇ ਵਿੱਚ ਇੰਨਾ ਪਿਆਰ ਹੋਵੇ ਜਿੱਥੇ ਇਹ ਭੇਦਭਾਵ ਨਾ ਹੋਵੇ ਵੀ ਤੇਰੇ ਪੇਕੇ ਆ ਜਾਂ ਮੇਰੇ ਸਹੁਰੇ ਆ ਜਾਂ ਮੇਰੇ ਸਹੁਰੇ ਤੇਰੇ ਪੇਕੇ ਉਹ ਚੀਜ਼ ਨਾ ਹੋਵੇ ਫੇਰ ਹੀ ਰਿਸ਼ਤੇ ਜਿਹੜੇ ਆ ਉਹ ਬਣਦੇ ਆ
ਹਾਂਜੀ ਹਾਂਜੀ
ਤੇ ਦਲਜੀਤ ਸਿੰਘ ਢਿੱਲੋਂ ਨੇ ਅੰਮ੍ਰਿਤਸਰ ਮਹਿਤਾ ਚੌਂਕ ਤੋਂ ਸਾਡੇ ਗੁਰਬਾਣੀ ਵਿਚਾਰ ਦੇ ਵੀ ਇਹ ਪ੍ਰੈਜੈਂਟਰ ਨੇ ਸਵੇਰੇ ਸਵੇਰੇ ਗੁਰਬਾਣੀ ਜਿਹੜਾ ਪ੍ਰੋਗਰਾਮ ਸਾਡਾ ਹੁੰਦਾ ਸਾਰੀ ਇਹਨਾਂ ਦੀ ਦੇਖ ਰੇਖ ਚ ਹੁੰਦਾ ਸੋ ਬਹੁਤ ਹੀ ਸੂਝੇ ਹੋਏ ਇਨਸਾਨ ਔਰ ਮੈਲਬਨ ਇਹਨਾਂ ਦੀ ਬੇਟੀ ਵੀ ਰਹਿੰਦੀ ਹੈ ਉਹਨਾਂ ਦੇ ਕੋਲ ਵੀ ਇਹ ਆਉਂਦੇ ਜਾਂਦੇ ਰਹਿੰਦੇ ਆ ਸੋ ਤੁਹਾਡੇ ਵਾਲੀਆਂ ਕੁਝ ਫੀਲਿੰਗਸ ਇਹਨਾਂ ਦੀਆਂ ਵੀ ਹੋਣੀਆਂ ਸੇਮ ਸੋ ਇਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਸਾਨੂੰ ਕਹਿੰਦੇ ਬਹੁਤ ਸੋਹਣੀ ਗੱਲਬਾਤ ਚੱਲ ਰਹੀ ਹੈ ਮੈਨੂੰ ਪੁੱਛਣ ਨੂੰ ਕਿਹਾ ਕਹਿੰਦੇ ਕਿ ਤੁਹਾਨੂੰ ਪੁੱਛਾ ਕਿ ਆਸਟ੍ਰੇਲੀਆ ਵਿੱਚ ਪੰਜਾਬੀ ਬਜ਼ੁਰਗਾਂ ਨੂੰ ਬੱਚਿਆਂ ਨਾਲ ਸੈਟਲ ਹੋਣ ਲਈ ਕੀ ਬਦਲਾਅ ਕਰਨਾ ਠੀਕ ਹੈ ਕੀ ਤੁਹਾਨੂੰ ਲੱਗਦਾ ਤੁਸੀਂ ਆਪਣੀ ਜ਼ਿੰਦਗੀ ਚ ਕੀ ਚੇਂਜ ਕੀਤੀ ਹੈ
ਦੇਖੋ ਜੀ ਬੱਚਿਆਂ ਦੇ ਨਾਲ ਕਿਉਂਕਿ ਇਹਨਾਂ ਦਾ ਜੋ ਰਹਿਣ ਸਹਿਣ ਆ ਜੋ ਇੱਥੇ ਖਾਣ ਪੀਣ ਆ ਉਹ ਸਾਰਾ ਹੀ ਉੱਥੇ ਨਾਲੋਂ ਵੱਖ ਆ ਉੱਥੇ ਕਈ ਵਾਰੀ ਏਦਾਂ ਹੁੰਦੀ ਸੀ ਵੀ ਚੀਜ਼ ਕੋਈ ਥੱਲੇ ਡਿੱਗ ਪੈਣੀ ਚੱਕ ਕੇ ਛੱਡ ਕੇ ਖਾ ਲੈਣੀ ਇੱਥੇ ਜਿਹੜਾ ਆ ਇਹ ਆ ਵੀ ਜੇ ਕੋਈ ਚੀਜ਼ ਡਿੱਗ ਪਈ ਆ ਤਾਂ ਕਰ ਦਿਓ ਥੱਲੇ ਉਹਨੂੰ ਖਾਣਾ ਨੀ ਆ ਬਿਨ ਸਿੱਟ ਦਿਓ ਇਹ ਬੜਾ ਡਿਫਰੈਂਸ ਆ ਬਹੁਤ ਫਰਕ ਆ ਠੀਕ ਆ ਜੀ ਕੋਈ ਮਾੜੇ ਦੇ ਹੱਥ ਲੱਗ ਗਿਆ ਇਹਨੂੰ ਵਾਸ਼ ਕਰੋ ਯੂ ਗੋ ਟੂ ਦਾ ਵਾਸ਼ ਯੂ ਰਹਿਣ ਫਟਾਫਟ ਹੱਥ ਧੋਵੋ ਤੇ ਮਤਲਬ ਕਹਿੰਦਾ ਇੱਥੇ ਸਫਾਈ ਦਾ ਬਹੁਤ ਧਿਆਨ ਰੱਖਣਾ ਪੈਂਦਾ ਉੱਥੇ ਤਾਂ ਕਈ ਵਾਰ ਮਿੱਟੀ ਚ ਡਿੱਗ ਪੈਣੀ ਕੋਈ ਚੀਜ਼ ਫੂਕ ਮਾਰਨੀ ਝਾੜਨੀ ਝਾੜ ਕੇ ਖਾ ਲੈਣੀ ਤੇ ਉੱਥੇ ਕੋਈ ਫਰਕ ਨੀ ਇਨਫੈਕਸ਼ਨ ਹੁੰਦੀ ਇੱਥੇ ਇਨਫੈਕਸ਼ਨ ਦਾ ਡਰ ਬਹੁਤ ਰਹਿੰਦਾ
ਇਮਿਊਨ ਸਿਸਟਮ ਤੁਸੀਂ ਬੱਚਿਆਂ ਦੇ ਦੇਖੋ ਵੀ ਕਿੰਨੇ ਮਾੜੇ ਆ ਮਾੜੀ ਜਿਹੀ ਇਨਫੈਕਸ਼ਨ ਝੱਟ ਕੈਚ ਕਰ ਲੈਂਦੇ ਆ
ਹਾਂਜੀ ਹਾਂਜੀ
ਹੈਨਾ
ਹਾਂਜੀ ਹਾਂਜੀ ਬਿਲਕੁਲ ਹੁਣ ਉਹਦੇ ਆ ਗਿਆ ਕਹਿੰਦਾ ਮੈਨੂੰ ਵੀ ਮੈਂ ਵੀ ਗੱਲ ਕਰਨੀ ਆਂਟੀ ਨਾਲ ਮੈਂ ਕਿਹਾ ਬੇਟੇ ਇਹ ਹੁਣ ਸਾਡੇ ਨਾਲ ਲਗਾਵ ਆ ਇੱਥੇ ਦਾ ਇਹ ਲਗਾਵ ਜਿਹੜੀ ਗੱਲ ਹੈ ਨਾ ਗੱਲ ਕਰਦੇ ਆ ਆਪਾਂ
ਬਿਲਕੁਲ
ਇਹ ਅਟੈਚਮੈਂਟ ਇੰਨੀ ਆ ਸਾਡੇ ਆਲੇ ਦੁਆਲੇ ਹੀ ਘੁੰਮਦੇ ਬੱਚੇ ਛੋਟੇ ਕਿਉਂਕਿ ਉਹਨਾਂ ਨਾਲ ਹੁਣ ਪਿਆਰ ਸਾਡੇ ਨਾਲ ਆਇਆ ਉਹੀ ਗੱਲ ਆ ਗਈ
ਪਿਆਰ ਰਹਿ ਗਿਆ
ਪੇਰੈਂਟਸ ਇਹਨਾਂ ਦੇ ਪੇਰੈਂਟਸ ਪੈਸੇ ਵੱਲ ਹੋਏ ਆ ਡਿਊਟੀਆਂ ਵੱਲ ਹੋਏ ਆਪਣੇ ਕੰਮ ਕਾਰ ਵੱਲ ਹੋਏ ਆ ਤੇ ਕੇਅਰ ਟੇਕਰ ਅਸੀਂ ਆ ਇਸ ਕਰਕੇ ਸਾਡੇ ਨਾਲ ਅਟੈਚਮੈਂਟਾਂ ਦੀ ਵੱਧ ਆ
ਵਧੀਆ ਵੀ ਆ ਔਰ ਬਹੁਤ ਚੰਗੀ ਕਿਸਮਤ ਆ ਇਹਨਾਂ ਦੀ ਕਿ ਤੁਸੀਂ ਇੱਥੇ ਹੈਗੇ ਆ ਤੁਸੀਂ ਇਹਨਾਂ ਦੇ ਨਾਲ ਆ ਜੇ ਅਸੀਂ ਦੇਖੀਏ ਵੀ ਸਾਡੇ ਮੰਮੀ ਡੈਡੀ ਵੀ ਜੋਬ ਕਰਦੇ ਹੁੰਦੇ ਸੀ ਤੇ ਅਸੀਂ ਵੀ ਐਂ ਦਾਦੀਆਂ ਨਾਨੀਆਂ ਕੋਲ ਹੀ ਪਲੇ ਆ ਔਰ ਇਹ ਜਿਹੜੀ ਚੀਜ਼ ਇਹਨਾਂ ਦੇ ਬਚਪਨ ਚ ਜਿਹੜੀਆਂ ਤੁਹਾਡੀਆਂ ਯਾਦਾਂ ਰਹਿ ਜਾਣੀਆਂ ਆ ਔਰ ਤੁਸੀਂ ਜੋ ਗੱਲਾਂ ਇਹਨਾਂ ਨੂੰ ਦੱਸ ਦੇਣੀਆਂ ਨਾ ਸ਼ਾਇਦ ਉਹ ਅਸੀਂ ਨੀ ਦੱਸ ਸਕਦੇ ਜਿਹੜੇ ਸੰਸਕਾਰ ਮੈਨੂੰ ਲੱਗਦਾ ਕਿ ਗ੍ਰੈਂਡ ਪੇਰੈਂਟਸ ਬੱਚਿਆਂ ਨੂੰ ਦੇ ਸਕਦੇ ਆ ਉਹ ਪੇਰੈਂਟਸ ਨੀ ਦੇ ਸਕਦੇ ਸਾਡੇ ਨਾਲ ਵੀ ਏਦਾਂ ਹੀ ਸੀ ਸਾਡੇ ਪੇਰੈਂਟਸ ਕੋਲ ਇੰਨਾ ਟਾਈਮ ਨਹੀਂ ਹੁੰਦਾ ਸੀ ਅਸੀਂ ਵੀ ਆਪਣੀਆਂ ਦਾਦੀਆਂ ਦੀਆਂ ਹੁਣ ਜੇ ਮੁਹਾਵਰੇ ਖਾਣ ਕਹਿ ਲਵਾਂ ਤੇ ਮੈਂ ਉਹਨਾਂ ਦੇ ਮੂੰਹੋਂ ਹੀ ਸੁਣਦੀ ਹੁੰਦੀ ਸੀ ਇਹ ਸਾਰਾ ਕੁਛ ਮੇਰੇ ਹਰ ਪ੍ਰੋਗਰਾਮ ਚ ਮੇਰੀ ਦਾਦੀ ਨਾਨੀ ਦਾ ਜ਼ਿਕਰ ਆਮ ਹੀ ਆ ਜਾਂਦਾ ਕਿਉਂਕਿ ਉਹ ਗੱਲਾਂ ਸਾਨੂੰ ਯਾਦ ਰਹਿੰਦੀਆਂ ਸੋ ਬਾਕੀ ਇਹ ਗੱਲ ਆ ਕਿ ਤੁਹਾਨੂੰ ਕੀ ਲੱਗਦਾ ਕਿ ਜਿੱਦਾਂ ਇੱਥੇ ਸੈਟਲ ਹੋਣਾ ਚਾਹੀਦਾ ਹੈ ਜਾਂ ਨਹੀਂ ਕਈ ਜਿਹੜੇ ਪੇਰੈਂਟਸ ਹੁੰਦੇ ਉਹਨਾਂ ਦੀ ਇਹ ਹੀ ਮਨ ਦੇ ਵਿੱਚ ਹੁੰਦਾ ਕਿ ਜਿੱਦਾਂ ਬੱਚੇ ਕਹਿੰਦੇ ਆ ਵੀ ਨਹੀਂ ਤੁਸੀਂ ਹੁਣ ਇੱਥੇ ਪਰਮਾਨੈਂਟ ਆ ਜਾਓ ਤੁਸੀਂ ਇੱਥੇ ਹੀ ਰਹੋ ਤੇ ਪੇਰੈਂਟਸ ਕਿਤੇ ਨਾ ਕਿਤੇ ਕੁਛ ਉਹੀ ਕਹਿ ਲੋ ਵੀ ਸੁੰਨਾਪਨ ਜਿਹੜਾ ਤੁਸੀਂ ਕਿਹਾ ਉਹ ਵਾਕਿਆ ਹੀ ਮਹਿਸੂਸ ਕਰਦੇ ਆ ਉਹਨਾਂ ਨੂੰ ਕਿਤੇ ਪੰਜਾਬ ਦੀ ਵਾਜਾਂ ਮਾਰ ਰਿਹਾ ਹੁੰਦਾ ਸੋ ਤੁਹਾਨੂੰ ਕੀ ਲੱਗਦਾ ਇਹਦੇ ਵਿੱਚ
ਬੇਟੇ ਇਹਦੇ ਵਿੱਚ ਏਦਾਂ ਹੈਗਾ ਆ ਬਈ ਇੱਥੇ ਜਿਹੜਾ ਨਾ ਮੇਲ ਜੋਲ ਦੇ ਸਾਧਨ ਬਹੁਤ ਸੀਮਿਤ ਨੇ ਪਰ ਭਾਰਤ ਵਿਚ ਅਸੀਂ ਇਕ ਦੂਜੇ ਨੂੰ ਰਿਸ਼ਤੇਦਾਰੀ ਵਿਚ ਬਹੁਤ ਛੇਤੀ ਛੇਤੀ ਚਲੇ ਜਾਈਦਾ, ਕੋਈ ਮਾੜੀ ਜਿਹੀ ਤਕਲੀਫ਼ ਹੁੰਦੀ ਆ, ਕੋਈ ਰਿਸ਼ਤੇਦਾਰ ਦੌੜੇ ਭੱਜੇ ਆਉਂਦੇ ਆ ਤੇ ਅਸੀਂ ਇਕ ਦੂਜੇ ਦੇ ਪ੍ਰੋਗਰਾਮ ਹੁੰਦਾ ਫਟਾਫਟ ਹੈਲਪ ਕਰਦੇ ਇਕ ਦੂਜੇ ਦੀ, ਪਰ ਇਥੇ ਸਿਰਫ ਜਾਂ ਗੁਰਦੁਆਰੇ ਜਾ ਕੇ ਮਿਲਦੇ ਆ ਤੇ ਬਹੁਤ ਰੇਅਰ ਆ ਵੀ ਸੈਟਰਡੇ ਸੰਡੇ ਨੂੰ ਕਿਤੇ ਜਾ ਕੇ ਕਿਸੇ ਨੂੰ ਮਿਲਦੇ ਆ। ਹਾਂਜੀ, ਤੇ ਇਥੇ ਮੇਲ ਜੋਲ ਦੇ ਚਾਂਸ ਬਹੁਤ ਘੱਟ ਨੇ ਕਿਉਂਕਿ ਸਾਡੀ ਜਿਹੜੀ ਇੱਥੇ ਨਾ ਸਮਾਜਿਕ ਸਾਂਝ ਆ ਉਹ ਬਹੁਤ ਘੱਟ ਆ, ਉੱਥੇ ਸਮਾਜਿਕ ਸਾਂਝ ਸਾਡੀ ਬਹੁਤ ਆ, ਇੱਕ ਗਲੀ ਤੋਂ ਦੂਜੀ ਗਲੀ ਵਿਚ ਸਾਰੇ ਜਾਣਦੇ ਇੱਕ ਦੂਜੇ ਨੂੰ ਮਿਲਦੇ ਗਿਲਦੇ ਆ, ਸਰਦੀਆਂ ਆ ਜਾਂਦੀਆਂ ਸਾਰੇ ਬਾਹਰ ਗਲੀ ਚ ਨਿਕਲ ਕੇ ਧੁੱਪ ਨਿਕਲੀ ਆ ਤੇ ਚੇਅਰ ਰੱਖ ਕੇ ਮੰਜੇ ਡਾਹ ਕੇ ਬਹਿ ਜਾਈਦਾ, ਇੱਥੇ ਸਾਡੇ ਕੁਦਾਂ ਦਾ ਕੋਈ ਸੋਰਸ ਨਹੀਂ ਹੈਗਾ ਤੇ ਗੱਲਾਂ ਗੁੱਲਾਂ ਆਪਣੇ ਮਨ ਦੀ ਜਿਹੜੀ ਭੜਾਸ ਕੱਢਣ ਲਈ ਆਂਢ ਗੁਆਂਢ ਸਾਡੇ ਕੋਲ ਆਏ ਮਿੱਤਰ ਸੱਜਣ ਸਾਡੇ ਕੋਲ ਆਏ ਜਾਂ ਆਪਣਾ ਮਿੱਤਰ ਸੱਜਣ ਕੋਲ ਚਲੇ ਜਾਈਦਾ ਆ, ਪਰ ਇੱਥੇ ਸਾਡੇ ਕੋਲ ਬਹੁਤ ਸਾਧਨ ਘੱਟ ਨੇ, ਇਸ ਕਰਕੇ ਸਾਨੂੰ ਇਹ ਇੱਥੇ ਆ ਕੇ ਪੇਰੈਂਟਸ ਜਿਹੜੇ ਆਉਂਦੇ ਆ ਨਾ ਉਹਨਾਂ ਦਾ ਦਿਲ ਨਹੀਂ ਲੱਗਦਾ ਕਿਉਂਕਿ ਬੱਚੇ ਸਵੇਰ ਨੂੰ ਚਲੇ ਗਏ ਜੋਬਾਂ ਤੇ ਘਰ ਦੇ ਵਿਚ ਜਾਂ ਛੋਟੇ ਬੱਚੇ ਆ ਤੇ ਜਾਂ ਬਜੁਰਗ ਆ ਤੇ ਉਹਨਾਂ ਦੀ ਚਲੋ ਮਾੜੀ ਮੋਟੀ ਖਲਾਉਣਾ ਦਿਲ ਲੱਗਦਾ, ਲੇਕਿਨ ਜਿਹੜਾ ਸਮਾਂ ਆ ਬੱਚਿਆਂ ਨਾਲ ਗੁਜ਼ਾਰਨ ਦਾ ਵੱਡਿਆਂ ਨਾਲ
ਹਾਣ ਨੂੰ ਕਹਿੰਦੇ ਹੁੰਦੇ ਹਾਣ ਪਿਆਰਾ ਜੀ, ਹਾਣ ਨੂੰ ਹਾਣ ਪਿਆਰਾ ਕਹਿੰਦੇ ਹੁੰਦੇ ਆ, ਸੋ ਹਾਣ ਹਵਾਣ ਜਿਹੜਾ ਉਹ ਨੀ ਮਿਲਦਾ। ਸੋ ਬਿਲਕੁਲ ਠੀਕ ਹੈ ਅੰਕਲ, ਤੁਸੀਂ ਬਿਲਕੁਲ ਆਪਣੀ ਜਗ੍ਹਾ ਸਹੀ ਆ। ਜੇ ਮੈਂ ਗੱਲ ਕਰਾਂ ਪਈ, ਅਸੀਂ ਇੱਥੇ ਵਸਦੇ ਆ, ਹੁਣ ਸਾਡਾ ਘਰ ਇੱਥੇ ਆ ਜਾਂ ਸਾਡੀਆਂ ਜੋਬਸ ਆ, ਬੱਚੇ ਸਾਰਾ ਕੁਛ, ਔਰ ਸੋਸ਼ਲ ਸਰਕਲ ਵੀ ਚਲੋ ਹਨਾ ਸਾਡਾ ਆਪਣੇ ਪੇਰੈਂਟਸ ਨਾਲੋਂ ਇੱਥੇ ਕਿਤੇ ਜ਼ਿਆਦਾ ਹੁੰਦਾ, ਪਰ ਫੇਰ ਵੀ ਜਦੋਂ ਪੰਜਾਬ ਤੋਂ ਵਾਪਸ ਆਈਦਾ ਆ ਤੇ ਉਹ ਇੱਕ ਜੋ ਟੁੱਟਣਾ ਮਹਿਸੂਸ ਕਰਦੇ ਆ ਨਾ ਉਹ ਮੈਂ ਮੇਰੇ ਕੋਲ ਸ਼ਬਦ ਨੀ ਉਹ ਬਿਆਨ ਕਰਨ ਦੇ ਲਈ, ਹਨਾ ਏਦਾਂ ਲੱਗਦਾ ਹੁੰਦਾ ਭਈ ਜਦੋਂ ਇੱਥੋਂ ਪਹਿਲਾਂ ਪੰਜਾਬ ਜਾਈਦਾ ਤੇ ਉੱਥੇ ਜਾ ਕੇ ਏਦਾਂ ਲੱਗਦਾ ਭਈ ਥੋੜੇ ਦਿਨ ਸਾਨੂੰ ਚਾਰ ਕੁ ਦਿਨ ਮਾਇੰਡ ਸੈੱਟ ਹੋਣ ਲੱਗ ਜਾਂਦਾ ਭਈ ਇਹ ਕੀ ਹੋ ਰਿਹਾ ਇੱਥੇ, ਪਰ ਜਦੋਂ ਉੱਥੇ ਅਸੀਂ ਚਾਰ ਕੁ ਹਫ਼ਤੇ ਕੱਟ ਲਈ ਦੀ ਆ ਤੇ ਫੇਰ ਮਨ ਦੁਬਾਰਾ ਉੱਥੋਂ ਫੇਰ ਕਹਿੰਦਾ ਭਈ ਮੈਂ ਹੁਣ ਨੀ ਇੱਥੋਂ ਜਾਣਾ, ਮੈਂ ਤੇ ਇੱਥੇ ਹੀ ਰਹਿਣਾ ਆ, ਪਰ ਬੋਡੀ ਨੂੰ ਤੁਹਾਨੂੰ ਉੱਥੋਂ ਕੱਢਣਾ ਪੈਂਦਾ ਆ ਹਨਾ। ਸੋ ਉਹ ਇੱਕ ਜਿਹੜਾ ਤੁਹਾਡੀ ਆਤਮਾ ਤੇ ਤੁਹਾਡੀ ਜਿਸਮ ਦਾ ਜਿਹੜੀ ਕਸ਼ਮਕਸ਼ ਹੁੰਦੀ ਆ ਨਾ ਉਹਦੇ ਵਿੱਚ ਜੋ ਟੁੱਟਦਾ ਆ ਜੋ ਬਣਦਾ ਆ ਉਹ ਸਹੀ ਗੱਲ ਆ, ਬਹੁਤ
ਇਹ ਬੇਟੇ ਸੁਖਪ੍ਰੀਤ ਬੇਟੇ ਇਹ ਹੈਗਾ ਮਿੱਟੀ ਦਾ ਮੋਹ, ਸਾਡੀ ਮਿੱਟੀ ਉੱਥੋਂ ਦੀ ਆ ਉਹਦੇ ਨਾਲ ਸਾਡਾ ਮੋਹ ਆ, ਇਹ ਜਿਹੜਾ ਮੋਹ ਆ ਨਾ ਇਹ ਮੋਹ ਦੀਆਂ ਤੰਦਾਂ ਸਾਡੀਆਂ ਚਾਹੇ ਪੇਰੈਂਟਸ ਕਰਕੇ ਜੁੜੀਆਂ ਹੋਈਆਂ ਨੇ ਚਾਹੇ ਸਾਡੀਆਂ ਆਪਣੀਆਂ ਪੁਰਾਣੀਆਂ ਯਾਦਾਂ ਤੇ ਜੁੜੀਆਂ ਹੋਈਆਂ ਨੇ ਇਹ ਜਿਹੜੀਆਂ ਖਿੱਚ ਪਾਉਂਦੀਆਂ ਹੀ ਨੇ ਤੇ ਇਹ ਜਿਹੜੀ ਖਿੱਚ ਹੋਣੀ ਵੀ ਚਾਹੀਦੀ ਆ। ਜੇ ਖਿੱਚ ਅਸੀਂ ਆਪਣੇ ਪਿਛੋਕੜ ਨੂੰ ਆਪਣੇ ਜਿੱਥੋਂ ਸਾਡੀ ਜਨਮ ਭੂਮੀ ਉਹਨੂੰ ਭੁੱਲ ਜਾਵਾਂਗੇ ਤਾਂ ਸਮਝ ਲਓ ਅਸੀਂ ਪਰਮਾਤਮਾ ਨਾਲੋਂ ਵੀ ਟੁੱਟ ਜਾਵਾਂਗੇ। ਜਿਦਵੇਂ ਸਾਡੀ ਮਾਤਾ ਆ
ਮਾਂ
ਸਾਡੀ ਉਹ ਜਿਹੜੇ ਸਾਡੇ ਉਹਨਾਂ ਦਾ ਪਿਆਰ ਆ ਉਹ ਸਾਡੇ ਲਈ ਬਹੁਤ ਹੀ ਕੀਮਤੀ ਆ, ਬਹੁਤ ਉਹਦਾ ਕੋਈ ਮੁੱਲ ਨਹੀਂ ਆ, ਉਹ ਸਾਨੂੰ ਉੱਥੋਂ ਹੀ ਮਿਲ ਸਕਦਾ ਹੈ। ਬਾਕੀ
ਬਿਲਕੁਲ
ਜਨਮ ਜਿੱਥੇ ਹੁੰਦਾ ਆ
ਕਈ ਵਾਰੀ
ਗੱਲਾਂ ਜਿਹੜੀਆਂ ਹਾਂਜੀ
ਜੀ ਕਈ ਲੋਕ ਕਹਿਣਗੇ ਵੀ ਇਹ ਸਾਰੀਆਂ ਕਿਤਾਬੀ ਗੱਲਾਂ ਹੁੰਦੀਆਂ, ਜਿਹੜਾ ਮਿੱਟੀ ਦਾ ਮੋਹ ਹੋ ਗਿਆ ਜਾਂ ਇਹ ਗੱਲਾਂ ਜੋ ਸ਼ਾਇਦ ਸਾਨੂੰ ਵੀ ਉੱਥੇ ਰਹਿੰਦਿਆਂ ਨੂੰ ਐ ਲੱਗਦੀਆਂ ਹੁੰਦੀਆਂ ਸੀ ਵੀ ਇਹ ਕਿਤਾਬੀ ਆ ਵੀ ਇਹਨਾਂ ਦਾ ਕੋਈ ਮਤਲਬ ਨੀ, ਇਹ ਕੀ ਗੱਲ ਹੋ ਗਈ ਹਨਾ, ਪਰ ਜਦੋਂ ਤੁਸੀਂ ਆਪ ਉਸ ਚੀਜ਼ ਨੂੰ ਹੰਡਾਉਂਦੇ ਆ ਤੁਹਾਨੂੰ ਫੇਰ ਉਹ ਦਰਦ ਮਹਿਸੂਸ ਹੁੰਦਾ। ਸੋ ਅਰਦਾਸ ਦੇ ਵਿੱਚ ਵੀ ਆਉਂਦਾ ਜੀ ਜਿਹੜੇ ਗੁਰਧਾਮਾਂ ਨੂੰ ਵੀ ਛੋੜਿਆ ਗਿਆ ਹੈ ਹਨਾ ਉਹਨਾਂ ਦੇ ਖੁੱਲੇ ਦਰਸ਼ਨ ਦੇ ਬਾਰੇ ਬਖਸ਼ੋ। ਸੋ ਸੋਚੋ ਵੀ ਉੱਥੇ ਤਾਂ ਅਸੀਂ ਕੋਈ ਜਿਹੜੇ ਗੁਰਧਾਮਾਂ ਨੂੰ ਵੀ ਛੋੜਿਆ ਗਿਆ ਤੇ ਹੁਣ ਅਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਆਪ ਹੀ ਆ ਗਏ ਆ ਇੱਥੇ, ਪਰ ਸਾਡੀ ਚੋਇਸ ਹੈ ਜੀ ਬਿਲਕੁਲ ਜੋ। ਪਰ ਗੱਲ ਮੁੱਕਦੀ ਇਹ ਹੁੰਦੀ ਹੈ ਕਿ ਜੇ ਸਾਡਾ ਦੇਸ਼ ਹੀ ਨਾ ਪਰਦੇਸਾਂ ਵਰਗਾ ਹੁੰਦਾ ਤੇ ਅਸੀਂ ਵੀ ਕਿਉਂ ਪਰਦੇਸੀ ਬਣਦੇ, ਅਸੀਂ ਆਪਣੇ ਦੇਸ਼ ਵਿੱਚ ਹੀ ਰਹਿੰਦੇ। ਸੋ ਇਹ ਬਹੁਤ ਵੱਡੀ ਸੱਟ ਹੈ ਜੀ ਇਹਦੇ ਲਈ ਸਾਡੀਆਂ ਸਰਕਾਰਾਂ ਨੂੰ ਉੱਥੇ ਦੇ ਜਿਹੜੇ ਪ੍ਰਸ਼ਾਸਨ ਉਹਨਾਂ ਨੂੰ ਜ਼ਰੂਰ ਹੀ ਕੁਝ ਇਹੋ ਜਿਹੇ ਕਦਮ ਚੁੱਕਣੇ ਚਾਹੀਦੇ ਆ ਕਿ ਜੋ ਉੱਥੇ ਵੱਸਦੇ ਆ ਹੁਣ ਉਹ ਨਾ ਮਜਬੂਰ ਹੋਣ ਉਹ ਜਗ੍ਹਾ ਨੂੰ ਛੱਡਣ ਲਈ, ਆਪਣੇ ਪਿੰਡ ਸ਼ਹਿਰ ਆਪਣੇ ਘਰਾਂ ਨੂੰ ਛੱਡਣ ਦੇ ਲਈ। ਸੋ ਕੁਛ ਨਾ ਕੁਛ ਬਦਲਾਅ ਜਿਹੜਾ ਸਾਡੇ ਇੰਡੀਆ ਦੇ ਵਿੱਚ ਆਉਣਾ ਚਾਹੀਦਾ ਹੈ। ਸੋ ਇੱਥੇ ਬੈਠੇ ਜਿੰਨੇ ਵੀ NRIs ਹੁੰਦੇ ਆ, ਕਾਫੀ NRIs ਦੀ ਇਹ ਕੋਸ਼ਿਸ਼ ਹੁੰਦੀ ਆ ਕਿ ਆਪਣੇ ਪਿੰਡਾਂ ਨੂੰ ਸੁਧਾਰਨ, ਜਾਂ ਉੱਥੇ ਪ੍ਰਸ਼ਾਸਨ ਨਾਲ ਵੀ ਮੱਥਾ ਲਾਉਂਦੇ ਆ ਕਈ ਤਾਂ ਭਈ ਹਾਂ ਕੁਝ ਸੁਧਾਰ ਹੋ ਸਕਣ ਤੇ
ਜੀ।
ਚਲੋ ਅੱਛਾ ਮੈਂ ਗੱਲ ਨੂੰ ਥੋੜਾ ਜਿਹਾ ਹੋਰ ਪਾਸੇ ਬਦਲਦੀ ਅੰਕਲ, ਪਹਿਲਾਂ
ਹਾਂਜੀ
ਜੀ ਕਿ ਸਮਾਂ ਸਾਡੇ ਤੋਂ ਬਹੁਤ ਜ਼ਿਆਦਾ ਨਹੀਂ ਜਿਹੜਾ ਰਿਹਾ, ਪਰ ਮੈਂ ਤੁਹਾਡੇ ਨਾਲ ਅੱਜ ਜਿਹੜੀਆਂ ਤੁਹਾਡੀਆਂ ਜਿਹੜੀਆਂ ਸਰਦੀਆਂ ਦੀਆਂ ਯਾਦਾਂ ਸੀਗੀਆਂ ਜਿਹੜੀਆਂ ਤੁਹਾਡੇ ਬਚਪਨ ਦੇ ਵਿੱਚ ਤੁਸੀਂ ਸਰਦੀਆਂ ਕਿਹੋ ਜਿਹੀਆਂ ਦੇਖੀਆਂ ਹੁੰਦੀਆਂ ਸੀ, ਕਿਹੋ ਜਿਹੀਆਂ ਮਸਤੀਆਂ ਹੁੰਦੀਆਂ ਸੀ ਸਰਦੀਆਂ ਦੇ ਵਿੱਚ, ਕਿਹੜੀਆਂ ਯਾਦਾਂ ਯਾਦ ਆਉਂਦੀਆਂ ਤੁਹਾਨੂੰ ਮਾਂ ਚੁੱਲ੍ਹੇ ਦੇ ਵਿੱਚ ਕਰਦੀ, ਚੌਂਕੇ ਦੇ ਵਿੱਚ ਕੀ ਦਿਸਦੀ ਆ, ਕੀ ਬਣਦਾ ਹੁੰਦਾ ਸੀ, ਕੀ ਖਾਂਦੇ ਹੁੰਦੇ ਸੀ। ਸੋ ਤੁਸੀਂ ਆਪਣੇ ਬਚਪਨ ਚ ਜਾਣਾ ਤੇ ਉੱਥੇ ਜਾ ਕੇ ਮੈਨੂੰ ਸਾਰਾ ਲਾਈਵ ਦੱਸਣਾ ਵੀ ਕੀ ਹੁੰਦਾ ਹੁੰਦਾ ਸੀ।
ਹਾਂਜੀ, ਦੇਖੋ ਜੀ, ਠੰਡ ਜਿਹੜੀ ਸੀ ਬੜੀ ਖਤਰਨਾਕ ਹੁੰਦੀ ਸੀ, ਬੜੀ ਕੰਬਾਊ ਹੁੰਦੀ ਸੀ। ਹੁਣ ਵੀ ਕਈ ਵਾਰ ਜਦੋਂ ਠੰਡ ਕਿਤੇ ਕੰਬਣੀ ਆ ਜਾਂਦੀ ਆ, ਕਿਉਂਕਿ ਠੰਡ ਇੰਡੀਆ ਦੀ ਠੰਡ ਹੁੰਦੀ ਸੀ, ਕੋਹਰਾ ਪੈਂਦਾ ਹੁੰਦਾ ਸੀਗਾ। ਕੋਹਰੇ ਦੇ ਵਿੱਚ ਮੈਂ ਛੋਟਾ ਹੁੰਦਾ ਦੌੜਨ ਜਾਂਦਾ ਹੁੰਦਾ ਸੀ ਆਪਣੇ ਗਰਾਊਂਡ ਵਿੱਚ, ਤੇ ਪਜਾਮੇ ਦੇ ਉੱਪਰ ਹੋਰ ਪਜਾਮਾ, ਦੋ ਪਜਾਮੇ ਪਾ ਲੈਣੇ, ਕਮੀਜ਼ਾਂ ਦੋ ਪਾ ਲੈਣੀਆਂ, ਤੇ ਮਫਲਰ ਬੰਨ ਲੈਣਾ ਮੂੰਹ ਦੇ ਉੱਪਰ ਤੇ ਨੱਠਣਾ। ਠੰਡ ਜਿਹੜੀ ਸੀ ਇੰਨੀ ਤੇਜ਼ ਹੁੰਦੀ ਸੀ, ਕਿਉਂਕਿ ਕੱਪੜੇ ਬਹੁਤੇ ਗਰਮ ਨਹੀਂ ਸੀ ਹੋਇਆ ਕਰਦੇ, ਤਾਂ ਫਿਰ ਅਸੀਂ ਖੇਸ ਦੀ ਚਾਦਰ ਦੀ ਬੁੱਕਲ ਮਾਰ ਲੈਣੀ, ਜਾਂ ਖੇਸ ਜਾਂ ਚਾਦਰ ਲੈ ਕੇ ਉਹਨਾਂ ਠੰਡ ਰੋਕਣ ਦੀ ਕੋਸ਼ਿਸ਼ ਕਰਨੀ। ਤੇ ਬਾਕੀ ਹੁੰਦਾ ਸੀ ਕਈ ਵਾਰੀ ਨਾ ਸਾਡੇ ਪੰਜਾਬ ਵਿੱਚ ਸਾਡੇ ਸਮੇਂ ਚ, ਹੁਣ ਤਾਂ ਬਹੁਤ ਘੱਟ ਗਿਆ ਰਿਵਾਜ, ਭੱਠੀਆਂ ਲੱਗਿਆ ਕਰਦੀਆਂ ਸੀ, ਭੱਠੀਆਂ ਦਾ
ਜੀ ਭੱਠੀਆਂ ਜਿਸ ਤਰ੍ਹਾਂ ਜਿਹੜੀਆਂ ਦਾਣੇ ਭੁੰਨਣ ਵਾਲੀਆਂ ਹੁੰਦੀਆਂ, ਉਹ ਵਾਲੀਆਂ ਭੱਠੀਆਂ ਆ।
ਹਾਂਜੀ ਬਿਲਕੁਲ 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 ਭੱਠੀ ਹੁੰਦੀ ਸੀ, ਤਿੰਨਾਂ ਚੌਂ ਗਲੀਆਂ ਚ ਇੱਕ ਭੱਠੀ ਹੋਇਆ ਕਰਦੀ ਸੀ, ਤੇ ਉਹ ਭੱਠੀ ਦੇ ਰਾਤ ਨੂੰ ਫਿਰ ਅਸੀਂ ਪਾਲੇ ਨੂੰ ਦੂਰ ਕਰਨ ਲਈ, ਠੰਡ ਨੂੰ ਦੂਰ ਕਰਨ ਲਈ ਢਾਣੀਆਂ ਬਣਾ ਕੇ ਬੈਠ ਜਾਣਾ ਮੁੰਡੇ
ਇਕੱਠੇ ਹੋ ਕੇ,
ਤੇ ਉੱਥੇ ਨਾਲੇ ਸੇਕਣਾ, ਤੇ ਨਾਲੇ ਸੇਕ ਕੇ ਆਪਣੀਆਂ ਗੱਲਾਂ ਬਾਤਾਂ ਵੀ, ਤੋ ਸਾਰਿਆਂ ਨੇ ਰਲ ਕੇ ਅਸੀਂ ਗੱਲਾਂ ਬਾਤਾਂ ਕਰਨੀਆਂ, ਤਜਰਬੇ ਸਾਂਝੇ ਕਰਨੇ, ਜਿੱਦਾਂ ਲੰਬੀਆਂ ਲੰਬੀਆਂ ਬਾਤਾਂ, ਕਹਾਣੀਆਂ ਸੁਣਾਉਣੀਆਂ ਪੁਰਾਣੀਆਂ, ਮਾਤਾ ਪਿਤਾ ਤੋਂ ਸੁਣੀਆਂ, ਦਾਦੀ ਦਾਦੀ ਤੋਂ, ਨਾਨੇ ਨਾਨੀ ਸੁਣੀਆਂ ਹੋਈਆਂ, ਤੇ ਉਹ ਨਾਲੇ ਸਾਡਾ ਪਾਲਾ ਦੂਰ ਹੋ ਜਾਣਾ ਤੇ ਨਾਲੇ ਗੱਲਾਂ ਬਾਤਾਂ ਹੋ ਜਾਣੀਆਂ।
ਬਿਲਕੁਲ ਸਹੀ ਆ। ਅੱਛਾ ਅੰਕਲ, ਜਦੋਂ ਪੇਰੈਂਟਸ ਨਾਲ ਬੈਠੀ ਦਾ ਹੁੰਦਾ ਸੀ, ਬਜ਼ੁਰਗਾਂ ਦੇ ਨਾਲ ਅਸੀਂ ਕਈ ਵਾਰੀ ਕਹਾਣੀਆਂ ਸੁਣਾਈ ਦੀਆਂ ਹੁੰਦੀਆਂ ਸੀ, ਪਰ ਜਦੋਂ ਅਸੀਂ ਯਾਰ ਬੇਲੀ ਸਾਰੇ ਇਕੱਠੇ ਹੁੰਦੇ ਸੀ, ਆਪਣੇ ਹਮ ਉਮਰ ਹੁੰਦੇ ਸੀ, ਕਈ ਵਾਰੀ ਭੂਤਾਂ ਦੀਆਂ ਬੜੀਆਂ ਗੱਲਾਂ ਸੁਣਾਈ ਦੀਆਂ ਹੁੰਦੀਆਂ ਸੀ, ਇੱਕ ਦੂਜੇ ਨੂੰ ਡਰਾਉਣ ਦੇ ਲਈ ਪਈ ਜਿਹੜੀਆਂ ਗੱਲਾਂ ਸੁਣੀਆਂ ਹੈ ਨਾ, ਉਹਨਾਂ ਤੇ ਚਾਰ ਮਸਾਲੇ ਲਾ ਕੇ ਦੱਸਣੀਆਂ ਵੀ ਨਾਲ ਵਾਲੇ ਦੇ ਐਕਸਪ੍ਰੈਸ਼ਨ ਦੇਖੋ ਹੁਣ ਕਿੱਦਾਂ ਦਾ ਡਰਦਾ ਹੈ।
ਹਾਂਜੀ, ਇਸੇ ਤਰ੍ਹਾਂ ਜਿੱਦਾਂ ਸਿਆਲ ਚੱਲਦਾ ਸੀ ਨਾ, ਸਿਆਲ ਦੇ ਵਿੱਚ ਮੱਕੀ ਦੀ ਰੋਟੀ ਤੇ ਸਾਗ ਬਣਦਾ ਹੁੰਦਾ ਸੀ, ਤੇ ਉਸ ਵੇਲੇ ਅਸੀਂ ਦੇ ਲਈ ਉਹ ਚੁੱਲ੍ਹੇ ਦੇ ਕੋਲ ਬੈਠ ਜਾਣਾ, ਮਾਤਾ ਨੇ ਚੁੱਲ੍ਹੇ ਦੇ ਕੋਲ ਬਿਠਾ ਲੈਣਾ ਸਾਨੂੰ ਭਰਾਵਾਂ ਨੂੰ ਭੈਣਾਂ ਨੂੰ, ਤੇ ਸਾਰਿਆਂ ਨੂੰ ਥਾਲੀ ਵਿੱਚ ਪਾ ਕੇ ਰੋਟੀ ਤੇ ਦੇ ਦੇਣੀ, ਤੇ ਨਾਲ ਮੱਖਣ ਦਾ ਪੇੜਾ ਘਿਓ ਪਾ ਦੇਣਾ ਸਾਗ ਦੇ ਵਿੱਚ, ਤੇ ਇਸ ਢੰਗ ਨਾਲ ਮਤਲਬ ਨਾ ਸਿਆਲ ਦੇ ਦਿਨ ਜਿਹੜੇ ਚੁੱਲ੍ਹੇ ਮੁਹਰੇ ਬੈਠ ਕੇ ਤੇ ਖਾਣ ਦਾ ਬੜਾ ਨਜ਼ਾਰਾ ਆਇਆ ਕਰਦਾ ਸੀ, ਉਹ ਹੁਣ ਸਾਡੇ ਕੋਲ ਹੈ ਨਹੀਂ। ਹੁਣ ਪਿੰਡਾਂ ਵਿੱਚ ਵੀ ਕਿਉਂਕਿ ਚੁੱਲ੍ਹੇ ਖਤਮ ਹੋ ਗਏ, ਭੱਠੀਆਂ ਖਤਮ ਹੋ ਗਈਆਂ, ਬਹੁਤ ਰੇਅਰ ਰਹਿ ਗਈਆਂ ਨੇ, ਗੈਸਾਂ ਦਾ ਕੰਮ ਚੱਲ ਪਿਆ, ਤਾਂ ਇਸ ਕਰਕੇ ਉਹ ਜਿਹੜਾ ਯਾਦਾਂ ਜਿਹੜੀਆਂ ਬੜੀਆਂ ਅਜੀਬ ਜਿਹੀਆਂ ਲੱਗਦੀਆਂ ਨੇ। ਹੁਣ ਜਿਹੜਾ ਸਾਗ ਵੀ ਬਣਦਾ ਆ ਕੁੱਕਰ ਵਿੱਚ ਬਣਦਾ, ਕਿ ਤੌੜੀ ਹੁੰਦੀ ਸੀ, ਛੇ ਤੁਸੀਂ ਦੇਖੀ ਕਿਵੇਂ
ਬੇਟੇ, ਤੌੜੀ ਹੁੰਦੀ ਸੀ,
ਤੌੜੀ ਦੇ ਵਿੱਚ ਸਾਗ ਬਿੰਨਣਾ, ਮਿੱਟੀ ਦੀ ਤੌੜੀ ਬਣੀ ਹੁੰਦੀ ਘੁਮਿਆਰ ਤੋਂ, ਤੇ ਉਹ ਜਿਹੜੀਆਂ ਉਹ ਸਾਗ ਦਾ ਸਵਾਦ ਹੁਣ ਹੈ ਨਹੀਂ
ਤੌੜੀਆਂ ਦੇ ਵਿੱਚ ਸਵਾਦ।
ਹਾਂਜੀ,
ਮੈਂ ਵੀ ਬਾਕੀ ਜਿਹੜਾ ਪਿੱਛੇ ਜਿਹੇ ਬਣਾਇਆ ਸਾਗ, ਤੇ ਮੈਂ ਉਸ ਦਿਨ ਤੌੜੀ ਯਾਦ ਕਰਦੀ ਸੀ ਬਚਪਨ ਵਾਲੀ, ਮੈਂ ਕਿਹਾ ਇਹ ਕੀ ਕੁੱਕਰ ਚ ਸੀਟੀਆਂ ਮਰਵਾ ਸਾਗ ਬਣਾਉਂਦੇ ਆ, ਪਰ ਉਹ ਜਿਹੜੀ ਖੁਸ਼ਬੂ ਆਉਂਦੀ ਹੁੰਦੀ ਸਾਗ ਵਾਲੀ, ਮੈਂ ਉਹਨੂੰ ਬੜਾ ਇੰਜੋਏ ਕਰਦੀ ਹੁੰਦੀ ਆ, ਤੇ ਬਸ ਹੈ ਨਾ
ਘਰ ਭਰ
ਜਾਂਦਾ ਸਾਗ ਰਿੱਝਦਾ।
ਹਾਂਜੀ ਹਾਂਜੀ, ਸਾਗ ਜਦੋਂ ਰਿੱਝਦਾ, ਤੇ ਗੰਦਲਾਂ ਦਾ ਸਾਗ ਹੁੰਦਾ ਸੀ, ਕਿ ਵੀ ਸਾਨੂੰ ਕਹਿਣਾ ਗੰਦਲਾਂ ਛਿੱਲੋ, ਮਾਤਾ ਸਾਡੀ ਨੇ ਕਹਿਣਾ, ਤੇ ਚਲੋ ਉਹਨੇ ਹੈਲਪ ਕਰਨੀ। ਬਾਕੀ ਹੁਣ ਜਿਹੜੀ ਉਹ ਚੀਜ਼ਾਂ ਆ ਉਹ ਆਪਣੀ ਖਤਮ ਹੋ ਰਹੀਆਂ ਨੇ, ਅਲੋਪ ਹੋ ਰਹੀਆਂ ਨੇ, ਤੇ ਵਿਦੇਸ਼ਾਂ ਵਿੱਚ ਆ ਕੇ ਤਾਂ ਉਹ ਹੈ ਹੀ ਨਹੀਂ, ਹੁਣ ਸਾਗ ਵੀ ਸਾਨੂੰ ਬੰਦ ਡੱਬਾ ਮਿਲਦਾ ਆ।
ਨਹੀਂ ਨਹੀਂ ਮਿਲਦਾ ਮੰਡੀ ਚ ਸਾਗ ਅੰਕਲ, ਬੜਾ ਸੋਹਣਾ ਸਾਗ ਮਿਲਦਾ ਤੇ
ਮਿਲਦਾ, ਬਹੁਤ ਰੇਅਰ ਹੁੰਦਾ, ਕੋਈ ਬਿਰਲਾ ਬਿਰਲਾ ਲਿਆਉਂਦਾ, ਆਮ ਤੌਰ ਤੇ ਸਮਾਂ ਹੀ ਹੈ ਕਿ ਬੱਚਿਆਂ ਕੋਲੇ ਵੀ ਉਹ ਸਾਗ ਨੂੰ ਤਿਆਰ ਕਰ ਲਿਆ ਜਾਵੇ, ਕਿਉਂਕਿ ਰੈਡੀਮੇਡ ਸਾਨੂੰ ਸਮਾਨ ਚਾਹੀਦਾ ਅੱਜ ਕੱਲ। ਠੀਕ ਹੈ, ਮਿਲਦਾ ਹੈਗਾ, ਜਿਹੜੇ ਜੁੜੇ ਹੋ ਨਾ ਪੰਜਾਬੀਅਤ ਨਾਲ, ਉਹ ਤਾਂ ਲਿਆ ਕੇ ਕਈ ਵਾਰੀ ਬਣਾ ਲੈਂਦੇ ਮੰਡੀ ਚੋਂ ਲਿਆਉਂਦੇ ਆ, ਬਣਾ ਕੇ ਬਣਾਉਂਦੇ ਨੇ, ਲੇਕਿਨ ਆਮ ਬਹੁਤੇ ਲੋਕ ਹੁਣ ਕਈ ਵਾਰੀ ਗੁਰਦੁਆਰੇ ਵਿੱਚ ਵੀ ਜਾਈਦਾ, ਗੁਰਦੁਆਰੇ ਜੇ ਇੱਕ ਦਿਨ ਸਾਗ ਬਣਿਆ ਤੇ ਉਹ ਫਿਰ ਮੈਂ ਪੁੱਛਿਆ ਵੀ ਕਿੱਦਾਂ ਆਪਣਾ, ਕਹਿੰਦੇ ਨਹੀਂ ਜੀ ਬਣੇ ਆਪਣੇ ਡੱਬੀ ਲਿਆ ਕੇ ਉਹ ਤਿਆਰ ਕੀਤਾ ਹੈਗਾ। ਸੋ ਉਹ ਜਿਹੜੀਆਂ ਯਾਦਾਂ ਨੇ, ਵਿਸਾਖ ਦੇ ਵਿੱਚ ਮੱਖਣ ਦਾ ਪਿੰਨਾ ਮਾਈ ਨੇ ਰੱਖ ਦੇਣਾ, ਉਹ ਨੀ ਹੁਣ ਸਾਡੀ ਜਿੰਦਗੀ ਚ ਆ ਰਹੀ, ਉਹ ਖਤਮ ਨੇ, ਲੱਭਦੀਆਂ ਬਹੁਤ ਘੱਟ ਲੱਭਦੀਆਂ।
ਦੇਖੋ ਮਿਲ ਸਾਰਾ ਕੁਛ ਜਾਂਦਾ ਅੰਕਲ, ਸਾਰਾ ਕੁਛ ਤੁਹਾਨੂੰ ਮਿਲ ਜਾਂਦਾ ਜੇ ਤੁਸੀਂ ਪਿੰਨੀਆਂ ਕਹੋ ਬਾਜ਼ਾਰ ਚ ਮਿਲ ਜਾਂਦੀਆਂ, ਸਾਗ ਤੁਹਾਨੂੰ ਬਾਜ਼ਾਰ ਚ ਮਿਲ ਜਾਂਦਾ, ਸਾਰੀਆਂ ਚੀਜ਼ਾਂ ਮਿਲ ਜਾਂਦੀਆਂ। ਪਰ ਜਿੰਨੀ ਕੁ ਕੋਸ਼ਿਸ਼, ਹੁਣ ਜੇ ਮੈਂ ਕਹਾਂ ਵੀ ਮੈਂ ਘਰ ਚ ਮਧਾਣੀ ਲਾ ਕੇ ਮੱਖਣ ਤਾਂ ਨਹੀਂ ਕੱਢ ਸਕਦੀ ਹੈ ਨਾ, ਪਰ ਜਿੰਨਾ ਕੁ ਸਾਡੇ ਚ ਕੋਸ਼ਿਸ਼ ਆ। ਇੱਕ ਸਾਗ ਘਰ ਬਣਾਉਣ ਦਾ ਮਤਲਬ ਇਹ ਨੀ ਹੈਗਾ ਕਿ ਬੱਚਿਆਂ ਨੂੰ ਡੱਬੇ ਵਾਲਾ ਸਾਗ ਨਹੀਂ ਲਿਆ ਕੇ ਉਹਨਾਂ ਨੂੰ ਉਹਦਾ ਸਵਾਦ ਦਿਖਾ ਸਕਦੇ ਆ, ਪਰ ਉਹ ਇੱਕ ਜਿਹੜੀ ਮੈਂ ਇਹ ਮਹਿਸੂਸ ਕਰਦੀ ਹੁੰਦੀ ਆ ਵੀ ਉਹ ਜਿਹੜੀ ਖੁਸ਼ਬੂ ਅਜੇ ਤੱਕ ਮੇਰੇ ਅੰਦਰ ਹੈਗੀ ਆ। ਬਚਪਨ ਚ ਜਦੋਂ ਸਾਗ ਰਿਜਦਾ ਸੀ ਤੇ ਘਰ ਅੰਦਰ ਵੜਨਾ, ਉਹ ਜਿਹੜੀ ਖੁਸ਼ਬੂ ਆਉਂਦੀ ਹੁੰਦੀ ਸੀ, ਉਹ ਵਾਲੀ ਖੁਸ਼ਬੂ ਬੱਚਿਆਂ ਤੱਕ ਵੀ ਪਹੁੰਚਣੀ ਚਾਹੀਦੀ ਆ, ਉਹ ਵੀ ਇਹਨਾਂ ਚੀਜ਼ਾਂ ਨੂੰ, ਇਹਨਾਂ ਖਾਣਿਆਂ ਨੂੰ, ਇਹਨਾਂ ਪਹਿਰਾਵਿਆਂ ਨੂੰ ਲੈ ਕੇ। ਹਾਂ ਜੀ, ਆਂਢ ਗੁਆਂਢ ਚ ਵੀ ਕੋਈ ਚੀਜ਼
ਆਂਢ ਗੁਆਂਢ ਤੱਕ ਜੀ ਮਹਿਕ ਜਾਂਦੀ ਸੀ, ਆ ਸਾਗ ਫਲਾਂਦੇ ਘਰ, ਸਾਗ ਬਣਦਾ ਫਲਾਂਦੇ ਘਰ, ਆਂਢ ਗੁਆਂਢ ਨੂੰ ਪਤਾ ਲੱਗ ਜਾਂਦਾ ਸੀਗਾ। ਬਾਕੀ ਜਿਹੜੀ ਪਿੰਨੀਆਂ ਦੀ ਗੱਲ ਕੀਤੀ
ਆ, ਸ਼ਰਮ ਨਹੀਂ ਮਹਿਸੂਸ ਹੁੰਦੀ ਹੁੰਦੀ ਸੀ ਜੇ ਕੌਲੀ ਲੈ ਕੇ ਚੱਲ ਵੀ ਜਾਣਾ ਤਾਂ, ਬਈ ਸਾਗ ਬਣਾਇਆ ਤੁਸੀਂ ਜਾਣਾ ਤੇ ਆਉਣਾ ਤੇ ਲਿਆਣਾ।
ਕੋਈ ਸਮੱਸਿਆ ਨਹੀਂ ਸੀ ਹੁੰਦੀ, ਆਂਢ ਗੁਆਂਢ ਤੋਂ ਮੰਗ ਕੇ ਲਿਆਉਣੀ ਚੀਜ਼, ਕੋਈ ਗੱਲ ਨਹੀਂ, ਸਾਂਝ ਸੀ,
ਕੋਈ ਸ਼ਰਮ ਨਹੀਂ ਸੀ ਹੁੰਦੀ,
ਆਪਸੀ ਸਾਂਝ ਦਾ ਹਿੱਸਾ ਸੀ
ਬਿਲਕੁਲ ਬਿਲਕੁਲ।
ਤੇ ਹੁਣ ਤਾਂ ਜਾਣੀ ਗੱਲੇ ਕੋਈ ਨੀ ਹੈ, ਏਦਾਂ ਦੀ ਗੱਲ ਸਾਂਝ ਵਾਲੀ ਗੱਲੇ ਨੀ ਹੈਗੀ, ਭਰਾਵਾਂ ਦੀ ਸਾਂਝ ਟੁੱਟਦੀ ਜਾ ਰਹੀ, ਭਰਾਵਾਂ ਭੈਣਾਂ ਦੀ
ਸਾਂਝ
ਟੁੱਟਦੀ ਜਾ ਰਹੀ ਹੈ
ਬਿਲਕੁਲ।
ਪਿੰਨੀਆਂ ਜਿਹੜੀ ਗੱਲ ਕੀਤੀ, ਪਿੰਨੀਆਂ ਤਾਂ ਹੁਣ ਮੈਨੂੰ ਯਾਦ ਆਉਂਦਾ ਪਿੰਨੀਆਂ ਮਾਤਾ ਨੇ ਬਣਾਉਣੀਆਂ, ਤੇ ਈਵਨ ਪੇੜੇ ਬਣਾਉਣੇ ਖੋਆ ਮਾਰ ਕੇ ਸਿਆਲ ਦੇ ਦਿਨਾਂ ਚ, ਜਦੋਂ ਲੋਹੜੀ ਹੁੰਦੀ ਆ, ਦੀਵਾਲੀ ਹੁੰਦੀ ਸੀ ਨਾ ਜੀ, ਤੇ ਘਰੇ ਖੋਆ ਮਾਰ ਕੇ, ਮੱਝਾਂ ਬਾਵਾ ਹੁੰਦੀਆਂ ਸੀ, ਘਰੇ ਖੋਆ ਮਾਰ ਕੇ ਤੇ ਪੇੜੇ ਬਣਾ ਕੇ ਰੱਖ ਲੈਣੇ ਮਾਤਾ ਨੇ ਸੰਦੂਕ ਦੇ ਵਿਚ, ਲੱਕੜ ਦੇ ਸੰਦੂਕ ਹੁੰਦੇ ਸੀ, ਤਾਂ ਉਹ ਵੀ ਪਿੰਨੀਆਂ ਵੀ ਉਹਦੇ ਵਿਚ ਹੋਣੀਆਂ, ਪੇੜੇ ਵੀ ਹੋਣੇ, ਤੇ ਕਈ ਵਾਰੀ ਚੋਰੀ ਕੱਢ ਕੱਢ ਖਾਣੇ ਮਾਤਾ ਤੋਂ, ਮਾਤਾ ਨੇ ਕਹਿਣਾ ਇੱਕ ਜਾਂ ਦੋ ਲਓ, ਵਾਧੂ ਨੀ ਖਾਣੇ, ਭਾਰੇ ਹੁੰਦੇ ਆ, ਉਹ ਜਿਹੜੀਆਂ ਯਾਦਾਂ ਹੁਣ ਨਹੀਂ ਹੁੰਦੀਆਂ, ਨਾ ਉਹ ਰੱਖੀਆਂ, ਨਾ ਪੇੜੇ ਬਣਦੇ ਆ, ਨਾ ਹੁਣ ਪਿੰਨੀਆਂ, ਪਿੰਨੀਆਂ ਵੀ ਬਣਾਈ ਦੀਆਂ ਘੱਟ ਬਣਾਈ ਦੀਆਂ, ਇੱਥੇ ਹੁਣ ਬਣਾ ਕੇ ਦਿੱਤੀਆਂ, ਬੱਚਿਆਂ ਨੂੰ ਸ਼ੌਕ ਆ, ਪਰ ਉਹਦਾ ਸਵਾਦ ਉੱਥੇ ਵਰਗਾ ਹੈ ਨੀ ਜਿੱਦਾਂ ਇੱਥੇ ਬਣਾ ਕਰ ਮਾਤਾ ਬਣਾ ਕੇ ਦਿੰਦੀ ਹੁੰਦੀ ਸੀ। ਹੁਣ ਘਿਓ ਵੀ ਇੱਥੇ ਅਸੀਂ ਆਪ ਬਣਾਈ ਦਾ, ਲੇਕਿਨ ਉਹ ਘਿਓ ਦਾ ਸਵਾਦ ਨਹੀਂ ਜੋ ਉੱਥੇ ਹੁੰਦਾ ਸੀ,
ਨਹੀਂ ਆਉਂਦਾ, ਨਹੀਂ ਹੁੰਦਾ, ਉਹ ਨਹੀਂ ਹੁੰਦਾ, ਬਿਲਕੁਲ ਸਹੀ ਕਿਹਾ ਤੁਸੀਂ। ਸੋ ਬਹੁਤ ਵਧੀਆ ਲੱਗਾ ਅੱਜ ਮੈਨੂੰ ਤੁਹਾਡੇ ਨਾਲ ਗੱਲ ਕਰਕੇ, ਸਹੀ ਗੱਲ ਆ, ਤੁਹਾਡੇ ਸਾਰੇ ਜਜ਼ਬਾਤ, ਤੁਹਾਡੀਆਂ ਯਾਦਾਂ, ਤੁਹਾਡੇ ਵਿਚਾਰ, ਬਹੁਤ ਕੁਝ ਸਿੱਖਣ ਤੋਂ ਵੀ ਮਿਲਿਆ ਜੋ ਗੱਲ ਤੁਸੀਂ ਸਬਰ ਸੰਤੋਖ ਦੀ ਕੀਤੀ। ਸੋ ਬਿਲਕੁਲ ਗੱਲ ਮੁੱਕਦੀ ਸਬਰ ਸੰਤੋਖ ਤੇ ਆ, ਤੁਸੀਂ ਜਿੱਥੇ ਵੀ ਚਲੇ ਜਾਓ ਜ਼ਿੰਦਗੀ ਜਿਉਣ ਦੇ ਲਈ, ਜੇ ਸਭ ਤੋਂ ਪਹਿਲਾਂ ਜਿਹੜਾ ਚੀਜ਼ ਆ ਸੁਖੀ ਜ਼ਿੰਦਗੀ ਦਾ ਮੇਨ ਇਨਗਰੀਡੀਐਂਟ ਕਹਿ ਲੋ, ਉਹ ਸਬਰ ਸੰਤੋਖ ਆ, ਉਹ ਜ਼ਿੰਦਗੀ ਜ਼ਰੂਰ ਰੱਖਣਾ ਚਾਹੀਦਾ, ਔਰ ਉਹ ਸਾਨੂੰ ਉਸ ਪਰਮਾਤਮਾ ਦੇ ਲੜ ਲੱਗ ਕੇ, ਤੇ ਤੁਹਾਡੇ ਵਰਗੇ ਜਿਹੜੇ ਸਾਡੇ ਬਜ਼ੁਰਗ ਆ ਉਹਨਾਂ ਦੀਆਂ ਗੱਲਾਂ ਬਾਤਾਂ, ਉਹਨਾਂ ਦੀ ਰਹਿਣੀ ਸਹਿਣੀ ਤੋਂ ਸਿੱਖਣਾ ਚਾਹੀਦਾ। ਸੋ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੀ
ਸਾਥ,
ਮੈਂ ਉਮੀਦ ਕਰਦੀ ਹਾਂ ਸਾਡੇ ਸਾਰੇ ਸਰੋਤਿਆਂ ਨੇ ਜ਼ਰੂਰ ਆਨੰਦ ਲਿਆ ਹੋਵੇਗਾ ਇਸ ਗੱਲਬਾਤ ਦਾ।
ਉਹਦੇ ਵੀ ਮੈਂ ਗੱਲ ਕਰ ਲਓ ਜੀ, ਤੁਸੀਂ ਤੁਹਾਡੇ ਨਾਲ ਕਰਨਾ ਚਾਹੁੰਦਾ।
ਵਾਹਿਗੁਰੂ
ਜੀ ਕੀ ਫਤਿਹ ਜੀ, ਬਹੁਤ ਵਧੀਆ, ਬਹੁਤ ਬਹੁਤ ਸ਼ੁਕਰੀਆ ਇਹ ਫਤਿਹ ਸਾਂਝੀ ਕਰਨ ਲਈ, ਬਹੁਤ ਵਧੀਆ ਜੀ। ਦੇਖੋ ਬਿਲਕੁਲ ਠੀਕ ਆ ਅਸੀਂ, ਸਭ ਠੀਕ ਆ, ਤੁਸੀਂ ਸੁਣਾਓ, ਸਾਰੇ ਠੀਕ ਆ ਬੱਚੇ, ਉਹ ਵੀ ਠੀਕ ਹੈ, ਪਾਹੁਲ ਵੀ ਠੀਕ ਹੈ। ਹਾਂਜੀ ਅਸੀਂ ਅੱਜ ਗੱਲ ਕਰਦੇ ਆ, ਠੀਕ ਹੈ, ਬਹੁਤ ਪਿਆਰਾ ਬੇਟਾ, ਔਰ ਕਿੰਨੀ ਪਿਆਰੀ ਪੰਜਾਬੀ ਬੋਲਦਾ ਹੈ ਨਾ, ਸੋ ਇਹ ਬੜਾ ਅਸਰ ਹੁੰਦਾ ਜੀ ਬੱਚਿਆਂ ਦੇ ਉੱਤੇ, ਜਦੋਂ ਜਿੱਦਾਂ ਤੁਸੀਂ ਆਏ ਹੋਏ ਆ ਤੇ ਜੋ ਬੱਚਿਆਂ ਚ ਉਹ ਚੀਜ਼ ਦਿਸਦੀ ਆ। ਸੋ ਬਿਲਕੁਲ ਜੀ, ਤੁਹਾਡੀ ਜ਼ਿੰਦਗੀ ਦਾ ਕੁਝ ਸੁੰਨਾਪਨ ਜਿਹੜਾ ਇਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਸੁੰਨਾਪਨ ਜ਼ਰੂਰ ਦੂਰ ਕਰੇਗਾ। ਸੋ ਏਦਾਂ ਹੀ ਰਲ ਮਿਲ ਕੇ ਜ਼ਿੰਦਗੀ ਜਿਹੜੀ ਆ ਬਤੀਤ ਕਰੀਏ, ਔਰ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝ ਰਹੇ ਅੰਕਲ ਤੁਹਾਡੇ।
ਓਕੇ ਬੇਟੇ, ਥੈਂਕ ਯੂ ਵੈਰੀ ਮਚ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਓਕੇ
ਜੀ, ਓਕੇ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਅੰਕਲ, ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਜੀ, ਜਦੋਂ ਇਹਨਾਂ ਮਾਪਿਆਂ ਨਾਲ ਗੱਲ ਕਰਦੇ ਆ ਤੇ ਬਿਲਕੁਲ ਇਹਨਾਂ ਵਿੱਚ ਆਪਣੇ ਹੀ ਮਾਂ ਪਿਓ ਦਿਸਦੇ ਆ, ਹੈਨਾ, ਉਹਨਾਂ ਦੀਆਂ ਯਾਦਾਂ ਦੇ ਵਿੱਚ, ਉਹਨਾਂ ਦੀਆਂ ਗੱਲਾਂ ਬਾਤਾਂ ਦੇ ਵਿੱਚ ਸਾਰਿਆਂ ਨੂੰ ਸਾਨੂੰ ਆਪਣੇ ਮਾਂ ਬਾਪ ਦਾ ਜਿਹੜਾ ਅਕਸ ਹੈ ਜ਼ਰੂਰ ਦਿਸਦਾ ਹੈ। ਸੋ ਜੋ ਉਹਨਾਂ ਦੀ ਰਹਿਣੀ ਬਹਿਣੀ ਸੀ, ਜੋ ਜ਼ਿੰਦਗੀ ਨੂੰ ਜੀਣ ਦੇ ਉਹਨਾਂ ਦੇ ਤੌਰ ਤਰੀਕੇ ਸੀ, ਉਹ ਸਾਡੇ ਸਾਰੇ ਆਮ ਤੌਰ ਤੇ ਸਾਡੇ ਸਾਰੇ ਜਿਹੜੇ ਮਾਪੇ ਸੀ ਉਹਨਾਂ ਦੇ ਇੱਕੋ ਜਿਹਾ ਹੀ ਸੀ। ਸੋ ਅਸੀਂ ਵੀ ਜੇ ਆਪਣੇ ਮਾਪਿਆਂ ਦੀ ਜ਼ਿੰਦਗੀ ਵੱਲ ਝਾਤ ਮਾਰੀਏ ਤੇ ਕਿੱਦਾਂ ਛੋਟੀਆਂ ਛੋਟੀਆਂ ਚੀਜ਼ਾਂ ਦੇ ਵਿੱਚ ਉਹ ਖੁਸ਼ ਰਹਿੰਦੇ ਹੁੰਦੇ ਸੀ, ਕਿਵੇਂ ਹਰ ਵੇਲੇ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੁੰਦੇ ਸੀ, ਦੁੱਖ ਵੇਲੇ ਕਿੱਦਾਂ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਸੀ, ਕਿਹੜੇ ਸਬਰ ਦੇ ਨਾਲ ਜਾਂ ਕਿੰਨੇ ਮਾਸੂਮੀਅਤ ਦੇ ਨਾਲ ਉਹਨਾਂ ਨੇ ਸਾਨੂੰ ਪਾਲਿਆ ਸੀ, ਜਿੰਨੇ ਡਰ ਸਾਨੂੰ ਆਪਣੇ ਫਿਊਚਰ ਨੂੰ ਲੈ ਕੇ ਅੱਜ ਜੁੜੇ ਹੋਏ ਆ, ਸਾਡੇ ਪੇਰੈਂਟਸ ਇੰਨੇ ਨਹੀਂ ਸੀ। ਜ਼ਰੂਰ ਹੀ ਕੁਛ ਨਾ ਕੁਛ ਸਾਨੂੰ ਚੰਗਾ ਕਰਨ ਲਈ ਉਹ ਕਹਿੰਦੇ ਰਹਿੰਦੇ ਹੁੰਦੇ ਸੀ, ਪਰ ਕਿਸੇ ਨੂੰ ਇਹ ਨਹੀਂ ਹੁੰਦਾ ਸੀ ਵੀ ਹਾਂ ਤੁਸੀਂ ਇਹੀ ਕਰਨਾ, ਤੁਸੀਂ ਆਪਣਾ ਜ਼ਿੰਦਗੀ ਦਾ ਕਮਾਓ ਮਾਰਨਾ। ਸੋ ਜ਼ਿੰਦਗੀ ਚ ਬੱਚਿਆਂ ਨੂੰ ਅਸੀਂ ਜਿਹੜੀ ਚੀਜ਼ ਦੇ ਸਕਦੇ ਹਾਂ ਉਹ ਮੈਨੂੰ ਲੱਗਦਾ ਚੰਗੀਆਂ ਵੈਲਿਊਸ, ਚੰਗੇ ਵਿਚਾਰ ਤੇ ਪਿਆਰ, ਇਹ ਚੀਜ਼ਾਂ ਹੀ ਅਸੀਂ ਆਪਣੇ ਬੱਚਿਆਂ ਨੂੰ ਦੇ ਸਕਦੇ ਹਾਂ। ਉਸ ਤੋਂ ਬਾਅਦ ਆਪਣੀਆਂ ਜਿਹੜੀਆਂ ਯਾਦਾਂ ਉਹਨਾਂ ਦੇ ਨਾਲ ਉਹਨਾਂ ਨੂੰ ਜ਼ਰੂਰ ਰੂਬਰੂ ਕਰਵਾਉਂਦੇ ਰਿਹਾ ਕਰੋ। ਮੈਂ ਮੁੜ ਕੇ ਗੱਲ ਉੱਥੇ ਲੈ ਆਉਂਦੀ ਹਾਂ, ਗੱਲ ਯਾਦਾਂ ਦੀ ਨਹੀਂ ਹੁੰਦੀ, ਗੱਲ ਆਪਣੇ ਪਿਛੋਕੜ ਦੀ ਹੀ ਹੁੰਦੀ ਹੈ ਜੀ। ਸੋ ਸਾਡਾ ਅਸਲ ਕੀ ਹੈ, ਕਿਉਂਕਿ ਸਾਡਾ ਅਸਲ ਬੜਾ ਪਿਆਰਾ ਹੈ। ਬਾਕੀ ਇਹ ਹੈ ਕਿ ਮੈਂ ਬਾਕੀਆਂ ਕਮਿਊਨਿਟੀਜ਼ ਨੂੰ ਮਾੜਾ ਨਹੀਂ ਕਹਿੰਦੀ ਕਿਉਂਕਿ ਮੈਨੂੰ ਉਹਨਾਂ ਦਾ ਕੁਛ ਜ਼ਿਆਦਾ ਪਤਾ ਨਹੀਂ, ਪਰ ਹਾਂ ਆਪਣੀ ਕਮਿਊਨਿਟੀ ਦੇ ਵਿੱਚ ਇਹ ਚੀਜ਼ ਜ਼ਰੂਰ ਦੇਖੀ ਹੋਈ ਹੈ ਕਿ ਕਿਸੇ ਪਿੱਛੇ ਲੈ ਕੇ ਤੁਸੀਂ ਲੱਗ ਕੇ ਤੁਸੀਂ ਆਪਣਾ ਖਾਣ ਪੀਣ ਛੱਡ ਦਿਓ, ਹਨਾ, ਤੇ ਉਹ ਹੀ ਚੀਜ਼ਾਂ ਖਾਓ ਜ਼ਿਆਦਾ ਵਧੀਆ ਹੈ, ਜਾਂ ਉਹਨਾਂ ਦੇ ਪਹਿਰਾਵੇ ਹੀ ਪਹਿਨੋ। ਜ਼ਰੂਰ ਤੁਸੀਂ ਬਾਕੀਆਂ ਨੂੰ ਵੀ ਖੁੱਲੀਆਂ ਬਾਹਾਂ ਨਾਲ ਉਹਨਾਂ ਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਓ ਉਹਨਾਂ ਚੀਜ਼ਾਂ ਨੂੰ ਵੀ, ਪਰ ਆਪਣੀਆਂ ਜਿਹੜੀਆਂ ਚੀਜ਼ਾਂ ਆ, ਆਪਣੇ ਤੌਰ ਤਰੀਕੇ, ਆਪਣਾ ਰਹਿਣ ਸਹਿਣ, ਆਪਣਾ ਜ਼ਿੰਦਗੀ ਜੀਣ ਦਾ ਅੰਦਾਜ਼ ਜਿਹੜਾ, ਉਹਨੂੰ ਨਾ ਵਿਸਾਰੀਏ। ਬਸ ਇੰਨੀ ਕੀ ਕੋਸ਼ਿਸ਼ ਹੈ ਜੀ। ਸੋ ਅੱਜ ਦੇ ਪ੍ਰੋਗਰਾਮ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਹਰਵਿੰਦਰ ਸੰਧੂ ਹੁਣਾਂ ਨੇ ਵੀ ਮੈਸੇਜ ਕੀਤਾ ਜੀ, ਕਹਿੰਦੇ ਗੁੱਡ ਮਾਰਨਿੰਗ ਜੀ, ਪਿੰਡ ਯਾਦ ਕਰਾਤਾ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਪਿੰਡ ਦਾ ਗੇੜਾ ਮਾਰਦੇ ਰਹੀਏ ਹਰ ਹਫ਼ਤੇ ਅਸੀਂ, ਤੇ ਵਧੀਆ ਆ ਤਾਂ ਕਿ ਸਾਨੂੰ ਯਾਦ ਰਵੇ ਕਿ ਅਸੀਂ ਕਿੱਥੋਂ ਦੇ ਹਾਂ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਨੇ ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਮੈਸੇਜਸ ਕੀਤੇ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਤੇ ਜੋ ਚੁੱਪ ਚਾਪ ਸੁਣਦੇ ਰਹੇ ਤੇ ਆਪਣੇ ਪਿੰਡ ਨੂੰ ਯਾਦ ਕਰਦੇ ਰਹੇ ਉਹਨਾਂ ਦਾ ਵੀ ਸਵਾਗਤ ਤੇ ਸ਼ੁਕਰੀਆ। ਸੋ ਆਉਣ ਵਾਲੀ ਲਹਿਰਾਂ ਪ੍ਰੋਗਰਾਮ ਦੇ ਵਿੱਚ ਜ਼ਰੂਰੀ ਕੋਈ ਹੋਰ ਯਾਦ ਲੈ ਕੇ ਹਾਜ਼ਰ ਹੋਵਾਂਗੀ। ਉਸ ਤੋਂ ਪਹਿਲਾਂ ਮੈਨੂੰ ਯਾਦ ਆ ਗਿਆ ਜੀ, ਜਸਵਿੰਦਰ ਸਿੰਘ ਹੁਣਾਂ ਨੇ ਮੈਨੂੰ ਆਪਣੀ ਇੱਕ ਭੈਣ ਦੀ ਲਿਖੀ ਹੋਈ ਜੀ ਕਹਾਣੀ ਸਾਂਝੀ ਕੀਤੀ ਸੀ ਜਦੋਂ ਟੀਕਾ ਲਗਵਾਉਣਾ ਪਿਆ, ਮੈਂ ਉਹ ਤੁਹਾਡੇ ਨਾਲ ਸਾਂਝੀ ਕਰਦਾ ਵਾ। ਉਸ ਤੋਂ ਬਾਅਦ ਅਸੀਂ ਗੁਰਬਾਜ਼ ਬੇਟੇ ਦਾ ਬਰਥਡੇ ਹੈ ਜੀ ਅੱਜ, ਉਹਦੇ ਲਈ ਵੀ ਇੱਕ ਗੀਤ ਕੱਢਿਆ ਹੋਇਆ, ਉਹ ਵੀ ਮੈਂ ਇਸ ਕਹਾਣੀ ਤੋਂ ਬਾਅਦ ਚਲਾਉਂਦੀ ਹਾਂ। ਸੋ ਮੈਂ ਤੁਹਾਨੂੰ ਜਲਦੀ ਜਲਦੀ ਉਹ ਵਾਲੀ ਕਹਾਣੀ ਮੈਂ ਤੁਹਾਨੂੰ ਜ਼ਰੂਰ ਸੁਣਾ ਦਵਾਂ, ਨਰਿੰਦਰਪਾਲ ਕੌਰ ਹੁਣਾਂ ਦੀ ਲਿਖੀ ਹੋਈ ਕਹਾਣੀ ਆ। ਸੋ ਤੁਹਾਨੂੰ ਸਾਰਿਆਂ ਨੂੰ ਯਾਦ ਆ ਜਾਣਾ ਜਦੋਂ ਟੀਕਾ ਲਗਵਾਈਦਾ ਹੁੰਦਾ ਸੀ ਤੇ ਕੀ ਖੌਫ ਹੁੰਦਾ ਸੀ। ਕਹਿੰਦੇ ਸੋਹਣੇ ਬਚਪਨ ਦੀ ਸ਼ੁਰੂਆਤ ਪਿੰਡ ਤੋਂ ਹੋਈ। ਬਚਪਨ ਵਿੱਚ ਜਦੋਂ ਸਕੂਲ ਜਾਣ ਨੂੰ ਜੀ ਨਾ ਕਰਨਾ ਤਾਂ ਭੂਆ ਨੇ ਕੁੱਟ ਕੁੱਟ ਕੇ ਸਕੂਲ ਛੱਡ ਕੇ ਆਉਣਾ। ਪਿੰਡ ਦੇ ਸਕੂਲ ਵਿੱਚ 2 ਸਾਲ ਪੜ੍ਹਾਈ ਕੀਤੀ, ਬਾਅਦ ਵਿੱਚ ਚੰਗੀ ਵਿਦਿਆ ਲੈਣ ਦੀ ਚਾਹਤ ਕਰਕੇ ਪਿੰਡਾਂ ਤੋਂ ਦੂਰ, ਬਹੁਤ ਦੂਰ ਹੁੰਦੇ ਹੀ ਚਲੇ ਗਏ, ਪਰ ਪਿੰਡ ਦੇ ਸਕੂਲ ਨਾਲ ਜੁੜੀਆਂ ਯਾਦਾਂ ਕਦੇ ਮਨ ਚੋਂ ਗਈਆਂ ਹੀ ਨਹੀਂ। ਅੱਜ ਤੋਂ ਕਈ ਦਹਾਕੇ ਪਹਿਲਾਂ ਬੱਚਿਆਂ ਨੂੰ ਜ਼ਰੂਰੀ ਟੀਕੇ ਸਕੂਲ ਵਿੱਚ ਹੀ ਲੱਗਦੇ ਹੁੰਦੇ ਸੀ। ਮੈਂ ਅਤੇ ਮੇਰੇ ਚਾਚਾ ਜੀ ਦਾ ਮੁੰਡਾ ਇੱਕੋ ਹੀ ਜਮਾਤ ਵਿੱਚ ਪੜ੍ਹਦੇ ਸੀ, ਸਾਡੀ ਉਮਰ ਵਿੱਚ ਸਿਰਫ 1 ਦਿਨ ਦਾ ਫਰਕ ਸੀ। ਸਕੂਲ ਵਿੱਚ ਇੰਜੈਕਸ਼ਨ ਲੱਗਣ ਦੀ ਵਾਰੀ ਜਦੋਂ ਸਾਡੀ ਜਮਾਤ ਦੀ ਆਈ ਤਾਂ ਅਸੀਂ ਦੋਵੇਂ ਭੈਣ ਭਰਾ ਅੱਧੀ ਛੁੱਟੀ ਵੇਲੇ ਬਹਾਨਾ ਜਿਹਾ ਬਣਾ ਕੇ ਘਰ ਆ ਗਏ। ਰਸਤੇ ਵਿੱਚ ਆਉਂਦਿਆਂ ਟੀਕੇ ਤੋਂ ਬਚਣ ਦੀ ਵਿਉਂਤ ਬਣਾਈ, ਅਸੀਂ ਘਰ ਆ ਕੇ ਰੋਟੀ ਖਾ ਕੇ ਸਭ ਤੋਂ ਪਿਛਲੇ ਕਮਰੇ ਵਿੱਚ ਰੱਖੇ ਦਾਦੀ ਦੇ ਸੰਦੂਕ ਕੋਲ ਚਲੇ ਗਏ ਤੇ ਉਹਦੇ ਪਿੱਛੇ ਲੁੱਕ ਕੇ ਸ਼ਾਮ ਤੱਕ ਬੈਠੇ ਰਹੇ। ਅਸੀਂ ਇਹ ਸੋਚਿਆ ਹੀ ਨਹੀਂ ਕਿ ਸਾਡੇ ਘਰ ਤੇ ਸਕੂਲ ਸਮੇਂ ਤੋਂ ਬਾਅਦ ਸਾਨੂੰ ਲੱਭਦੇ ਵੀ ਹੋਣਗੇ। ਸ਼ਾਮ ਤੱਕ ਸਾਡੇ ਘਰਦਿਆਂ ਦੇ ਸਕੂਲ ਦੇ ਪਿੰਡ ਦੇ ਚਾਰੇ ਪਾਸੇ ਸਾਡੇ ਜਮਾਤੀਆਂ ਦੇ ਕਿੰਨੇ ਕੁ ਗੇੜੇ ਲਗਾਏ ਹੋਣੇ ਕੋਈ ਅੰਦਾਜ਼ਾ ਨਹੀਂ। ਉਸ ਵੇਲੇ ਸਾਂਝੇ ਟੱਬਰ ਹੁੰਦੇ ਸੀ, ਇਹ ਸਾਂਝਾਂ ਸੱਚਮੁੱਚ ਦੀਆਂ ਸਾਂਝਾਂ ਹੁੰਦੀਆਂ ਸੀ। ਰਾਤ ਨੂੰ ਜਦੋਂ ਭੁੱਖ ਲੱਗਣ ਲੱਗੀ ਤਾਂ ਅਸੀਂ ਦੋਵੇਂ ਹੌਲੀ ਹੌਲੀ ਪਰਿਵਾਰ ਵਿੱਚ ਹੀ ਘੁਲਣ ਮਿਲਣ ਲੱਗੇ ਜਿਵੇਂ ਕੁਝ ਹੋਇਆ ਹੀ ਨਹੀਂ। ਇਸੇ ਦੌਰਾਨ ਸਾਡੇ ਛੋਟੇ ਚਾਚਾ ਜੀ ਦੀਆਂ ਨਜ਼ਰਾਂ ਸਾਡੇ ਤੇ ਪਈਆਂ ਤੇ ਉਸ ਤੋਂ ਬਾਅਦ ਕੀ ਹੋਇਆ ਹੋਣਾ ਤੁਸੀਂ ਅੰਦਾਜ਼ਾ ਲਾ ਹੀ ਸਕਦੇ ਹੋ। ਇੰਨੀ ਤਕਲੀਫ ਤਾਂ ਟੀਕੇ ਦੀ ਵੀ ਨਹੀਂ ਹੋਣੀ ਸੀ ਜਿੰਨੀ ਬਾਲ ਮਨ ਨੂੰ ਉਸ ਵੇਲੇ ਹੋਈ। ਉਹੀ ਚਾਚਾ ਜੀ ਅਗਲੀ ਸਵੇਰੇ ਸ਼ਹਿਰ ਦੇ ਡਾਕਟਰ ਕੋਲ ਲੈ ਕੇ ਗਏ ਤੇ ਸਾਰੇ ਟੀਕੇ ਲਗਵਾਏ। ਇਹ ਗੱਲ ਬਹੁਤ ਪੁਰਾਣੀ ਹੋ ਗਈ ਹੈ ਪਰ ਭੁੱਲਦੀ ਨਹੀਂ। ਬਾਂਹ ਤੇ ਲੱਗੇ ਉਸ ਟੀਕੇ ਦੇ ਨਿਸ਼ਾਨ ਅੱਜ ਵੀ ਦੇਖ ਕੇ ਹਾਸਾ ਆਉਂਦਾ ਹੈ ਤੇ ਕਈ ਵਾਰ ਸੋਚਦੀ ਹਾਂ ਵਿਦੇਸ਼ ਜਾ ਵਸੇ ਉਸ ਭਰਾ ਕੋਲ ਤਾਂ ਫੋਨ ਕਰਨ ਦੀ ਵੇਲ ਨਹੀਂ ਕਿ ਉਸ ਨੂੰ ਟੀਕੇ ਦੇ ਨਿਸ਼ਾਨ ਦੇਖ ਕੇ ਸੰਦੂਕ ਤੇ ਟੀਕਾ ਯਾਦ ਆਉਂਦਾ ਹੋਊ। ਅੱਜ ਜਦੋਂ ਮੇਰੇ ਆਪਣੇ ਬੱਚੇ ਇੰਜੈਕਸ਼ਨ ਤੋਂ ਡਰਦੇ ਨੇ ਤਾਂ ਇਹ ਗੱਲ ਸੁਣ ਕੇ ਬਹੁਤ ਹੱਸਦੇ ਨੇ, ਪਰ ਹੁਣ ਉਹਨਾਂ ਕੋਲ ਤਾਂ ਲੁਕਣ ਲਈ ਨਾ ਦਾਦੀ ਦਾ ਸੰਦੂਕ ਹੈ ਤੇ ਨਾ ਹੀ ਸਾਂਝਾ ਨਾ ਹੀ ਅੰਤਾਂ ਦਾ ਮੋਹ ਕਰਨ ਵਾਲੇ ਭੂਆ ਤਾਏ ਤੇ ਚਾਚੇ। ਬਹੁਤ ਹੀ ਇਮੋਸ਼ਨਲ ਸਟੋਰੀ ਜਿਹੜੀ ਤੁਸੀਂ ਸਾਂਝੀ ਕੀਤੀ ਆ, ਔਰ ਬਿਲਕੁਲ ਸਹੀ ਗੱਲ ਆ ਜੀ, ਉਹ ਸਾਂਝਾ, ਉਹ ਪਿਆਰ, ਉਹ ਰਿਸ਼ਤੇ ਕੁਝ ਵੀ ਤਾਂ ਨਹੀਂ ਬਚਿਆ। ਪਰ ਗੱਲ ਇਹ ਹੁੰਦੀ ਹੈ ਕਿ ਮੇਰੀ ਦਾਦੀ ਇੱਕ ਗੱਲ ਹੋਰ ਕਹਿੰਦੇ ਸੀ, ਮੈਂ ਜਾਂਦੇ ਜਾਂਦੇ ਫਿਰ ਮੁਹਾਵਰਾ ਬੋਲਾਂ ਉਹਨਾਂ ਦਾ ਕਿ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਹਨਾ। ਸੋ ਜਿੰਨੇ ਕੁ ਬੇਰ ਸੰਭਾਲੇ ਜਾਂਦੇ ਆ ਸੰਭਾਲ ਲਈਏ, ਇਹ ਨਾ ਹੋਵੇ ਕਿ ਕੱਲ ਨੂੰ ਫਿਰ ਜਦੋਂ ਵਿਗੜ ਗਿਆ ਤੇ ਹੱਥ ਕੁਛ ਵੀ ਨਹੀਂ ਆਉਣਾ। ਸੋ ਡੁੱਲੇ ਬੇਰਾਂ ਨੂੰ ਸੰਭਾਲੀਏ ਜੀ। ਅੱਜ ਜਸਵਿੰਦਰ ਸਿੰਘ ਹੁਣਾਂ ਨੇ ਇਹ ਕਹਾਣੀ ਸਾਂਝੀ ਕੀਤੀ ਸੀ ਤੇ ਮੈਨੂੰ ਲੱਗਦਾ ਕਿ ਜਿਹੜੇ ਭਰਾ ਦੀ ਉਹਨਾਂ ਨੇ ਗੱਲ ਕੀਤੀ ਹੈ ਜਸਵਿੰਦਰ ਸਿੰਘ ਜੀ ਹੀ ਹੋਣੇ ਆ। ਸੋ ਤੁਸੀਂ ਆਪਣੀ ਭੈਣ ਨੂੰ ਜ਼ਰੂਰ ਯਾਦ ਕਰਾ ਦਿਓ ਕਿ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਕਿ ਤੁਸੀਂ ਯਾਦ ਨਹੀਂ ਕਰਦੇ। ਅਸੀਂ ਵਿਦੇਸ਼ਾਂ ਚ ਬੈਠ ਕੇ ਵੀ ਹਰ ਹਫਤੇ ਅਸੀਂ ਜ਼ਰੂਰ ਹੀ ਆਪਣੇ ਪਿੰਡ ਦਾ ਗੇੜਾ ਲਾ ਕੇ ਆਉਂਦੇ ਆ, ਆਪਣੇ ਸਾਰੇ ਉਹਨੇ ਰਿਸ਼ਤਿਆਂ ਨੂੰ ਮਿਲ ਕੇ ਆਉਂਦੇ ਆ, ਉਹ ਸਾਰੀਆਂ ਹੰਢਾਈਆਂ ਯਾਦਾਂ ਜਿਹੜੀਆਂ ਇੱਕ ਵਾਰੀ ਫੇਰ ਤੋਂ ਦੁਹਰਾਉਂਦੇ ਆ। ਸੋ ਇਹ ਪਿਆਰ, ਇਹ ਸਾਂਝਾ, ਇਹ ਰਿਸ਼ਤੇ ਇਸੇ ਤਰ੍ਹਾਂ ਬਣੇ ਰਹਿਣ, ਜਿੰਨੀ ਕੁ ਕੋਸ਼ਿਸ਼ ਹੋ ਸਕਦੀ ਹੈ ਸਾਰੇ ਆਪਣੀ ਆਪਣੀ ਜਗ੍ਹਾ ਤੇ ਕਰੀਏ, ਔਰ ਸਾਦਗੀ ਔਰ ਸਬਰ ਸੰਤੋਖ ਨੂੰ ਜ਼ਿੰਦਗੀ ਦੇ ਵਿੱਚ ਜ਼ਰੂਰ ਅਪਣਾ ਕੇ ਰੱਖੀਏ। ਇੰਨੇ ਨਾਲ ਹੀ ਅੱਜ ਦੇ ਪ੍ਰੋਗਰਾਮ ਤੋਂ ਮੈਂ ਇਜਾਜ਼ਤ ਮੰਗਦੀ ਹਾਂ। ਅਗਲੇ ਬੁੱਧਵਾਰ ਨੂੰ ਫੇਰ ਹਾਜ਼ਰ ਹੋਵਾਂਗੀ ਕੁਝ ਹੋਰ ਯਾਦਾਂ ਦੇ ਨਾਲ ਤੇ ਕੁਝ ਹੋਰ ਵਿਚਾਰਾਂ ਦੇ ਨਾਲ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਗੀਤ ਜਿਹੜਾ ਅਸੀਂ ਲਗਵਾਇਆ ਹੋਇਆ ਹੈ, ਜੱਗਾ ਸੈਦੋ ਕੇ ਮੈਲਬਨ ਵਾਲਿਆਂ ਦੇ ਬੇਟੇ ਦਾ ਬਰਥਡੇ ਹੈ ਗੁਰਬਾਜ ਸਿੰਘ ਹੁਣਾਂ ਦਾ, ਉਹਨਾਂ ਦੇ ਲਈ ਇੱਕ ਖਾਸ ਗੀਤ। ਉਸ ਤੋਂ ਬਾਅਦ ਇੱਕ ਹੋਰ ਫਰਮਾਇਸ਼ ਆਈ ਹੋਈ ਹੈ ਜੀ ਗੀਤ ਦੀ, ਜੋ ਸਾਨੂੰ ਕੀਤੀ ਸੀ ਗੁਰਚਰਨ ਸਿੰਘ ਹੁਣਾਂ ਨੇ ਕਲੇਰ ਕੰਠ ਦੀ ਆਵਾਜ਼ ਦੇ ਵਿੱਚ। ਸੋ ਇਹ ਦੋਨੇ ਗੀਤ ਤੁਹਾਡੇ ਲਈ ਛੱਡ ਕੇ ਜਾ ਰਹੀ ਹਾਂ। ਹੱਸਦੇ ਮੁਸਕਰਾਉਂਦੇ ਗੁਣਗੁਣਾਉਂਦੇ ਰਹੋ ਤੇ ਯਾਦਾਂ ਕਰਦੇ ਰਹੋ, ਯਾਦ ਆਪਣੇ ਪਿੰਡ ਦੀਆਂ। ਸੋ ਚੜ੍ਹਦੀ ਕਲਾ ਤੇ ਰੱਬ ਰਾਖਾ।